ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਸ਼ੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ, ਆਓ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਤਿਗੁਰੂ ਮਹਾਰਾਜ ਸਾਹਿਬ ਨੇ ਆਪਾਂ ਨੂੰ ਬਖਸ਼ੀ ਹੋਈ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਅੰਮ੍ਰਿਤ ਬਚਨ ਸ਼ੰਤਾਂ ਦੀ ਬਾਣੀ ਵਿੱਚ ਜੋ ਵਿਚਾਰ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜਿਸ ਪ੍ਰਕਾਰ ਕਿਰਪਾ ਕਰਦੇ ਹਨ, ਸੁਣੋ ਜੀ।
ਆਸਾ ਮਹੱਲਾ ਚੌਥਾ ਸ਼ੰਤ।
ਆਸਾ ਰਾਗ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਪਰਮੇਸ਼ੁਰ ਦੇ ਜਸ ਰੂਪ ਬਾਣੀ ਵਾਹਿਗੁਰੂ ਦਾ ਸਤੋਤਰ ਉਚਾਰਨ ਕੀਤਾ ਹੈ। ਇਸ ਪ੍ਰਕਾਰ ਇਹ ਮਹਾਰਾਜ ਸਾਹਿਬ ਜੀ ਦਾ ਪਾਵਨ ਅੰਮ੍ਰਿਤ ਵਚਨ ਸੱਤਵਾਂ ਸ਼ਬਦ ਹੈ। ਇਸ ਦੇ ਵਿੱਚ ਪਰਮੇਸ਼ੁਰ ਦੀ ਵਡਿਆਈ ਮਹਿਮਾ ਕਰਦੇ ਹਨ ਜੀ।
ਵੱਡਾ ਮੇਰਾ ਗੋਵਿੰਦ ਅਗਮ ਅਗੋਚਰ,
ਸਾਰੀ ਪੜ੍ਹ ਦੋ ਜੀ।
ਆਦਿ ਨਿਰੰਜਨ ਨਿਰੰਕਾਰ ਜੀਓ।
ਹੇ ਮੇਰੇ ਪਿਆਰੇ ਜੀ, ਮੇਰਾ ਸਾਡਾ ਜਿਹੜਾ ਗੋਵਿੰਦ ਗੋਬਿੰਦਾਂ ਕਰਕੇ ਬਿੰਦ ਜਾਣਨ ਯੋਗ ਗੋ ਪ੍ਰਿਥਵੀ ਦੇ ਬਿੰਦ ਰੱਖਿਆ ਕਰਨ ਵਾਲਾ ਪਰਮੇਸ਼ੁਰ ਸਾਰਿਆਂ ਤੋਂ ਵੱਡਾ ਸ਼੍ਰੋਮਣੀ ਹੈ ਤੇ ਜਿਸਦਾ ਦੇਸ਼ ਕਾਲ ਵਸਤੂ ਕਰਕੇ ਅੰਤ ਨਹੀਂ ਹੈ, ਨਿਤ ਰਹਿਣ ਕਾਰਨ ਕਾਲ ਕਰਕੇ ਵੀ ਅੰਤ ਨਹੀਂ ਹੈ, ਸਾਰਿਆਂ 'ਚ ਵਿਆਪ ਹੋਣ ਕਰਕੇ ਦੇਸ਼ ਅਤੇ ਦੇਸ਼ ਕਰਕੇ ਵੀ ਉਹਦਾ ਅੰਤ ਨਹੀਂ, ਕੋਈ ਹੱਦ ਨਹੀਂ ਹੈ ਉਸਦੀ। ਇਸ ਕਰਕੇ ਜੰਮਣ ਮਰਨ ਤੋਂ ਰਹਿਤ ਹੋਣ ਕਾਰਨ ਕਿਸੇ ਵਸਤੂ ਕਰਕੇ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਤ੍ਰੈ ਕਾਲ ਆਬਾਦ ਰੂਪ ਹੈ। ਇਸ ਕਰਕੇ ਮਨ ਦੀ ਗਮਤਾ ਤੋਂ ਸੰਕਲਪਾਂ ਵਿਕਲਪਾਂ ਤੋਂ ਪਰੇ ਹੈ, ਇਹਨਾਂ ਦਾ ਵਿਸ਼ਾ ਨਹੀਂ ਹੈ ਤੇ ਸ਼ਾਸਤਰਾਂ ਕਰਕੇ ਵੀ ਅਗਮ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਇੰਦਰੀਆਂ ਦੇ ਵਿਸ਼ੇ ਹੈ। ਇਸ ਕਰਕੇ ਆਦਿ ਨਿਰੰਜਨ ਨਿਰੰਕਾਰ ਉਹ ਪਰਮੇਸ਼ੁਰ ਆਦਿ ਨਿਰੰਜਨ ਨਿਰੰਕਾਰ ਜੀਓ। ਆਦਿ ਸਾਰਿਆਂ ਦਾ ਮੁੱਢ ਰੂਪ ਹੈ, ਨਿਰੰਜਨ ਮਲ ਮਾਇਆ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ, ਮਾਇਆ ਦੀ ਕਾਲਸ਼ ਨਹੀਂ ਹੈ ਉਸਦੇ ਵਿੱਚ। ਨਿਰੰਕਾਰ ਤੋਂ ਭਾਵ ਹੈ ਮੈਕੀ ਆਕਾਰਾਂ ਤੋਂ ਰਹਿਤ ਹੈ, ਤ੍ਰਿਗੁਣੀ ਆਕਾਰਾਂ ਤੋਂ ਰਹਿਤ ਹੈ, ਐਸਾ ਵਾਹਿਗੁਰੂ ਹੈ ਜੀ।
ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ।
ਕਹਿੰਦੇ ਤਾਂ ਕਿ ਉਸ ਵਾਹਿਗੁਰੂ ਦੀ ਗਤ ਮਰਿਆਦਾ ਚਾਲ ਕਥਨ ਨਹੀਂ ਕੀਤੀ ਜਾ ਸਕਦੀ, ਜਿਸ ਦੀ ਵਡਿਆਈ ਮਹਿਮਾ ਜਿਹੜੀ ਅਮਿਤ ਮਿਣਤੀ ਤੋਂ ਰਹਿਤ ਹੈ, ਮਿਣੀ ਨਹੀਂ ਜਾ ਸਕਦੀ, ਤੇ ਐਸਾ ਵਾਹਿਗੁਰੂ ਹੈ।
ਮੇਰਾ ਗੋਵਿੰਦ ਅਲਖ ਅਪਾਰ ਜੀਓ।
ਜੋ ਮੇਰਾ ਸਾਡਾ ਭਾਵ ਸਾਰਿਆਂ ਦਾ ਜਾਂ ਫਿਰ ਮੇਰੇ ਤੋਂ ਭਾਵ ਹੈ, ਮੇਰ ਭਾਵ ਸ਼੍ਰੋਮਣੀ ਗੋਵਿੰਦ ਇੰਦਰੀਆਂ ਦਾ ਪ੍ਰਕਾਸ਼ ਚੇਤਨ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਜੋ ਅਸ਼ੁੱਧ ਮਨ ਕਰਕੇ ਅਲੱਖ ਹੈ, ਜਣੀ ਲਖਿਆ ਨਹੀਂ ਜਾਂਦਾ ਅਸ਼ੁੱਧ ਮਨ ਕਰਕੇ, ਐਸਾ ਵਾਹਿਗੁਰੂ ਹੈ।
ਗੋਵਿੰਦ ਅਲਖ ਅਪਾਰ ਅਪਰੰਪਰ।
ਇਹ ਮੇਰਾ ਗੋਵਿੰਦ ਪਰਮੇਸ਼ੁਰ ਐਸਾ ਹੈ ਜੋ ਅਸ਼ੁੱਧ ਮਨ ਕਰਕੇ ਅਲੱਖ ਲਗਣ ਤੋਂ ਰਹਿਤ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਪ੍ਰਕਿਰਤੀ ਅਪਰ ਰੂਪ ਜਾਣੀ ਅਪਰ ਉਰੇ ਹੈ, ਉਹ ਪਰ ਪਰੇ ਹੈ ਪ੍ਰਕਿਰਤੀ ਤੋਂ, ਤੇ ਐਸਾ ਪਰਮੇਸ਼ੁਰ ਜੋ
ਆਪ ਆਪਣਾ ਜਾਣੈ।
ਉਹ ਪਰਮੇਸ਼ੁਰ ਜੋ ਆਪਣੇ ਸਰੂਪ ਨੂੰ ਆਪ ਹੀ ਜਾਣਦਾ ਕਿ ਮੈਂ ਕੈਸਾ ਹੋਇਆ, ਹੋਰ ਨੀ ਕੋਈ ਜਾਣ ਸਕਦਾ।
ਕਿਹਾ ਇਹ ਜੰਤ ਵਿਚਾਰੇ ਕਹੀਏ ਹੈ।
ਇਹ ਚਾਰ ਖਾਣੀਆਂ ਦੇ ਵਿਚਾਰੇ ਨਿਤਾਣੇ ਜੰਤ ਜੀਵ ਕਿਆ ਕੀ ਕਹੇ ਜਾ ਸਕਦੇ ਹਨ, ਕੀ ਕਹੀ ਹੈ, ਕੀ ਕਹਿੰਦੇ ਹਨ, ਉਹ ਵਾਹਿਗੁਰੂ ਬੇਅੰਤ ਹੈ।
ਜੋ ਤੁਧ ਆਖ ਵਖਾਣੈ।
ਜਿਹੜੇ ਤੁਧ ਤੁਹਾਨੂੰ ਆਖ ਅਖਾਣਾਂ ਦੁਆਰਾ, ਪ੍ਰਸੰਗਾਂ ਦੁਆਰਾ ਜਾਂ ਮੁੱਖ ਦੁਆਰਾ ਆਖ ਕਥਨ ਕਰਕੇ ਵਖਾਣੇ, ਵਖਿਆਨ ਕਰਨ, ਕਥਨ ਕਰਨ, ਇਹ ਵਿਚਾਰੇ ਕੀ ਹਨ।
ਜਿਸ ਨੂੰ ਨਦਰ ਕਰੈ ਤੂੰ ਆਪਣੇ।
ਹੇ ਵਾਹਿਗੁਰੂ, ਜਿਹਦੇ ਉੱਤੇ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ।
ਸੋ ਗੁਰਮੁਖ ਕਰੇ ਹੀ ਚਾਰ ਜੀਓ,
ਉਹ ਗੁਰਮੁਖ ਅਧਿਕਾਰੀ ਗੁਰੂਆਂ ਦੁਆਰਾ ਤੇਰੇ ਸਰੂਪ ਦਾ ਵਿਚਾਰ ਨਾਲ ਨਿਰਣੇ ਦਾ ਨਿਰਣਾ ਕਰ ਸਕਦਾ ਹੈ।
ਵੱਡਾ ਮੇਰਾ ਗੋਵਿੰਦ ਅਗੋਚਰ,
ਕਿਉਂ ਮੇਰਾ ਸਾਡਾ ਪਰਮੇਸ਼ਰ ਵਾਹਿਗੁਰੂ ਕੈਸਾ ਤ੍ਰੈਕਾਲ ਆਵਾਦ ਰੂਪ ਹੋਣ ਕਰਕੇ ਵੱਡਾ ਵਿਸਥਾਰ ਵਾਲਾ ਹੈ, ਗੋ ਧਰਤੀ ਦਾ ਬਿੰਦ ਪਾਲਕ ਹੈ, ਇਸ ਕਰਕੇ ਜਾਂ ਫਿਰ ਪ੍ਰਕਾਸ਼ਕ ਰੂਪ ਹੈ, ਉਹ ਇੰਦਰੀਆਂ ਦਾ ਪ੍ਰਕਾਸ਼ਕ ਹੈ। ਐਸਾ ਜਿਹੜਾ ਵਾਹਿਗੁਰੂ ਪਰਮੇਸ਼ੁਰ ਉਹ ਅਗਮ ਮਨ ਦੀ ਗਮਤਾ ਤੋਂ ਪਰੇ ਹੈ ਅਤੇ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ, ਇਸ ਕਰਕੇ
ਆਦਿ ਨਿਰੰਜਨ ਨਿਰੰਕਾਰ ਜੀਓ,
ਸਾਰੇ ਜਗ ਦਾ ਆਦਿ ਮੁੱਢ ਰੂਪ ਹੈ, ਨਿਰੰਜਨ ਸ਼ੁੱਧ ਸਰੂਪ ਹੈ, ਨਿਰੰਕਾਰ ਨਿਰਾਕਾਰ ਸਰੂਪ ਹੈ ਜੀ।
ਤੂੰ ਆਦਿ ਪੁਰਖ ਅਪਰੰਪਰ ਕਰਤਾ,
ਇਹ ਕਰਤਾ ਸਿਰਜਣਹਾਰ ਵਾਹਿਗੁਰੂ, ਤੂੰ ਸਾਰੇ ਜਗ ਦਾ ਆਦਿ ਕਾਰਨ ਰੂਪ ਹੈ, ਪੁਰਖ ਪੂਰਨ ਹੈ, ਵਿਆਪਕ ਹੈ, ਇਹ ਅਪਰੰਪਰ ਸਲਿਸੇ ਬਾਰ ਇਸ ਤੋਂ ਪ੍ਰਕਿਰਤੀ ਤੋਂ ਰਹਿਤ ਹੈ, ਪ੍ਰਕਿਰਤੀ ਤੋਂ ਪਰੇ ਹੋਣ ਕਰਕੇ ਪਰਾ ਰੂਪ ਹੈ, ਇਸ ਕਰਕੇ
ਤੇਰਾ ਪਾਰ ਨਾ ਪਾਇਆ ਜਾਏ ਜੀਓ,
ਤੇਰਾ ਲੋਕ ਪ੍ਰਲੋਕ ਕਰਕੇ ਪਾਰ ਨਾਮ ਅੰਤ ਦਾ, ਅੰਤ ਨਹੀਂ ਪਾਇਆ ਜਾ ਸਕਦਾ ਹੈ ਜੀ।
ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ,
ਇਹ ਅੰਤਰ ਜਾਵੀ ਚਾਰੇ ਖਾਣੀਆਂ ਦੇ ਘਟਾਂ ਘਟਾਂ ਦੇ ਅੰਤਰ ਵਿੱਚ ਤੂੰ ਆਪ ਹੀ ਵਿਆਪਕ ਹੋ ਰਿਹਾ, ਜਾਇਓ ਕਹੋ ਸਰਬ ਸਾਰਿਆਂ ਦੇ ਘੱਟ ਸਰੀਰਾਂ ਵਿੱਚ ਘੱਟ ਹਿਰਦਿਆਂ ਵਿੱਚ ਤੂੰ ਆਪ ਹੀ ਸਾਰਿਆਂ ਦੇ ਨਿਰੰਤਰ ਅੰਤਰੇ ਭੇਦ ਤੋਂ ਰਹਿਤ, ਇਹਨਾਂ ਤੋਂ ਨਿਰਰਹਿਤ ਹੈ, ਐਸਾ ਵਾਹਿਗੁਰੂ ਹੈ।
ਸਭ ਮਹਿ ਰਹਿਆ ਸਮਾਏ ਜੀਉ,
ਤੇ ਸਰਬ ਮਹਿ ਰਹਿਆ ਸਮਾਏ ਜੀਉ ਹੈ, ਸਾਰਿਆਂ ਦੇ ਨਿਰਲੇਪ ਵੀ ਹੈ ਇਹਦੇ ਵਿੱਚ ਵੀ ਹੈ, ਤੇ ਪਰ ਸਭ ਸਾਰਿਆਂ ਖੰਡਾਂ ਬ੍ਰਹਮੰਡਾਂ ਦੇ ਜੜ ਵਸਤੂਆਂ ਦੇ ਮਹਿ ਵਿੱਚ ਤੂੰ ਸਮਾਏ ਸਮਾ ਰਿਹਾ, ਆਪਣੇ ਕਾਰਜ ਮੈਂ ਆਪ ਸਮਾਇਆ, ਆਪ ਹੀ ਇਹਦੇ ਵਿੱਚ ਹੈ।
ਘੱਟ ਅੰਤਰ ਪਾਰ ਬ੍ਰਹਮ ਪਰਮੇਸ਼ਰ,
ਤੇ ਜਿਹੜਾ ਪਾਪਾਂ ਪੁੰਨਾਂ ਤੋਂ ਪਰੇ ਹੋਵੇ, ਬ੍ਰਹਮ ਵਿਆਪਕ ਹੈ, ਇਸ ਕਰਕੇ ਸਾਰਿਆਂ ਜੀਵਾਂ ਦੇ ਘੱਟ ਹਿਰਦਿਆਂ ਦੇ ਅੰਤਰ ਕੀ ਹੈ ਵਿੱਚ ਤੂੰ ਆਪ ਹੀ ਹੈ ਵਾਹਿਗੁਰੂ। ਪਰ ਹੇ ਵਾਹਿਗੁਰੂ,
ਤਾ ਕਾ ਅੰਤ ਨਾ ਪਾਇਆ,
ਤੇ ਪਰ ਤਿਸ ਆਪ ਜੀ ਦਾ ਕਿਸੇ ਪਾਸੋਂ ਵੀ ਇਨੰ ਕਰਕੇ, ਜਿਵੇਂ ਉਂਗਲ ਦਾ ਇਸ਼ਾਰਾ ਕਰਕੇ ਕਿ ਵੀ ਆਹ ਵਸਤੂ ਹੈ, ਇਉਂ ਨਹੀਂ ਅੰਤ ਪਾਇਆ ਜਾ ਸਕਦਾ, ਓੜਕ ਅਖੀਰ ਨਹੀਂ ਪਾਇਆ ਜਾ ਸਕਦਾ, ਭਾਵ ਤੇ ਅੰਤ ਨਹੀਂ ਹੈ।
ਤਿਸ ਰੂਪ ਨਾ ਰੇਖ ਅਦਿਸ਼ਟ ਅਗੋਚਰ,
ਤਿਸ ਆਪ ਜੀ ਦਾ ਕੋਈ ਵੀ ਰੂਪ ਜਿਹੜਾ, ਜਿਵੇਂ ਪੰਛੀਆਂ ਦਾ ਰੂਪ ਵੱਖਰਾ ਹੈ ਤੇ ਇਸਤਰੀ ਪੁਰਸ਼ ਹੈ, ਪਸ਼ੂ ਨੇ ਇਹ ਆਕਾਰ ਦਿਸਦੇ ਹੈ, ਰੂਪ ਦਿਸਦੇ ਹੈ, ਤੇ ਇਸ ਤਰ੍ਹਾਂ ਦੇ ਪੁਰਖ ਆਦਿ ਰੂਪ ਆਕਾਰਾਂ ਤੋਂ ਜਾਂ ਫਿਰ ਮਸਤਕ ਦੀ ਕੋਈ ਰੇਖ ਲਕੀਰਾਂ ਜਾਂ ਹੱਥ ਦੀਆਂ ਲਕੀਰਾਂ ਨਹੀਂ ਹੈ, ਰੇਖ ਨਾ ਰੇਖ, ਤੇ ਐਸੀ ਤੇਰੀ ਕੋਈ ਰੇਖਾ ਆਦਿ ਵੀ ਨਹੀਂ ਹੈ, ਮੱਛ ਕੱਛ ਆਦਿ ਤੋਂ ਅਦਿਸ਼ਟ ਦਿਸਣ ਤੋਂ ਰਹਿਤ ਸਰੂਪ ਹੈ, ਭਾਵ ਨੇਤਰਾਂ ਦਾ ਵਿਸ਼ਾ ਹੀ ਨਹੀਂ ਹੈ, ਅਗੋਚਰ ਇੰਦਰੀਆਂ ਦੇ ਵਿਸ਼ੇ ਹੈ, ਤੋ ਇਸ ਕਰਕੇ ਅਦਿਸ਼ਟ ਅਗੋਚਰ ਕਿਹਾ, ਤੇ ਤੂੰ ਨਾ ਹੀ ਰੂੜੀ ਤੇ ਨਾ ਹੀ ਯੋਗ ਰੂੜੀ, ਜਿਹੜੇ ਸ਼ਬਦ ਹੁੰਦੇ ਨੇ ਦੋ ਤਿੰਨ ਕਰਕੇ ਪਿੱਛੇ ਆਈ ਸੀ ਵਿਚਾਰ, ਉਹਨਾਂ ਕਰਕੇ ਵੀ ਨਹੀਂ ਜਾਣਿਆ ਜਾ ਸਕਦਾ, ਸ਼ਕਤੀ ਬੇਤੀ ਕਰਕੇ ਤੇ ਤੂੰ ਨਹੀਂ ਜਾਣਿਆ ਜਾ ਸਕਦਾ, ਐਸਾ ਇੰਦਰੀਆਂ ਦੇ ਅਵਿਸ਼ੇ ਹੈ ਜੀ।
ਗੁਰਮੁਖ ਅਲਖ ਲਖਾਇਆ,
ਤੇ ਐਸਾ ਜਿਹੜਾ ਵਾਹਿਗੁਰੂ ਜੋ ਸ਼ਕਤੀ ਬੇਤੀ ਕਰਕੇ ਤਾਂ ਅਲਖ ਹੈ, ਪਰ ਉਹ ਗੁਰੂ ਸਾਹਿਬ ਜੀ ਕਿਰਪਾ ਕਰਕੇ ਜਾਂ ਗੁਰੂ ਦੀ ਕਿਰਪਾ ਦੁਆਰਾ ਗੁਰਸਿੱਖਾਂ ਨੂੰ ਅਲੱਖ ਲਖਣਾ ਬਿਰਤੀ ਦੁਆਰਾ ਆਪਣਾ ਸਰੂਪ ਲਿਖਾਇਆ, ਲਿਖਾ ਦਿੱਤਾ ਤੁਸੀਂ, ਭਾਵ ਜਣਾ ਦਿੱਤਾ ਹੈ, ਜਿਨ੍ਹਾਂ ਨੇ ਲਿਖਿਆ ਹੈ
ਸਦਾ ਆਨੰਦ ਰਹੇ ਦਿਨ ਰਾਤੀ,
ਹੇ ਪਿਆਰੇ ਉਹ ਗੁਰਮੁਖ ਜਨ ਰਾਤ ਦਿਨ ਹਮੇਸ਼ਾ ਆਨੰਦ ਉਤਸ਼ਾਹ ਦੇ ਸਹਿਤ ਰਹਿੰਦੇ ਹੈ, ਸਦਾ ਆਨੰਦ ਰਹੇ ਦਿਨ ਰਾਤੀ, ਅਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਚੜ ਜਾਂਦਾ ਹੈ, ਇਸ ਕਰਕੇ ਐਸੇ ਜੋ ਉਹ ਗੁਰਮੁਖ ਹਨ ਉਹ ਸੁਤੇ ਸਿੱਧ ਹੀ ਫਿਰ ਸਹਿਜੇ
ਸਹਿਜੇ ਨਾਮ ਸਮਾਏ ਜੀਓ,
ਸਹਿਜੇ ਸੁਤੇ ਸਿੱਧ ਹੀ ਉਹਨਾਂ ਦਾ ਮਨ ਤੇਰੇ ਨਾਮ ਵਿੱਚ ਸਮਾਏ ਸਮਾਇਆ ਭਾਵ ਮਸਤ ਹੋਇਆ ਰਹਿੰਦਾ ਹੈ ਜੀ।
ਤੂੰ ਆਦਿ ਪੁਰਖ ਅਪਰੰਪਰ ਕਰਤਾ,
ਤੂੰ ਕਰਤਾ ਸਿਰਜਣ ਹਾਰ ਪਰਮੇਸ਼ਰ, ਤੂੰ ਆਪ ਹੀ ਸਾਰੇ ਜਗ ਦਾ ਆਦਿ ਮੁੱਢ ਰੂਪ ਹੈ।
ਤੇਰਾ ਪਾਰ ਨਾ ਪਾਇਆ ਜਾਏ ਜੀਉ,
ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਪੁਰਖ ਪੂਰਨ ਹੈ ਤੇ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਜਿਸ ਕਰਕੇ ਤੇਰਾ ਪਾਰ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਬੇਅੰਤ ਹੈ,
ਤੂੰ ਸਤ ਪਰਮੇਸ਼ਰ ਸਦਾ ਅਵਿਨਾਸ਼ੀ।
ਹੇ ਵਾਹਿਗੁਰੂ, ਹੇ ਪਰਮੇਸ਼ਰ ਜੀ, ਤੂੰ ਆਪ ਸਤ ਸਰੂਪ ਪਰਮ ਈਸ਼ਰ ਵਿਭੂਤੀ ਵਾਲਾ, ਸਦਾ ਹਮੇਸ਼ਾ ਇਕ ਰਸ ਰਹਿਣ ਵਾਲਾ, ਅਵਿਨਾਸ਼ੀ ਨਾਸ ਤੋਂ ਰਹਿਤ ਹੈ। ਤੇ ਇਸ ਕਰਕੇ ਸਾਰੇ ਜੀਵਨ ਜਿੰਨੇ ਵੀ ਇਹ ਤੇਰੇ ਕੋਲੋਂ ਹੀ ਪ੍ਰਾਪਤ ਹੋਏ ਨਾ, ਤੇ ਆਪ ਤੂੰ ਸਤ ਸਰੂਪ ਹੈ ਤੇ ਸਾਰਾ ਸੰਸਾਰ ਮਹਾਰਾਜ ਤੇ ਤੂੰ ਬਣਿਆ। ਪਰਮ ਈਸ਼ਵਰ ਹੈ ਤੂੰ, ਮਾਇਆ ਵਿਭੂਤੀ ਵਾਲਾ, ਤੇਰੇ ਹੁਕਮ ਦੇ ਵਿਚ ਹੈ ਸਭ ਕੁਛ।
ਹਰ ਹਰ ਗੁਣੀ ਨਿਧਾਨ ਜੀਉ,
ਸਾਰੇ ਜੀਵਨ ਜੀਵਨਾਂ ਦੀ ਚੇਤਨ ਸੱਤਾ ਦੀ ਹਰ ਹਰਿਆਵਲਤਾ, ਇਹਦੇ ਸਹਿਤ ਹਰੇ ਭਰੇ ਕਰਨ ਵਾਲਾ ਤੂੰ ਆਪ ਹੀ ਹਰ ਇੱਕ ਦੇ ਅੰਦਰ ਹੈ ਤੇ ਗੁਣਾਂ ਦਾ ਨਿਦਾਨ ਖਜ਼ਾਨਾ ਹੈ ਜੀ।
ਹਰ ਹਰ ਪ੍ਰਭ ਏਕੋ ਅਵਰ ਨਾ ਕੋਈ,
ਜੋ ਹਰ ਪਰਮੇਸ਼ਰ ਜੀ ਏਕੋ ਇੱਕ ਤੂੰ ਹੀ ਪਿੱਛੇ ਸੀ, ਏਕੋ ਤੂੰ ਹੀ ਪ੍ਰਭ ਪਰਮੇਸ਼ਰ ਹੁਣ ਹੈ ਅਤੇ ਤੂੰ ਅੱਗੇ ਨੂੰ ਵੀ, ਤੇਰੇ ਵਰਗਾ ਹੋਰ ਕੋਈ ਨਹੀਂ, ਏਕੋ ਅਵਰ ਨਾ ਕੋਈ, ਹੋਰ ਨਹੀਂ ਕੋਈ ਹੋਵੇਗਾ, ਤੂੰ ਆਪ ਹੀ ਹੈ।
ਤੂੰ ਆਪੇ ਪੁਰਖ ਸੁਜਾਨ ਜੀਓ,
ਤੂੰ ਆਪ ਹੀ ਸਾਰਿਆਂ ਥਾਵਾਂ ਵਿੱਚ ਪੁਰਖ ਪੂਰਨ ਹੈ ਤੇ ਪੁਰੀਆਂ ਵਿੱਚ ਆਕਾਸ਼ ਵਾਂਗੂ ਵਿਆਪਕ ਸੁਜਾਨ ਅੰਤਰਜਾਮੀ ਹੈ ਜੀ।
ਪੁਰਖ ਸੁਜਾਨ ਤੂੰ ਪ੍ਰਧਾਨ,
ਹੇ ਵਾਹਿਗੁਰੂ ਤੂੰ ਆਪ ਹੀ ਪੁਰਖ ਪੂ ਨਾਮ ਨਰਕਾਂ ਦਾ ਰੱਖ ਰੱਖਿਆ ਕਰਨ ਵਾਲੇ ਨਰਕਾਂ ਤੋਂ। ਇਸ ਕਰਕੇ ਪੰਜ ਜਿਹੜੇ ਜੜ ਤੱਤਾਂ ਨੂੰ ਤੂੰ ਆਪ ਹੀ ਮਹਾਰਾਜ ਚੇਤਨ ਸੱਤਾ ਦੇ ਕਰਕੇ ਚਲਾਉਣ ਵਾਲਾ ਪ੍ਰਧਾਨ ਮੁਖੀ ਹੈ।
ਤੁਧ ਜੇਵੜ ਅਵਰ ਨਾ ਕੋਈ,
ਤੁਧ ਤੇਰੇ ਜੇਵੜ ਵੱਡਾ, ਹੋਰ ਕੋਈ ਨਹੀਂ ਹੈ ਵਾਹਿਗੁਰੂ, ਤੂੰ ਸਭ ਤੋਂ ਵੱਡਾ ਹੈ।
ਤੇਰਾ ਸ਼ਬਦ ਸਭ ਤੂੰ ਹੈ ਵਰਤ ਹੈ,
ਤੇ ਤੂੰ ਹੈ ਪਾਠ ਪਾਈ, ਇਕੱਠਾ ਬੋਲਣਾ ਹੈ, ਅਲੱਗ ਅਲੱਗ ਨਾ ਹੋ ਜਾਵੇ। ਹੇ ਪਰਮੇਸ਼ਵਰ ਜੀ, ਇਹ ਸ਼ਬਦ, ਸ਼ਬਦ ਨਾਮ ਸੰਸਾਰ ਦਾ ਵੀ ਹੁੰਦਾ ਹੈ, ਸ਼ਬਦ ਨਾਮ ਪਦਾਂ ਦਾ ਵੀ ਹੁੰਦਾ ਹੈ, ਸ਼ਬਦ ਨਾਮ ਬ੍ਰਹਮ ਦਾ ਵੀ ਹੁੰਦਾ ਹੈ, ਜਥਾ ਪ੍ਰਕਰਨ ਤਥਾ ਅਰਥਮ। ਇਹ ਸ਼ਬਦ ਸੰਸਾਰ ਤੇਰਾ ਤੁਹਾਡਾ ਹੀ ਬਣਾਇਆ ਹੋਇਆ ਹੈ ਅਤੇ ਤੂੰ ਹੈ, ਤੂੰ ਹੀ ਸਭ ਸਾਰਿਆਂ ਦੇ ਵਿੱਚ ਵਰਤ ਹੈ, ਵਰਤ ਰਿਹਾ ਹੈ ਚੇਤਨ ਸੱਤਾ ਰੂਪ ਹੋ ਕਰਕੇ।
ਤੂੰ ਆਪੇ ਕਰਹਿ ਸੋ ਹੋਈ,
ਜੋ ਤੂੰ ਆਪ ਕਰਹਿ ਕਰਦੇ ਹੋ ਤੁਸੀਂ ਵਾਹਿਗੁਰੂ ਜੀ, ਸੋਈ ਉਹੀ ਹੁੰਦਾ ਹੈ ਸੰਸਾਰ ਵਿੱਚ, ਤੁਹਾਡੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੁੰਦਾ ਹੈ। ਤੂੰ ਆਪੇ ਕਰਹਿ ਸੋ ਹੋਈ, ਜੋ ਤੂੰ ਆਪ ਪਿੱਛੇ ਕਰਦਾ ਸੀ ਸੋ ਉਹੀ ਹੋਈ ਹੁੰਦਾ ਸੀ, ਜੋ ਹੁਣ ਕਰਦਾ ਹੈ ਉਹ ਹੁੰਦਾ ਹੈ, ਜੋ ਅੱਗੇ ਨੂੰ ਕਰੇਗਾ ਤੇ ਉਹ ਫਿਰ ਅੱਗੇ ਨੂੰ ਸੋ ਉਹੀ ਹੋਵੇਗਾ, ਸੋ ਹੋਈ ਉਹੀ ਹੋਵੇਗਾ ਜੋ ਤੈਨੂੰ ਪਾਉਂਦਾ।
ਹਰ ਸਭ ਮਹਿ ਰਵਿਆ ਏਕੋ ਸੋਈ,
ਹੇ ਹਰ ਪਰਮੇਸ਼ਵਰ ਜੀ, ਤੂੰ ਸਾਰਿਆਂ ਦੇ ਅੰਦਰ ਤੇ ਸਾਰਿਆਂ ਥਾਵਾਂ ਦੇ ਮਹਿ ਵਿੱਚ ਰਵਿਆ ਵਿਆਪਕ ਹੈ, ਸੋਈ ਉਹੀ ਤੂੰ ਐਸਾ ਜੋ ਵਾਹਿਗੁਰੂ ਤਤ ਪਦ ਦਾ ਲੱਖ ਅਰਥ ਰੂਪ ਏਕੋ ਇੱਕ ਅਦਵੈਤ ਸਰੂਪ ਭਵਿੱਖਤ ਕਾਲ ਨੂੰ ਹੋਵੇਗਾ ਤੇ ਹੁਣ ਵੀ ਹੈ, ਅੱਗੇ ਨੂੰ ਵੀ ਹੋਵੇਗਾ, ਐਸਾ ਜੋ ਆਪ ਜੀ ਦਾ ਸਰੂਪ ਹੈ।
ਗੁਰਮੁਖ ਲਖਿਆ ਹਰ ਨਾਮ ਜੀਉ,
ਤੇ ਗੁਰਾਂ ਦੇ ਉਪਦੇਸ਼ ਰੂਪ, ਜਿਹੜਾ ਗੁਰਮੁਖ ਨੇ ਉਹਨਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਜਾਂ ਗੁਰਾਂ ਦੇ ਉਪਦੇਸ਼ ਰੂਪ ਹਰ ਵਾਹਿਗੁਰੂ ਦਾ ਨਾਮ, ਉਹ ਪਰਮੇਸ਼ਵਰ ਵਾਹਿਗੁਰੂ ਤੇਰਾ ਨਾਮ ਜਿਹੜਾ ਨਾ, ਤੇ ਲਖਣਾ ਕੀਤਾ, ਜਾਣਨਾ ਕੀਤਾ, ਕਿਉਂਕਿ ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਉਹ ਤੂੰ ਜਾਣਿਆ ਨਹੀਂ ਜਾਂਦਾ। ਉਪਦੇਸ਼ ਰੂਪ ਹਰ ਵਾਹਿਗੁਰੂ ਹੈ, ਵਾਹਿਗੁਰੂ ਦਾ ਨਾਮ ਦੁਆਰਾ ਤੈਨੂੰ ਲਖਿਆ, ਜਾਣਨਾ ਕੀਤਾ। ਅਸ਼ੁੱਧ ਮਨ ਕਰਕੇ ਨਹੀਂ ਸੀ ਜਾਣ ਹੁੰਦਾ, ਨਾਮ ਜਾ ਕੇ ਮਨ ਸ਼ੁੱਧ ਹੋਇਆ, ਤੇਰੇ ਸਰੂਪ ਨੂੰ ਜਾਣ ਲਿਆ।
ਤੂੰ ਸਤ ਪਰਮੇਸ਼ਰ ਸਦਾ ਅਵਿਨਾਸ਼ੀ,
ਹੇ ਪਰਮੇਸ਼ਰ ਜੀ, ਤੂੰ ਸਤ ਸਰੂਪ ਸਦਾ ਹਮੇਸ਼ਾ ਇੱਕ ਰਸ ਰਹਿਣ ਵਾਲਾ, ਅਵਿਨਾਸ਼ੀ ਨਾਸ ਤੋਂ ਰਹਿਤ ਹੈ, ਤੇਰਾ ਕਦੇ ਨਾਸ ਨਹੀਂ ਹੋ ਸਕਦਾ।
ਹਰ ਹਰ ਗੁਣੀ ਨਿਧਾਨ ਜੀਉ,
ਸਾਰੇ ਜੀਵਨਾਂ ਨੂੰ, ਸਾਰੇ ਜਿੰਨੇ ਵੀ ਜੀਵਨ, ਉਹਨਾਂ ਨੂੰ ਜੀਵਨ ਦੇਣ ਵਾਲਾ ਚੇਤਨਤਾ, ਚੇਤਨਤਾ ਦੀ ਹਰਿਆਵਲ ਸਹਿਤ हर हरे परे करने वाला है, हर एक दे अंदर है हरि परमेश्वर, तू आप ही सारे गुणा दा निदान खजाना है जी।
सब तू है करता, सब तेरी वडियाई।
हे परमेश्वर जी, तू है, तू ही आप सारी सृष्टि दा करता करनहार है, यानी रचना करन वाला है, अते लोक परलोक दे विच सब सारी तेरी ही बड़ियाई महिमा है। वेदा शास्त्रां विच तेरी महिमा, अवतार तेरी महिमा करदे है, ऐसा वाहिगुरु है।
जो भावै तिवै चलाए जीउ,
जिवें आप जी नूं भाउंदा चंगा लगदा है, भावै भाउंदा चंगा लगदा है, उसे तरह संसार दे पसारे नूं चलाए चलाउणा करदा है। इस करके सानू तो अपने भाणे विच रख महाराज, सानू कोई किंतु ना होवे, तू ऐसा क्यों कर रहे हैं, तेरे भाणे विच रहिए।
तुद आपे भावै तिवै चलावै।
परमेश्वर वाहिगुरु, जिवें तुद तेनू आप भावै पाउंदा सी, तिवें ओ वी चलावे चलाउंदा सी पिछे तू, जिवें हुण तेनू पाउंदा है ओवें जग दे पसारे नूं चलावै चला रहा है।
सब तेरा शब्द समाए जियो
जियो, ते इस प्रकार कहिंदे ने सब सारे जीव तेरे तेरे शब्द हुक्म विच ही समाए समा रहे, भाव की है भी सब सारे गुरां दे शब्द उपदेश द्वारा तेरे स्वरूप च मिल सकते हैं जी। हे वाहिगुरु जी, इउं मिल सकते हैं सारे।
सब शब्द समावै जां तुद पावै।
हे परमेश्वर जी, जां तुद तुहानू पावे पा जावे, भावें सतयुग दे जीव सन, भावें त्रेते द्वापर दे सन, भावें कलयुग दे हुण हन, ये सारे ही सच्चे पातशाह ते सारे शब्द दी नाम दी कमाई करके तेरे विच महाराज साहब जी समावै अपेद हो जाते रहे हैं, ते हो रहे
तेरे शब्द वडियाई।
गुरां दे शब्द उपदेश द्वारी तेरे तेरे स्वरूप की प्राप्ति रूप वडियाई ए शोभा मिलती है।
गुरमुख बुद्ध पाई है आप गवाई है।
हे वाहिगुरु, मुखी गुरां द्वारा गुरमुखां दी संगत द्वारा बोध वाली बुद्ध मत पाई है, पाई दी है, आप आपा पाप दे अध्यास आप गवाई है, देह अध्यास गवाई है, गवा ली दे, देह अध्यास नहीं रहिंदा तेरी कृपा दे नाल।
सब दे रहे आसमाई,
अते जिसने अपना आपा गवाया वह गुरां दे शब्द उपदेश द्वारा, फिर शब्द नाम उपदेश दा है, उपदेश द्वारा तेरे स्वरूप दे विच अभेद हो जांदा है, समाई मिल जांदा है।
तेरा शब्द अगोचर गुरमुख पाई है।
हे परमेश्वर, तेरा गुरमंत्र रूप शब्द उपदेश अगोचर इंद्रियां दे विषय है, जो गुरमुख मुखी गुरां द्वारा ओदी पाई है प्राप्त करीदा है। तेरा शब्द अगोचर गुरमुख पाई है, गुरमुखां दी संगत करके पाई है, पाईदा है। सतगुरु जी कथन करते ने अगे नानक,
नानक नाम समाए जीओ।
सतगुरु जी अगे कथन करते ने भी नाम द्वारा सच स्वरूप च समाए समा जाईद, नानक नाम समाए जीओ। जदों मन की बिरती विच नाम समा जाता है, जां इउं कहो भी साडी बिरती नाम विच समा जाती है, ते इस दा फिर नाम शब्द उपदेश है, भाव असत जड़ दुख रूप संसार दा त्याग सत चेतन आनंद स्वरूप विच मिलना, यह शब्द दी विचार है, यह प्राप्त हो जाती है।
सब तू है करता, सब तेरी वडियाई।
हे परमेश्वर जी, सब सारिया दा करता रचनहार है, करता पुरख है, तू है, तू आप ही जितनी किसी नूं वडियाई प्राप्त हुई है वह सब सारी तेरी तुहाडी ही वडियाई महिमा है महाराज। जो हर दर्शन की उस्तत है सब हर की वडियाई, हर अपनी वडियाई भाव दी जनका जयकार कराए। इस करके
जो भावै तिवै चलाए जीओ,
जिवें आप जी नूं भावे पाउंदा है तिवें उस तरह संसार नूं चलाए चलाउंदा है जी। हे वाहिगुरु, तेरे अगे कोई किसी तरह का किंतु परंतु नहीं है। इस प्रकार मारने स्तोत्र कीता है वाहिगुरु दा इस शब्द विच,
एक ओंकार सतगुर प्रसाद,
एक अद्वितीय ओंकार सर्व का प्रकाश, सतनाश तो रहत गुर चेतन प्रसाद आनंद स्वरूप, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਐਸਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
ਆਸਾ ਮਹੱਲਾ ਚੌਥਾ ਸ਼ੰਤ ਕਰ ਚੌਥਾ।
ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸ਼ੰਤ ਰੂਪ ਬਾਣੀ ਜੀ ਦੇ ਵਿੱਚ ਵਾਹਿਗੁਰੂ ਦਾ ਜਸ ਹੈ। ਐਸੀ ਬਾਣੀ ਹੈ ਕਾਵਿ ਅਤੇ ਸੰਗੀਤ ਦੋਨਾਂ ਨੂੰ ਸਮਿਲਤ ਕਰਕੇ ਸ਼ੰਤ ਬਣਦਾ, ਜਿਹਦੇ ਕਾਵਿ ਵੀ ਹੋਵੇ ਸੰਗੀਤ ਵੀ ਹੋਵੇ। ਤੇ ਘਰ ਚੌਥਾ ਚੌਥੇ ਪਾਤਸ਼ਾਹ ਉਚਾਰਨ ਕਰਨ ਵਾਲੇ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੀਵਾਨ ਸਜਿਆ ਹੋਇਆ ਸੀ, ਬਿਰਾਜਮਾਨ ਸਨ। ਸਤਿਗੁਰਾਂ ਦੇ ਪਾਤਸ਼ਾਹਾਂ ਨੇ ਬੇਨਤੀ ਕੀਤੀ ਗਰੀਬ ਬਾਜ ਪਹਿਲੇ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਆਸਾ ਦੀ ਵਾਰ ਦਾ 24 ਪੌੜੀਆਂ ਦਾ ਕੀਰਤਨ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਮਰਦਾਸ ਸਾਹਿਬ ਤੱਕ ਜਿਹੜੀਆਂ 24 ਪੌੜੀਆਂ ਨੇ ਆਸਾ ਦੀ ਵਾਰ ਦਾ, ਇਹਦੇ ਕੀਰਤਨ ਹੁੰਦਾ ਹੁੰਦਾ ਸੀ। ਰਬਾਬੀ ਅੰਮ੍ਰਿਤ ਵੇਲੇ ਕੀਰਤਨ ਕਰਦੇ, ਜਦੋਂ ਰਬਾਬੀ ਆਸਾ ਦੀ ਵਾਰ ਦਾ ਕੀਰਤਨ ਕਰਦੇ ਆਪੇ ਆਪਣੀ ਮਰਜ਼ੀ ਅਨੁਸਾਰ ਪੌੜੀਆਂ ਦੇ ਨਾਲ ਸ਼ਬਦ ਵੀ ਕੋਈ ਕੋਈ ਪੜ੍ਹ ਲੈਂਦੇ, ਕੋਈ ਕੋਈ ਸ਼ਬਦ ਪੜ੍ਹਦਾ, ਕੋਈ ਕੋਈ ਪੜ੍ਹਦਾ। ਆਪ ਕਿਰਪਾ ਕਰਕੇ ਕੋਈ ਐਸਾ ਸ਼ਬਦ ਉਚਾਰਨ ਕਰੋ ਜੋ ਹਰ ਇੱਕ ਪੌੜੀ ਤੋਂ ਪਹਿਲਾਂ ਸ਼ਬਦ ਪੜ੍ਹਿਆ ਜਾਵੇ। ਗੁਰਸਿੱਖਾਂ ਦੀ ਬੇਨਤੀ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਆਸਾ ਦੀ ਵਾਰ ਦੀਆਂ 24 ਪੌੜੀਆਂ ਅਨੁਸਾਰ ਚਾਰ ਪਦਿਆਂ ਵਾਲੇ 6 ਸ਼ੰਤ ਉਚਾਰਨ ਕਰਕੇ 24 ਛੱਕੇ ਬਣਾ ਦਿੱਤੇ, 24 ਪ੍ਰਕਰਣ ਬਣਾ ਦਿੱਤੇ ਸਿੱਖ ਰਬਾਬੀਆਂ ਤੇ ਸੰਗਤਾਂ ਨੂੰ। ਮਹਾਰਾਜ ਸਾਹਿਬ ਨੇ 24 ਪੌੜੀਆਂ ਦੇ ਨਾਲ ਕੀਰਤਨ ਕਰਨ ਦਾ ਹੁਕਮ ਦੇ ਦਿੱਤਾ। ਹਰ ਇੱਕ ਸਲੋਕ ਤੋਂ ਪਹਿਲਾਂ ਸ਼ੰਤ ਦਾ ਇੱਕ ਇੱਕ ਪੌੜੀ ਦਾ ਪਹਿਲਾਂ ਕੀਰਤਨ ਕਰਨਾ, ਫਿਰ ਪੌੜੀ ਦਾ ਕੀਰਤਨ ਕਰਨਾ। ਇਉਂ ਸੰਗਤ ਦੀ ਬੇਨਤੀ ਜਿਹੜੀ ਸੀ ਪ੍ਰਵਾਨ ਹੋਈ। ਮਹਾਰਾਜ ਸਾਹਿਬ ਜੀ ਨੇ ਆਸਾ ਰਾਗ ਵਿੱਚ ਇਹ ਸ਼ੰਤ ਜਸ ਰੂਪ ਬਾਣੀ ਮਹਾਰਾਜ ਸਾਹਿਬ ਨੇ ਫਿਰ ਉਚਾਰਨ ਕੀਤੀ ਹੈ। ਤੇ ਇਹਦੇ ਚ ਪਹਿਲੀ ਤੁਕ ਵਿੱਚ ਸਤਿਗੁਰਾਂ ਨੇ ਨਾਮ ਅੰਮ੍ਰਿਤ ਤੇ ਆਨੰਦ ਵਿੱਚ ਨੇਤਰਾਂ ਤੋਂ ਮਨ ਦਾ ਮਨ ਤੇ ਨੇਤਰਾਂ ਦਾ ਰੰਗੇ ਜਾਣਾ ਪ੍ਰੇਮ ਦਾ ਪ੍ਰਭਾਵ ਦੱਸਣਗੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਫਿਰ ਸ਼ੰਤਾਂ ਦਾ ਜਿਹੜਾ ਹੈ ਤੇ ਇੱਕ ਇੱਕ ਛੱਕਾ, ਫਿਰ ਇਹਨੂੰ ਕਿਹਾ ਜਾਂਦਾ ਇੱਕ ਇੱਕ ਛੱਕਾ ਪੌੜੀ ਦੇ ਮੂਹਰੇ ਪੜ੍ਹਨ ਦਾ ਗੁਰੂ ਰਾਮਦਾਸ ਵੇਲੇ ਹੁਕਮ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਉਦੋਂ ਮਹਾਰਾਜ ਸਾਹਿਬ ਜੀ ਨੇ ਫਿਰ ਸਲੋਕ ਅਤੇ ਮਹੱਲੇ ਇਹ ਵੀ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਨਾਲ ਫਿਰ ਮਿਲਾ ਦਿੱਤੇ। ਤੇ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਗ ਦੇ ਸਵਾਇਮਾਨ ਹੋਏ। ਉਹਨਾਂ ਨੇ ਫਿਰ ਇੱਕ ਇੱਕ ਸ਼ਬਦ ਗੁਰਬਾਣੀ ਚੋਂ ਚੁਣ ਚੁਣ ਕੇ ਵੀ ਭਾਈ ਇੱਕ ਸ਼ਬਦ ਜਿਹੜਾ ਹੈ ਵੱਡਾ ਸ਼ਬਦ ਉਹ ਪੜ੍ਹਿਆ ਜਾਵੇ, ਇਉਂ ਤ੍ਰਿਵੇਣੀ ਬਣਾ ਦਿੱਤੀ ਮਹਾਰਾਜ। ਤੇ ਉਹ ਰਾਗੀ ਸਿੰਘਾਂ ਦੇ ਸਦੀਆਂ ਤੱਕ ਇਹ ਵਿਚਾਰ ਚੱਲਦੇ ਰਹੇ। ਹੁਣ ਸਮਾਂ ਬਦਲ ਗਿਆ, ਆਪਣੀ ਮਰਜ਼ੀ ਕਰਨ ਲੱਗ ਪਏ ਆ ਬਹੁਤ ਸਾਰੇ। ਤੇ ਇਸ ਪ੍ਰਕਾਰ ਦਾ ਨਿਯਮ ਮਹਾਰਾਜ ਨੇ ਬਣਾਇਆ ਸੀ। ਆਸਾ ਦੀ ਵਾਰ ਦੇ ਵਿੱਚ ਸਾਰੀਆਂ ਵਿਚਾਰ ਮੁੜ ਕੇ ਹੋ ਜਾਣਗੀਆਂ। ਹੁਣ ਮਹਾਰਾਜ ਸਾਹਿਬ ਜੀ ਛੱਕਾ ਉਚਾਰਨ ਕਰਦੇ ਹਨ। ਇਹ ਸ਼ੰਤ ਹੈ ਜਿਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਜੋ ਆਸਾ ਦੀ ਵਾਰ ਦੀਆਂ ਪੌੜੀਆਂ ਤੋਂ ਪਹਿਲਾਂ, ਬਲਕਿ ਇਸ ਤੋਂ ਬਾਅਦ ਫਿਰ ਸਲੋਕ ਸ਼ੁਰੂ ਹੁੰਦੇ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਸਮਿਲਤ ਕਰ ਦਿੱਤਾ ਜੀ।
ਹਰ ਅੰਮ੍ਰਿਤ ਭਿੰਨੇ ਲੋਹਣਾ।
ਤੇ ਮਹਾਰਾਜ ਸਾਹਿਬ ਜੀ ਪਰਮੇਸ਼ਰ ਦੇ ਪਿਆਰੇ ਹੋ, ਕਹਿੰਦੇ ਸੁਣੋ, ਹਰ ਵਾਹਿਗੁਰੂ ਦੇ ਨਾਮ ਅੰਮ੍ਰਿਤ ਵਿੱਚ ਸਾਡੇ ਜਿਹੜੇ ਲੋਣ ਨੇਤਰ ਨ ਉਹ ਭਿੰਨੇ ਭਿੱਜ ਗਏ ਨੇ। ਹਰ ਅੰਮ੍ਰਿਤ ਭਿੰਨੇ ਲੋਣ, ਜੋ ਨੇਤਰਾਂ ਵਿੱਚੋਂ ਪਰਮੇਸ਼ਰ ਦਾ ਪ੍ਰੇਮ ਰੂਪੀ ਜਲ ਚੜਦਾ ਹੈ ਉਹ ਅੰਮ੍ਰਿਤ ਵਾਂਗੂ ਹੈ। ਉਸ ਪ੍ਰੇਮ ਦੇ ਵੀ ਸਾਡੇ ਨੇਤਰ ਭਿੱਜ ਗਏ ਨੇ ਵਿਰਾਗ ਦੇ ਵਿੱਚ। ਹਰ ਅੰਮ੍ਰਿਤ ਭਿੰਨੇ ਲੋਣ, ਸਾਡੇ ਬੁੱਧ ਦੇ ਚਿੱਤ ਰੂਪੀ ਨੇਤਰ ਭਿੱਜ ਗਏ ਨੇ ਅਤੇ ਸਾਡੇ ਜਿਹੜਾ ਮਨ ਹੈ ਉਹ ਦੱਸਦੇ ਨੇ।
ਮਨ ਪ੍ਰੇਮ ਰਤਨ ਰਾਮ ਰਾਜੇ।
ਮਨ ਹਿਰਦੇ ਚ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਸਨੇਹ ਰੂਪੀ ਰਤਨ ਰਤਨ ਜੜਿਆ ਗਿਆ ਹੈ। ਮਨ ਪ੍ਰੇਮ ਰਤਨ ਰਾਮ ਰਾਜੇ, ਹਰ ਹਰੀ ਪਰਮੇਸ਼ਰ ਵਾਹਿਗੁਰੂ ਅੰਮ੍ਰਿਤ ਆਨੰਦ ਉਸ ਦਾ। ਤੇ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨ ਰਾਮ ਰਾਜੇ। ਹਰ ਹਰੀ ਦੇ ਅੰਮ੍ਰਿਤ ਆਨੰਦ ਵੀ ਸਾਡੇ ਪ੍ਰਤੱਖ ਲੋਇਣ ਨੇਤਰ ਵੀ ਭਿੰਨੇ ਭਿੱਜ ਗਏ। ਸਾਡਾ ਮਨ ਚਿੱਤ ਪ੍ਰੇਮ ਰੂਪੀ ਰਤਨ ਵਿੱਚ ਜਾਣੀ ਵਿਰਾਗ ਦੇ ਸਹਿਤ ਹਰੀ ਵਾਹਿਗੁਰੂ ਪਰਮੇਸ਼ਰ ਦੇ ਰਤਨ ਨਾਲ ਰੰਗਿਆ ਗਿਆ ਹੈ। ਹੁਣ ਦੂਜੀ ਤੋਂ ਉਹਦੇ ਭਗਤੀ ਰੂਪ ਕਸਬੌਟੀ ਲਾ ਕੇ ਬਾਰਾਂ ਬੰਨੀ ਦਾ ਸੋਨਾ ਬਣਨਾ ਦੱਸਿਆ ਹੈ। ਉਹ ਅੱਗੇ ਉਚਾਰਨ ਕਰਦੇ ਹਨ, ਮਨ
ਮਨ ਪ੍ਰੇਮ ਰਤੰਨਾ ਰਾਮ ਰਾਜੇ,
ਮੇਰਾ ਮਨ ਰਤੰਨਾ ਰੰਗਿਆ ਗਿਆ ਪ੍ਰੇਮ ਰੰਗ ਦੇ ਵਿੱਚ, ਹੇ ਰਾਮ ਰਮੇ ਹੋਏ ਪਰਮੇਸ਼ਰ, ਜੇ ਤੂੰ ਰਾਜੇ ਰਾਜਾ ਰੂਪ ਹੈ, ਜੋ ਤੂੰ ਰਾਜਾ ਪ੍ਰਕਾਸ਼ ਰੂਪ ਹੈ ਤੇ ਰਾਮ ਰਮਿਆ ਹੋਇਆ, ਹੇ ਵਾਹਿਗੁਰੂ ਜੀ ਤੇਰੇ ਪ੍ਰੇਮ ਦੇ ਵਿੱਚ। ਇਸ ਪ੍ਰਕਾਰ ਕੇ ਮਹਾਰਾਜ ਸਾਹਿਬ ਜੀ ਨੇ ਇਹ ਅੱਗੇ ਦੱਸਦੇ, ਮਨ ਰਾਮ
ਮਨ ਰਾਮ ਕਸਵੱਟੀ ਲਾਇਆ
ਤੇ ਕਹਿਣ ਲੱਗੇ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਕਿਉਂਕਿ ਜਿਹੜਾ ਰਾਮ ਰਾਜੇ ਸ਼ਬਦ ਹੈ ਨਾ, ਇਹ ਪਿਆਰੇ ਦਾ ਵਾਚਕ ਵੀ ਹੈ ਤੇ ਪਰਮੇਸ਼ਰ ਦਾ ਵਾਚਕ ਵੀ ਹੈ, ਇਹ ਦੋਨੇ ਗੱਲਾਂ ਸਾਰੀਆਂ ਆਉਂਦੀਆਂ ਰਹਿਣਗੀਆਂ, ਹਰ ਥਾਂ ਤੇ ਆਉਣਗੀਆਂ। ਇਹਨੂੰ ਹੇ ਪਿਆਰੇ ਇਹਦਾ ਵਾਚਕ ਵੀ ਹੈ, ਜਾਂ ਰਾਮ ਰਮੇ ਹੋਏ ਪ੍ਰਕਾਸ਼ ਰੂਪ ਵਾਹਿਗੁਰੂ ਇਹਦਾ ਵਾਚਕ ਵੀ ਹੈ, ਦੋਨੋਂ ਅਰਥ ਨੇ ਦੇ। ਮਨ ਰਾਮ ਕਸਵੱਟੀ ਦੁਆਰੇ ਬੋਲ,
ਮਨ ਰਾਮ ਕਸਵੱਟੀ ਲਾਇਆ
ਤੇ ਹੇ ਪਿਆਰੀ, ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਨੇ ਸਾਡੇ ਮਨ ਹਿਰਦੇ ਨੂੰ ਰਾਮ ਪਰਮੇਸ਼ਰ ਦੀ ਭਗਤੀ ਰੂਪ ਕਸਵੱਟੀ ਕਸੌਟੀ ਉੱਤੇ ਪਰਖਣ ਦੇ ਉੱਤੇ ਲਾਇਆ, ਲਾ ਦਿੱਤਾ। ਤੇ ਇਹ ਜਿਹੜੀ ਕਸਵੱਟੀ ਹੈ, ਇਹਨੂੰ ਭਾਈ ਕਸਵੱਟੀ ਕਰਕੇ ਉਚਾਰਨ ਕਰਨਾ। ਤੇ ਇੱਕ ਖਾਸ ਕਿਸਮ ਦਾ ਪੱਥਰ ਹੁੰਦਾ ਹੈ, ਕਾਲੇ ਰੰਗ ਦਾ ਹੁੰਦਾ ਹੈ, ਇਹ ਸਿਲਾ ਦੀ ਵਾਂਗੂ ਹੁੰਦਾ ਹੈ ਟੁਕੜਾ। ਇਹ ਪੁਰਾਣੇ ਸਮੇਂ ਚ ਸੋਨਾ ਪਰਖਣ ਦਾ ਇਹੀ ਸਾਧਨ ਸੀ, ਘਸਾ ਕੇ ਫਿਰ ਉਹ ਚੰਗੀ ਤਰ੍ਹਾਂ ਦੇਖਿਆ ਜਾਂਦਾ। ਜੇ ਤਾਂ ਸੋਨੇ ਦੀ ਧਾਰ ਦੇਖਣ ਦੇ ਸੁਨਹਿਰੀ ਧਾਰ ਹੋਵੇ ਤਾਂ ਅਸਲੀ ਬਾਰਾਂ ਬੰਨੀ ਦਾ ਸੋਨਾ ਸਮਝਿਆ ਜਾਂਦਾ ਹੈ, ਜੇ ਘਸਮੈਲੀ ਦੀ ਹੋਵੇ ਤਾਂ ਉਹਦੇ ਸਮਝਿਆ ਜਾਂਦਾ ਵੀ ਰਲਾ ਹੈ। ਇਹ ਪਰਖ ਸੀ ਤੇ ਇਸ ਕਰਕੇ ਮਹਾਰਾਜ ਕਹਿੰਦੇ ਇਹ ਕਸਵੱਟੀ ਜਿਹੜੀ ਹੈ ਪਰਖਣਾ ਰੂਪ ਭਗਤੀ ਰੂਪੀ ਕਸਵੱਟੀ ਕਸੌਟੀ, ਇਹ ਮਹਾਰਾਜ ਤੁਸੀਂ ਲਾਇਆ ਤੇ ਜਦੋਂ ਲਾਇਆ ਹੈ ਮਨ ਫਿਰ ਕੈਸਾ ਹੋ ਗਿਆ? ਤੇ ਮਹਾਰਾਜ ਸਾਹਿਬ ਕਹਿੰਦੇ ਨੇ, ਬੋਲੋ ਜੀ ਸਾਰੇ,
ਕੰਚਨ ਸੋਇਨਾ,
ਇਹ ਫਿਰ ਮਨ ਕੈਸਾ ਹੋ ਗਿਆ ਸੁਬਿਨਾ, ਕੰਚਨ ਵੀ ਸੋਨਾ ਹੁੰਦਾ ਸੁਬਿਨਾ ਵੀ ਸੋਨਾ ਹੁੰਦਾ, ਪਰ ਇਹਦੇ ਅਰਥ ਚ ਬਦਲਾਅ ਹੈ। ਸੁਬਿਨਾ ਕੁੰਦਨ, ਕੰਚਨ ਸੋਨਾ ਯਾਨੀ ਸ਼ੁੱਧ ਸੋਨਾ, ਇੱਕ ਸੋਨਾ ਤਾਂ ਹੋ ਗਿਆ ਜੀ ਤੇ ਮਿਲਾਵਟ ਵੀ ਹੋ ਸਕਦੀ ਹੈ ਥੋੜੀ ਬਹੁਤ। ਕੰਚਨ ਸੋਨਾ ਕੈਸਾ, ਬਾਰਾਂ ਮੰਨੀ ਦਾ ਸੋਨਾ, ਜਾਂ ਫਿਰ ਸੋਨਾ ਤੇ ਕੈਸਾ ਹੈ ਸੋ ਬਿਨਾ, ਬਿਨਾ ਨਾਮ ਰੰਗ ਦਾ ਹੁੰਦਾ ਹੈ, ਤੇ ਐਸਾ ਜਿਹੜਾ ਹੈ ਸ਼ੁੱਧ ਸੋਨੇ ਦਾ ਰੰਗ ਜਿਹੜੀ ਉਹ ਚਮਕ ਡਲਕ ਉਹਦੇ ਚ ਜ਼ਿਆਦਾ ਹੁੰਦੀ ਹੈ, ਉਹਦਾ ਬਿਨਾ ਰੰਗ ਜਿਹੜਾ ਨਾ ਉਹ ਭਾਵ ਰੂਪ ਹੀ ਹੋ ਗਏ, ਕੰਚਨ ਸੋ ਬਿਨਾ। ਤੇ ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ ਤਾਂ ਸਾਡਾ ਜਿਹੜਾ ਮਨ ਹੈ ਸੋਨੇ ਵੱਧ ਸ਼ੁੱਧ ਹੋ ਗਿਆ, ਭਗਤੀ ਦੇ ਰੰਗ ਵਾਲਾ ਹੋ ਗਿਆ, ਸੋਹਣੇ ਰੰਗ ਵਾਲਾ ਹੋ ਗਿਆ। ਦਸੇ ਇੰਦਰੇ ਤੇ ਮਨ ਬੁੱਧ, ਇਹ ਵਿਕਾਰ ਰੂਪੀ ਵਿਸ਼ਿਆਂ ਤੋਂ ਰਹਿਤ ਹੋਣੇ ਬਾਰਾਂ ਬੰਨੀ ਦਾ ਸੋਨਾ ਹੋਣਾ ਹੈ। ਹੁਣ ਤੀਸਰੀ ਤੁਕ ਦੇ ਵਿੱਚ ਭਗਤੀ ਦੇ ਗਾੜੇ ਰੰਗ ਦੀ ਗੱਲ ਕਰਨਗੇ, ਮਨ ਤਨ ਪ੍ਰੇਮ ਦੇ ਵਿੱਚ ਭੇਜੇ ਜਾਣ ਦੀ ਕਥਨ ਕਰਦੇ ਹਨ ਮਹਾਰਾਜ ਸਾਹਿਬ ਜੀ।
ਗੁਰਮੁਖ ਰੰਗ ਚਲੂਲਿਆ,
ਇਹ ਪਿਆਰੇ ਮੱਟੀ ਜਿਹੜੀ ਹੁੰਦੀ ਹੈ ਤੇ ਉਹਦੇ ਵਿੱਚ ਰੰਗ ਚਾੜਨ ਦੇ ਵਾਸਤੇ ਮਜੀਠ ਦਾ ਰੰਗ ਗਾੜਾ ਜ਼ਿਆਦਾ ਮੰਨਿਆ, ਉਹਦੇ ਹੀ ਗਾੜਾ ਰੰਗ ਹੁੰਦਾ ਉਸਦਾ, ਚਲੂਲਿਆ ਗਾੜੇ ਰੰਗ ਦਾ ਭਾਵ ਹੈ। ਇਸੇ ਪ੍ਰਕਾਰ ਜਿਹੜੇ ਗੁਰਮੁਖ ਹਨ, ਮੁਖੀ ਗੁਰਾਂ ਦੁਆਰਾ ਜੋ ਸੰਗਤ ਕਰਕੇ ਪਰਮੇਸ਼ਰ ਦੀ ਭਗਤੀ ਰੂਹ ਚੁਲੂਲਿਆ ਗਾੜੇ ਰੰਗ ਵਿੱਚ ਰੰਗੇ ਗਏ, ਜਿਸ ਕਰਕੇ
ਮੇਰਾ ਮਨ ਤਨੋ ਭਿੰਨਾ,
ਜਿਸ ਕਰਕੇ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦੀ ਭਗਤੀ ਰੂਪ ਚੁਲੂਲਾ ਗੂੜਾ ਰੰਗ ਚੜਿਆ ਨੇ, ਜਿਸ ਕਰਕੇ ਮੇਰਾ ਸਾਡਾ ਮਨ ਹਿਰਦਾ ਤੇ ਤਨੋ ਸਰੀਰ ਨਿਰੰਤਰ ਇੱਕ ਰਸ ਪ੍ਰੇਮ ਵਿੱਚ ਭਿੰਨਾ ਭਿੱਜ ਗਿਆ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਗ, ਮੈਲਾ ਕਦੇ ਨਾ ਹੋਵੇ ਨਾ ਲਾਗੇ ਤੱਕ। ਪਰ ਇਹ ਕਸਵੱਟੀ ਗੁਰੂ ਸਾਹਿਬ ਪਰਖਣਾ ਲਾਉਂਦੇ ਵੀ ਸਿੱਖ ਨੂੰ ਵੀ ਹੈ ਸਿੱਖੀ ਦੇ ਵਿੱਚ ਪੂਰਾ ਹੈ, ਕਿ ਵੀਰ ਕਸੌਟੀ ਰਾਮ ਕੀ ਝੂਠਾ ਟੇਕੇ ਨਾ ਕੋਈ, ਰਾਮ ਕਸੌਟੀ ਸੋਸ ਹੈ ਜੋ ਮਰਜ਼ੀ ਵਾ ਹੋਏ, ਵੀ ਇਹਦੇ ਵਿੱਚ ਹੰਗਤਾ ਮਰ ਗਈ ਸਾਰੀ, ਇਹ ਭਾਵ ਲਿਆ ਪਹਿਲੀ ਤੁਕ ਵਿੱਚ। ਅੱਗੇ ਹੁਣ ਮਹਾਰਾਜ ਸਾਹਿਬ ਜੀ ਚੌਥੀ ਤੁਕ ਦੇ ਵਿੱਚ ਸਤਿਗੁਰੂ ਜੀ ਵਾਹਿਗੁਰੂ ਦੇ ਰੰਗ ਵਿੱਚ ਮਨ ਦੇ ਡੁੱਬਣ ਤੋਂ ਮਨੁੱਖਾ ਜਨਮ ਦੀ ਧੰਤਾ ਯੋਗ ਬਾਰੇ ਕਥਨ ਕਰਨਗੇ। ਅੱਗੇ ਦੱਸਦੇ ਹਨ ਜੀ
ਜਨ ਨਾਨਕ ਮੁਸਕ ਝਕੋਲਿਆ।
ਸਤਿਗੁਰੂ ਜੀ ਕਥਨ ਕਰਦੇ ਹੈ ਜਿਸ ਪ੍ਰਕਾਰ ਪੁਰਾਣੇ ਸਮੇਂ ਦੇ ਬੜਾ ਸ਼ੁੱਧ ਅਤਰ ਹੁੰਦਾ ਸੀ, ਉਹ ਅਤਰ ਦੀ ਮੁਸਕ ਸੁਗੰਧੀ ਦੇ ਨਾਲ ਜਿਵੇਂ ਕੋਈ ਕੁੰਡ ਭਰਿਆ ਹੋਵੇ ਤਾਂ ਉਹਦੇ ਝਕੋਲਿਆ, ਹਵਾ ਦੇ ਝੋਲੇ ਆਉਣ ਦੇ ਨਾਲ ਪਾਣੀ ਜਦੋਂ ਹਿਲਦਾ ਸੁਗੰਧੀ ਫੈਲਦੀ ਹੈ, ਤੇ ਜਾਂ ਫਿਰ ਜਨ ਨਾਨਕ ਮੁਸਕ ਝਕੋਲਿਆ, ਉਸ ਵੀ ਕਿਸੇ ਵਸਤਰ ਨੂੰ ਝਕੋਲਿਆ, ਝਕੋਲ ਦਈਏ, ਇੱਕ ਝੱਲਾ ਦੇ ਦਈਏ, ਜਦੋਂ ਬਾਹਰ ਕੱਢੀਏ ਤਾਂ ਵਸਤਰ ਦੀ ਤਾਰ ਤਾਰ ਵਿੱਚੋਂ ਮਹਿਕ ਆਉਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਜਨ ਨਾਨਕ ਮੁਸਕ ਝਕੋਲਿਆ ਤੇ ਜਿਹੜੇ ਗੁਰਮੁਖ ਨੂੰ ਗੁਰਮੁਖ ਜਨਾਂ ਨੇ ਪਰਮੇਸ਼ਵਰ ਦੇ ਗਿਆਨ ਆਨੰਦ ਭਗਤੀ ਰੂਪ ਅਤਰ ਦੇ ਕੁੰਡ ਵਿੱਚ ਮੰਦ ਰੂਪੀ ਵਸਤਰ ਨੂੰ ਝਕੋਲਿਆ, ਸੁਗੰਧਿਤ ਭਾਵ ਡੁਬਾਉਣਾ ਕੀਤਾ ਤੇ ਉਹਨਾਂ ਦਾ ਸਭ ਸਾਰਾ ਮਨੁੱਖਾ ਜਨ, ਫਿਰ ਦੱਸਦੇ ਨੇ ਸਭ ਜਨਮ
ਤਨ ਧੰਨਾ,
ਸਭ ਸਾਰਾ ਮਨੁੱਖਾ ਜਨਮ ਤਨ ਧੰਨਾ ਅਤਿਅੰਤ ਧੰਨਤਾ ਦੇ ਯੋਗ ਹੋ ਗਿਆ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਧੰਨ ਧੰਨਵਾਦ ਕਰਕੇ ਜਪਿਆ, ਉਹਨਾਂ ਦੇ ਮਾਤਾ ਪਿਤਾ ਵੀ ਸਾਰਾ ਮਨੁੱਖਾ ਜਨਮ ਧੰਨਤਾ ਦੇ ਯੋਗ ਹੀ ਹੋ ਗਿਆ ਹੈ।
ਹਰ ਪ੍ਰੇਮ ਬਾਣੀ ਮਨ ਮਾਰਿਆ,
ਤੇ ਹੁਣ ਦੱਸਦੇ ਹੈ ਕਿ ਹਰ ਪਰਮੇਸ਼ਰ ਦੀ ਪ੍ਰੇਮ ਵਾਲੀ ਬਾਣੀ ਉਹਦੇ ਨਾਲ ਮਨ ਰੂਪੀ ਮਿਰਗ ਨੂੰ ਤੇ ਪ੍ਰੇਮ ਰੂਪੀ ਅੱਗੇ ਦੱਸਦੇ ਨੇ ਮਾਰਿਆ ਕਿਸ ਤਰ੍ਹਾਂ ਹੈ।
ਅਣਿਆਲੇ ਅਣਿਆ ਰਾਮ ਰਾਜੇ,
ਤੇ ਹੇ ਰਾਮ ਰਾਜੇ, ਹੇ ਪਿਆਰੇ ਜੀ, ਮਨ ਰੂਪੀ ਮਿਰਗ ਨੂੰ ਪ੍ਰੇਮ ਰੂਪੀ ਅਣਿਆਲੇ ਤਿੱਖੀ ਨੋਕ ਵਾਲੇ ਤੇ ਅਣਿਆਲੇ ਤੀਰ ਉਹਨਾਂ ਨਾਲ ਮਾਰਨ ਕੀਤਾ। ਅਣਿਆਲੇ ਹੁੰਦੇ ਨੇ ਜਿਹੜੇ ਉਹ ਮੁੜਮੇ ਉਹਦੇ ਕੰਢੇ ਹੁੰਦੇ ਨੇ ਤੇ ਇੱਕ ਵਾਰੀ ਖੁੱਭ ਜਾ ਫਿਰ ਅੰਦਰਾਂ ਬਾਹਰ ਕੱਢ ਕੇ ਲਿਆਉਂਦਾ, ਉਹਨੂੰ ਅਣਿਆਲੇ ਤੀਰ ਕਿਹਾ ਜਾਂਦਾ ਹੈ। ਭਗਵਾਨ ਰਾਮ ਚੰਦਰ ਜੀ ਦੇ ਕੋਲ ਐਸੇ ਤੀਰ ਸਨ, ਗੁਰੂ ਸਾਹਿਬ ਨੇ ਐਸੇ ਤੀਰ ਵਰਤੇ ਹੈ, ਤੇ ਇਸ ਕਰਕੇ ਸਤਿਗੁਰਾਂ ਦੇ ਸਤ ਸੰਤੋਖ, ਦਇਆ, ਧਰਮ, ਵਿਚਾਰ ਇਤਿਆਦਿਕ, ਇਹ ਇਸ ਤਰ੍ਹਾਂ ਦੇ ਅਣੀ ਨਾਮ ਫੌਜ ਦਾ ਵੀ ਹੁੰਦਾ ਹੈ। ਅਣੀਆਂ ਫੌਜਾਂ ਨੂੰ ਪ੍ਰਗਟ ਕਰਨ ਵਾਲੇ, ਦੈਵੀ ਸੰਪਦਾ ਵਾਲੇ, ਇਹ ਤਿੱਖੀਆਂ ਨੋਕਾਂ ਕੁੰਡੀਆਂ ਵਾਲੇ ਤੀਰ ਮਾਰਨਾ ਕੀਤੇ ਹੈ, ਜਿਹਦੇ ਨਾਲ ਕੀ ਹੋਇਆ, ਅਵਿਦਿਆ ਰੂਪੀ ਅੰਦਰਾਂ ਨੂੰ ਬਾਹਰ ਕੱਢ ਦਿੱਤਾ ਹੈ। ਇਹ ਤੀਰ ਜਿਹੜੇ ਨੇ ਜਿਵੇਂ ਅੰਦਰ ਨੂੰ ਬਾਹਰ ਕੱਢਣੇ, ਅਵਿਦਿਆ ਰੂਪੀ ਅੰਦਰਾਂ ਬਾਹਰ ਕੱਢ ਦਿੱਤੀਆਂ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਇਹ ਜਿਹੜੇ ਅਣਿਆਲੇ ਤੀਰ ਜਿਹੜੇ ਬਾਣੀ ਦੇ ਉਹ ਮਾਰਨਾ ਕੀਤੇ ਹਨ।
ਜਿਸ ਲਾਗੀ ਪੀਰ ਪ੍ਰਮ ਕੀ,
ਜਿਸ ਨੂੰ ਪ੍ਰੇਮ ਪਿਆਰੇ ਪਰਮੇਸ਼ਰ ਦੇ ਮਿਲਣ ਦੀ ਪੀਰ ਪੀੜ ਦਾ ਨਾਮ ਹੈ, ਉਹ ਪੀੜਾ ਲੱਗੀ ਹੈ, ਉਹ ਫਿਰ
ਸੋ ਜਾਣ ਜਰੀਆ,
ਉਹ ਪਰਮੇਸ਼ਰ ਦੇ ਪ੍ਰੇਮ ਦੀ ਪੀਰ ਨੂੰ ਜਰੀਆ ਸਹਾਰਦਾ ਹੈ, ਭਾਵ ਜਿਸ ਨੂੰ ਲੱਗੇ ਉਹੀ ਵਾਹਿਗੁਰੂ ਨੂੰ ਜਾਣੇ ਜਾਣਦਾ। ਸੋ ਜਾਣੇ ਜਰੀਆ, ਜਿਸ ਲਾਗੀ ਪੀਰ ਪ੍ਰਮ ਕੀ, ਸੋ ਜਾਣੇ ਜਰੀਆ, ਜਿਸ ਨੂੰ ਪਰਮੇਸ਼ਰ ਦੇ ਵਿਛੋੜੇ ਦੀ ਪੀੜ ਲੱਗੀ ਹੋਈ ਹੈ, ਸੋ ਉਹੀ ਨਿਮਰਤਾ ਸਹਿਤ ਆਪਾ ਭਾਵ ਗਵਾ ਕੇ ਵਿਛੋੜੇ ਦੀ ਪੀੜਾਂ ਜ਼ਖਮਾਂ ਨੂੰ ਮੇਲਣ ਵਾਸਤੇ ਭਗਤੀ ਰੂਪ ਜਰੀਰਾਮ ਬੂਟੀ ਦਾ ਨਾ ਇਹ ਜਰੀਆਂ ਬੂਟੀਆਂ ਨੂੰ ਜਾਣੇ ਜਾਣਦਾ ਹੈ। ਭਾਵ ਕੀ ਹੈ ਕਿ ਉਹ ਜਾਣਦਾ ਹੈ ਕਿ ਜਿਸ ਵਿੱਚ ਜਰਨ ਸ਼ਕਤੀ ਹੈ ਉਹ ਪਰਮੇਸ਼ਰ ਵਾਹਿ, ਸੋ ਜਾਣੇ ਜਰੀਆ, ਉਹ ਜਾਣਦਾ ਹੈ।
ਜੀਵਨ ਮੁਕਤ ਸੋ ਆਖੀਐ,
ਤੇ ਸੋ ਉਹ ਪੁਰਖ ਜੀਵਨ ਮੁਕਤ ਕਹੀਦਾ ਹੈ ਜਿਹੜਾ ਅੱਗੇ ਦੱਸਦੇ ਨੇ ਮਰ ਜੀਵੈ
ਮਰੀਆ,
ਜੋ ਮਰ ਜੀਵੈ ਮਰ ਜੀਵੜੇ ਮਹਾਤਮਾ ਦੀ ਸੰਗਤ ਦੁਆਰਾ ਸੰਸਾਰ ਵੱਲੋਂ ਮਰੀਆ ਮਰ ਕੇ ਅਕਾਲ ਪੁਰਖ ਵਾਲੇ ਜੀਵੇ ਜਿਉਂਦਾ ਹੈ, ਉਹ ਜਿਉਂਦਾ ਹੋ ਜਾਂਦਾ ਹੈ ਅਕਾਲ ਪੁਰਖ ਵਾਲੇ ਪਾਸੇ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ, ਜਿਹੜਾ ਸੰਸਾਰ ਵੱਲੋਂ ਮਰ ਕੇ ਭਾਵ ਜੀਵਤ ਭਾਵ ਕੋ ਮਰ ਕੇ ਪਰਮੇਸ਼ਰ ਦੇ ਆਨੰਦ ਵਿੱਚ ਜੀਵੈ ਜਿਉਂਦਾ ਹੈ, ਸੋ ਉਹ ਜੀਵਨ ਮੁਕਤ ਆਖੀਆ ਕਹੀਦਾ ਹੈ।
ਜਨ ਨਾਨਕ ਸਤਿਗੁਰ ਮੇਰ ਹਰ,
ਸਤਿਗੁਰੂ ਜੀ ਕਥਨ ਕਰਦੇ ਹੇ ਪਿਆਰੇ ਜੀ, ਹਰ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਇਉਂ ਬੇਨਤੀ ਕਰ ਕਿ ਜਨ ਸੇਵਕ ਨੂੰ ਪੂਰਨ ਸਤਿਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਇਹਦੇ ਨਾਲ ਮੇਲ, ਹੇ ਹਰੀ ਵਾਹਿਗੁਰੂ ਆਪ ਕਿਰਪਾ ਕਰਕੇ ਮੇਲਣਾ ਕਰੋ ਜੀ।
ਜਗ ਦੁੱਤਰ ਤਰੀਆ,
ਇਸ ਜਗ ਸੰਸਾਰ ਤੋਂ ਦੁੱਤਰ ਤਰਨਾ ਕਠਾ ਬੜਾ ਕਠਿਨ ਹੈ, ਦੁੱਤਰ ਨਾਮ ਕਠਿਨ ਦਾ ਹੈ, ਕਠਿਨ ਹੈ ਤਰਨਾ, ਉਸ ਤੋਂ ਤਰੀਆ ਤਰ ਜਾਵਾਂ, ਗੁਰੂ ਨਾਨਕ ਦੇ ਚਰਨਾਂ ਦੁਆਰਾ ਹੀ ਤਰ ਸਕਦੇ ਹਾਂ। ਤੇ ਜਾਂ ਫਿਰ ਜੇ ਕਹੋ ਉਹ ਆਪ ਤਰ ਗਏ ਨੇ ਤੇ ਹੋਰਨਾਂ ਨੂੰ ਤਾਰਨ ਵਾਸਤੇ ਜਹਾਜ਼ ਦੀ ਨਿਆਈ ਬਣ ਗਏ ਹਨ।
ਹਮ ਮੂਰਖ ਮੁਗਧ ਸਰਣਾਗਤੀ।
ਤੇ ਇਉਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਜਿਹੜਾ ਹੈ ਤੇ ਉਹ ਐਸੇ ਵਾਹਿਗੁਰੂ। ਪਿਛਲੀ ਪੰਕਤੀ ਬੋਲੋ ਜੀ ਇੱਕ ਵਾਰ।
ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਵਿੰਦ ਰੰਗਾ ਰਾਮ ਰਾਜੇ।
ਇਹ ਰਾਜੇ ਪ੍ਰਕਾਸ਼ ਰੂਪ ਰਾਮ ਰਮੇ ਹੋਏ ਪਰਮੇਸ਼ਰ ਜਾਂ ਹੇ ਭਾਈ ਹਮ ਅਸੀਂ ਹੰਗਤਾ ਮਮਤਾ ਦੇ ਸਹਿਤ ਹੋਣੇ ਕਰਕੇ ਮੂਰਖ ਬੇਸਮਝ ਸ਼ਾਸਤਰ ਗਿਆਨ ਵੱਲੋਂ ਮੁਗਧ ਮੂੜ ਹਾਂ। ਵਿਵਹਾਰਕ ਗਿਆਨ ਤੋਂ ਰਹਿਤ ਹੋਣ ਕਰਕੇ ਮੂਰਖ ਤੇ ਪਰਮਾਰਥ ਵੱਲੋਂ ਮੁਗਧ ਹਾਂ। ਇਸ ਲਈ ਮੈਂ ਆਪਦੀ ਦੀ ਸ਼ਰਨ ਦੇ ਵਿੱਚ ਆਇਆ ਤੇ ਤੁਹਾਡੀ ਸ਼ਰਨ ਦੇ ਵਿੱਚ ਮੈਂ ਓਟ ਭਾਵ ਕੀ ਹੈ ਸ਼ਰਨ ਗ੍ਰਹਿਣ ਕੀਤੀ ਹੈ। ਇਸ ਕਰਕੇ ਆਨੰਦ ਸਰੂਪ ਗੋਬਿੰਦ ਪਰਮੇਸ਼ਰ ਸਾਰਿਆਂ ਨੂੰ ਆਪਣੇ ਨਾਮ ਵਿੱਚ ਰੰਗ ਰੰਗਣ ਵਾਲਿਆਂ ਤੁਸੀਂ ਸਾਨੂੰ ਮਿਲ ਮਿਲੋ ਭਾਵ ਪ੍ਰਾਪਤ ਹੋਵੋ। ਇਸ ਕਰਕੇ ਮਹਾਰਾਜ ਤੁਸੀਂ ਕਿਰਪਾ ਕਰੋ ਮਿਲਣਾ ਕਰੋ ਜੀ।
ਗੁਰ ਪੂਰੇ ਹਰ ਪਾਇਆ
ਤੇ ਪੂਰੇ ਪੂਰਿਆਂ ਸਤਿਗੁਰਾਂ ਦੇ ਤਾਈਂ ਅਸੀਂ ਪਾਉਣਾ ਕੀਤਾ। ਇਸ ਕਰਕੇ ਅਸੀਂ ਤੇਰੀ ਇੱਕ ਜਿਹੜੀ ਹਰ ਭਗਤ ਇੱਕ
ਹਰ ਭਗਤ ਇੱਕ ਮੰਗਾ
ਅਸੀਂ ਤੇਰੀ ਇੱਕ ਭਗਤੀ ਹੀ ਮੰਗਾ ਮੰਗਦੇ ਹਾਂ। ਗੁਰਪੂਰੇ ਹਰ ਪਾਇਆ ਹਰ ਭਗਤ ਇੱਕ ਮੰਗਾ। ਹੇ ਪਿਆਰੇ ਜੀ ਜਿਨ੍ਹਾਂ ਨੇ ਪੂਰੇ ਗੁਰਾਂ ਤੋਂ ਇੱਕ ਪਰਮੇਸ਼ਰ ਦੀ ਭਗਤੀ ਨੂੰ ਮੰਗਿਆ ਉਹਨਾਂ ਨੇ ਹੇ ਵਾਹਿਗੁਰੂ ਤੈਨੂੰ ਪਾਉਣਾ ਕੀਤਾ ਹੈ।
ਮੇਰਾ ਮਨ ਤਨ ਸਬਦ ਵਿਗਾਸਿਆ
ਤੇ ਇਸ ਤਰ੍ਹਾਂ ਮੇਰਾ ਮਨ ਵੀ ਤੇ ਤਨ ਵੀ ਆਪ ਜੀ ਦੇ ਸ਼ਬਦ ਦੇ ਵਿੱਚ ਜਿਸ ਤਰ੍ਹਾਂ ਇਹਦਾ ਪ੍ਰਮਾਣ ਦਿੱਤਾ ਹੈ ਜਿਵੇਂ ਰਾਤ ਨੂੰ ਬੰਦ ਹੋਏ ਕਮਲ ਸੂਰ ਚੜ੍ਹੇ ਤੋਂ ਉਹ ਖਿੜ ਜਾਂਦੇ ਹੈ ਇਉਂ ਫਿਰ ਮੇਰਾ ਸਾਡਾ ਜਿਹੜਾ ਮਨ ਹਿਰਦਾ ਹੈ ਤਨ ਸਰੀਰ ਗੁਰਾਂ ਦੇ ਸ਼ਬਦ ਉਪਦੇਸ਼ ਰੂਪੀ ਪ੍ਰਕਾਸ਼ ਕਰਕੇ ਉਹ ਫਿਰ ਵਿਗਾਸਿਆ ਖੇੜੇ ਵਿੱਚ ਆਇਆ। ਇਸ ਕਰਕੇ
ਜਪ ਅਨੰਤ ਤਰੰਗਾ
ਅੰਤ ਅਨੇਕਾਂ ਬੇਅੰਤ ਬ੍ਰਹਮੰਡ ਰੂਪ ਤਰੰਗਾਂ ਲਹਿਰਾਂ ਵਾਲੇ ਪਰਮੇਸ਼ਰ ਤੇਰੇ ਵਿੱਚੋਂ ਲਹਿਰਾਂ ਦੀ ਨਾ ਹੀ ਸੰਸਾਰ ਉੱਠਿਆ। ਅਸੀਂ ਤੇਰੇ ਜਪ ਜਾਪ ਨੂੰ ਜਪਦੇ ਹਾਂ।
ਮਿਲ ਸੰਤ ਜਨਾ ਹਰ ਪਾਇਆ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਹੁਣ ਕਹਿੰਦੇ ਨੇ ਹਰ ਹਰੀ ਪਰਮੇਸ਼ਰ ਜੀ ਜਿਹੜਾ ਵਾਹਿਗੁਰੂ ਹੈ ਤੇ ਉਹ ਸੰਤ ਜਨ ਜਿਹੜੇ ਮਹਾਤਮਾ ਜਨ ਉਹਨਾਂ ਦੇ ਨਾਲ ਮਿਲ ਕਰਕੇ ਤੇਰੇ ਸਰੂਪ ਨੂੰ ਪਾਇਆ ਜਗਿਆ ਸੋਹਣੇ ਮਹਾਰਾਜ। ਇਸ ਕਰਕੇ ਸਾਨੂੰ ਮਹਾਤਮਾ ਜਨਾਂ ਦੀ ਸੰਗਤ ਮਹਾਰਾਜ ਬਖਸ਼ੋ।
ਨਾਨਕ ਸਤਸੰਗਾ
ਤੇ ਇਉਂ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਸਾਨੂੰ ਉਹਨਾਂ ਦਾ ਸਤਸੰਗ ਦਿਓ ਪਖੰਡੀਆਂ ਦਾ ਸਤਸੰਗ ਨਹੀਂ ਚਾਹੀਦਾ। ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤਸੰਗਾ ਇਹਦੇ ਵਿੱਚ ਅਨਵੇਂ ਕਰਕੇ ਹੈ। ਅਨਵੇਂ ਦੇ ਵਿੱਚ ਮਿਲ ਸੰਤ ਜਨਾ ਸਤਸੰਗਾ ਅੱਖਰ ਉਵੇਂ ਪੜ੍ਹਨੇ ਨੇ ਜਿਹੜੇ ਜਿਵੇਂ ਲਿਖੇ ਹੋਏ ਨੇ ਇਹ ਅਨਵੇਂ ਰੀਤ ਕਰਕੇ ਅਰਥ ਕਰਨ ਵਾਸਤੇ ਨੇ ਇਹ ਜਿਹੜੇ ਸੰਤ ਜਨ ਮਹਾਤਮਾ ਜਨਾਂ ਦੀ ਸਤਸੰਗਾ ਸੰਗਤ ਵਿੱਚ ਮਿਲ ਮਿਲੇ ਹਨ ਨਾਨਕ ਹਰ ਪਾਇਆ ਸਤਿਗੁਰ ਜੀ ਕਥਨ ਕਰਦੇ ਉਹਨਾਂ ਨੇ ਹਰੀ ਪਰਮੇਸ਼ਰ ਦੇ ਤਾਂ ਪਾਇਆ ਪਾਉਣਾ ਕੀਤਾ ਹੈ। ਅੱਗੇ ਹੁਣ ਬੇਨਤੀ ਕਰਨ ਦੀ ਜਾਚ ਦੱਸਦੇ ਹਨ।
ਦੀਨ ਦਿਆਲ ਸੁਣ ਬੇਨਤੀ
ਤੇ ਹੇ ਪਰਮੇਸ਼ਰ ਜੀ ਤੂੰ ਦੀਨ ਗਰੀਬਾਂ ਦੇ ਉੱਤੇ ਦਿਆਲੂ ਹੁਣ ਮੈਂ ਸਾਡੀ ਬੇਨਤੀ ਸੁਣ।
ਹਰ ਪ੍ਰਭ ਹਰ ਰਾਜਾ ਰਾਮ ਰਾਜੇ
ਇਹ ਰਾਜੇ ਪ੍ਰਕਾਸ਼ ਰੂਪ ਰਾਮ ਰਮੇ ਹੋਏ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ ਰਾਜਾ ਰਾਜਾ ਰੂਪ ਹਰ ਹਰੀ ਪ੍ਰਭੂ ਪਰਮੇਸ਼ਰ ਅਤੇ ਦੀਨ ਗਰੀਬਾਂ ਤੇ ਦਿਆਲ ਦਿਆਲਤਾ ਕਰਨ ਵਾਲੇ ਹੋ ਤੁਸੀਂ ਪਰਮੇਸ਼ਰ ਜੀ ਸਾਡੀ ਇਸ ਬੇਨਤੀ ਅਰਦਾਸ ਨੂੰ ਸੁਣ ਸੁਣਨਾ ਕਰੋ। ਹੇ ਮਹਾਰਾਜ ਕਿਰਪਾ ਕਰੋ ਸਾਡੇ ਤੇ।
ਹਾਂ ਮੰਗੋ ਸਰਨ ਹਰ ਨਾਮ ਕੀ
ਹਾਂ ਅਸੀਂ ਹਰ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਹੀ ਸਰਨ ਓਟ ਮੰਗੋ ਮੰਗਦੇ ਹਾਂ। ਤੁਹਾਡੇ ਨਾਮ ਦੀ ਓਟ ਹੋਵੇ ਸਾਨੂੰ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਮ ਸਾਡਾ ਇਹ ਨਿਸ਼ਚਾ ਬੱਝ ਹੈ। ਇਸ ਕਰਕੇ ਹਾਂ ਮੰਗੋ ਸਰਨ ਹਰ ਨਾਮ ਕੀ ਅੱਗੇ ਦੱਸਦੇ ਹਨ।
ਹਰ ਹਰ ਮੁਖ ਪਾਇਆ
ਜਿਵੇਂ ਹਰ ਹਰੀ ਹਰ ਪਰਮੇਸ਼ਰ ਜੀ ਹੋਰਨਾਂ ਭਗਤਾਂ ਦੇ ਅੰਤਹਿਕਰਨ ਰੂਪੀ ਮੁੱਖ ਮੂੰਹ ਵਿੱਚ ਆਪ ਜੀ ਨੇ ਨਾਮ ਨੂੰ ਪਾਇਆ ਪਾਉਣਾ ਕੀਤਾ, ਉਵੇਂ ਸਾਡੇ ਵੀ ਹਿਰਦੇ ਰੂਪੀ ਮੁੱਖ ਦੇ ਵਿੱਚ ਨਾਮ ਅੰਮ੍ਰਿਤ ਨੂੰ ਮਹਾਰਾਜ ਪਾਉਣਾ ਕਰੋ।
ਭਗਤ ਵਚਲ ਹਰ ਵਿਰਦ ਹੈ,
ਇਹ ਹਰ ਪਰਮੇਸ਼ਰ ਭਗਤ ਭਗਤੀ ਕਰਨ ਵਾਲੇ ਭਗਤਾਂ ਨਾਲ ਵਚਲ ਪਿਆਰ ਕਰਨ ਵਾਲਾ ਜਾਂ ਪਿਆਰ ਕਰਨਾ ਇਹ ਤੇਰਾ ਵਿਰਦ ਨਿਯਮ ਹੈ। ਇਸ ਕਰਕੇ ਭਗਤ ਵਚਲ ਹਰ ਵਿਰਦ ਹੈ, ਇਹ ਤੇਰਾ ਧਰਮ ਹੀ ਹੈ ਕਿ ਜਿਹੜੀ ਭਗਤੀ ਕਰਦੇ ਤੂੰ ਉਹਨਾਂ ਨਾਲ ਪਿਆਰ ਕਰਦੇ। ਇਸ ਕਰਕੇ ਹਰ
ਹਰ ਲਾਜ ਰਖਾਇਆ,
ਜਿਵੇਂ ਹਰ ਪਰਮੇਸ਼ਰ ਜੀ ਪਿਛਲੇ ਭਗਤਾਂ ਦੀ ਲਾਜ ਇੱਜ਼ਤ ਰਖਾਇਆ ਰੱਖਦੇ ਆਏ ਹੋ, ਉਵੇਂ ਸਾਡੀ ਲਾਜ ਵੀ ਰੱਖੋ ਮਹਾਰਾਜ, ਥੋੜੀ ਸ਼ਰਨ ਵਿੱਚ ਆਏ ਹਾਂ।
ਜਨ ਨਾਨਕ ਸਰਨਾਗਤੀ,
ਸਤਿਗੁਰੂ ਜੀ ਕਸਮ ਕਰਦੇ ਹੈ ਤੇ ਹੇ ਹਰ ਜੀ ਪਰਮੇਸ਼ਰ ਜੀ ਹੇ ਵਾਹਿਗੁਰੂ ਜੀ, ਅਸੀਂ ਜਨ ਦਾਸ ਆਪ ਜੀ ਦੇ ਚਰਨਾਂ ਦੀ ਸਰਨਾਗਤੀ ਸ਼ਰਨ ਪ੍ਰਾਪਤ ਹੋਏ ਆਏ ਹਾਂ, ਤੁਹਾਡੀ ਚਰਨ ਸ਼ਰਨ ਵਿੱਚ ਆ ਗਏ ਹਾਂ, ਤੁਹਾਡੇ ਸ਼ਰਨਾਂ ਦੀ ਆਗਤੀ ਸਾਡੀ ਬੁੱਧ ਆਗਤ ਆ ਗਈ ਹੈ, ਸ਼ਰਨ ਆਗਤੀ ਆ ਗਈ ਹੈ। ਵਿਆਕਰਨ ਅਨੁਸਾਰ ਹੈ ਵੀ ਕੰਨੇ ਦੇ ਚੋਂ ਐੜਾ ਨਿਕਲੇ ਆਉਂਦਾ ਹੈ, ਤੇ ਹੁਣ ਤੁਸੀਂ ਮਹਾਰਾਜ ਕਿਰਪਾ ਕਰੋ ਸਾਡੇ ਤੇ।
ਹਰ ਨਾਮ ਤਰਾਇਆ,
ਹਰ ਪਰਮੇਸ਼ਰ ਤੁਸੀਂ ਚਾਰੇ ਯੁੱਗਾਂ ਦੇ ਭਗਤਾਂ ਨੂੰ ਨਾਮ ਰੂਪੀ ਜਹਾਜ਼ ਤੇ ਚਾੜ ਕੇ ਤਰਾਇਆ ਤਾਰ ਦਿੱਤਾ, ਤੇ ਉਵੇਂ ਜਿਵੇਂ ਸਾਨੂੰ ਵੀ ਹਰ ਪਰਮੇਸ਼ਰ ਜੀ ਨਾਮ ਰੂਪੀ ਜਹਾਜ਼ ਤੇ ਚਾੜ ਕੇ ਤਾਰਨਾ ਕਰੋ ਜੀ।
ਆਸਾ ਮਹੱਲਾ ਚੌਥਾ,
ਆਸਾ ਰਾਗ ਦੇ ਅੰਦਰ ਅੱਗੇ ਮਹਾਰਾਜ ਸਾਹਿਬ ਦੀ ਸ਼ੰਤ ਨਾ, ਉਹ ਫਿਰ ਚਾਰ ਪਦਾਂ ਤੋਂ ਬਾਅਦ ਫਿਰ ਇਹ ਸ਼ਬਦ ਮਹਾਰਾਜ ਵਰਤਦੇ ਹਨ ਜੀ। ਮਹਾਰਾਜ ਸਾਹਿਬ ਜੀ ਗੁਰੂ ਰਾਮਦਾਸ ਜੀ ਅੱਗੇ ਫਰਮਾਨ ਕਰਦੇ ਹਨ, ਗੁਰਮੁਖ
ਗੁਰਮੁਖ ਢੂੰਡ ਢੂੜੇ ਦਿਆ,
ਤੇ ਗੁਰਮੁਖ ਜਿਹੜੇ ਮੁਖੀ ਗੁਰੂ ਸਾਹਿਬ ਦੁਆਰਾ ਲੱਭਣ ਵਾਲੇ ਹੋ ਕਰਕੇ ਲੱਭਦੇ ਹੋਇਆ,
ਹਰ ਸੱਜਣ ਲੱਦਾ ਰਾਮ ਰਾਜੇ,
ਹੇ ਰਾਜੇ ਪ੍ਰਕਾਸ਼ ਰੂਪ ਰਾਮ ਪਰਮੇਸ਼ਰ, ਜਾਂ ਫਿਰ ਹੇ ਰਾਮ ਰਾਜੇ ਰਾਮ ਦੇ ਪਿਆਰਿਓ, ਗੁਰਮੁਖ ਮੁਖੀ ਗੁਰਾਂ ਦੁਆਰਾ ਕਹਿੰਦੇ ਢੂੰਡ ਖੋਜਦਿਆਂ ਢੂਟੇਦਿਆਂ ਖੋਜਦਿਆਂ ਖੋਜਦਿਆਂ ਮਨ ਕਰਕੇ ਤਨ ਕਰਕੇ ਜਿਸ ਪਰਮੇਸ਼ਰ ਨੂੰ ਵੇਦ ਸ਼ਾਸਤਰ ਕਥਨ ਕਰਦੇ ਨੇ ਜਣਾਉਂਦੇ ਨੇ, ਗੁਰਮੁਖਾਂ ਦੀ ਸੰਗਤ ਦੁਆਰਾ ਉਸ ਨੂੰ ਢੂੰਡ ਖੋਜ ਨੂੰ ਹਿਰਦੇ ਵਿੱਚ ਖੋਜਦਿਆਂ, ਗੁਰਮੁਖ ਢੂੰਡ ਢੂੰਡੇਂਦਿਆਂ ਗੁਰਮੁਖਾਂ ਦੀ ਸੰਗਤ ਦੁਆਰਾ ਸਰੀਰ ਵਿੱਚੋਂ ਮਨ ਨੂੰ ਖੋਜਦਿਆਂ, ਜਦੋਂ ਮਨ ਵਿੱਚੋਂ ਖੋਜ ਕੀਤੀ ਤਾਂ ਸੱਜਣ ਸੁਨੇਹੀ ਹਰ ਪਰਮੇਸ਼ਰ ਲੱਦਾ ਲੱਭ ਪਿਆ। ਭਾਵ ਕੀ ਹੈ ਕਿ ਉਹ ਪ੍ਰਾਪਤ ਹੋ ਗਿਆ ਵਿੱਚੋਂ, ਜਦੋਂ ਪ੍ਰਾਪਤ ਹੋਇਆ
ਹਰ ਸੱਜਣ ਲੱਦਾ ਰਾਮ ਰਾਜੇ,
ਉਹ ਸੱਜਣ ਪਰਮੇਸ਼ਰ ਵਾਹਿਗੁਰੂ ਲੱਦਾ ਲੱਭਿਆ ਜਿਹਨੂੰ ਵੇਦ ਸ਼ਾਸਤਰ ਕਥਨ ਕਰਦੇ ਹੈ, ਉਹ ਗੁਰਮੁਖਾਂ ਦੀ ਸੰਗਤ ਵਿੱਚੋਂ ਹੀ ਸਾਨੂੰ ਲੱਭਿਆ। ਜਦੋਂ ਖੋਜਿਆ ਤਨੋਂ ਉਹਦੇ ਵਿੱਚ ਮਨ ਲੱਭਿਆ, ਮਨ ਦੇ ਵਿੱਚ ਖੋਜਿਆ ਤਾਂ ਸੱਜਣ ਸੁਨੇਹੀ ਵਾਹਿਗੁਰੂ ਪ੍ਰਾਪਤ ਹੋ ਗਿਆ ਹੈ।
ਕੰਚਨ ਕਾਇਆ ਕੋਟ ਗੜ,
ਜਿਵੇਂ ਪਾਰਸ ਦੇ ਨਾਲ ਛੋਹਣ ਤੋਂ ਲੋਹੇ ਦਾ ਕੋਟ ਹੋਵੇ, ਗੜ ਨਾਮ ਘੜਨ ਤੋਂ ਘੜਿਆ ਹੋਵੇ ਲੋਹੇ ਦਾ ਕੋਟ, ਕਿਲ੍ਹਾ ਕੰਚਨ ਸੋਨੇ ਦਾ ਬਣ ਜਾਂਦਾ ਹੈ, ਇਸੇ ਪ੍ਰਕਾਰ ਤੇ ਜਿਹੜਾ ਮਨੁੱਖਾ ਜਿਹੜੇ ਮਨੁੱਖ ਸਰੀਰ ਹੈ, ਮਨੁੱਖਾਂ ਕਾਇਆ ਦੇਹ ਹੈ ਜਿਹੜੀ, ਇਹ ਕੋਟ ਕਿਲ੍ਹੇ ਦੀ ਨਹੀਂ ਆਈ ਹੈ। ਇਸ ਦੇ ਵਿੱਚ ਜਿਨ੍ਹਾਂ ਦੀ ਬੁੱਧੀ ਕੰਚਨ ਸੋਨੇ ਵਰਗੀ ਸ਼ੁੱਧ ਹੋ ਗਈ ਹੈ, ਤੇ ਕੰਚਨ ਕਾਇਆ ਕੋਟਗੜ, ਜਿਸ ਪਰਮੇਸ਼ਰ ਨੇ ਦਸਾਂ ਦੁਆਰਿਆਂ ਰਾਹੀਂ ਇਹ ਕਾਇਆ ਸਰੀਰ ਰੂਪੀ ਕੋਟ ਕਿਲ੍ਹਾ ਗੜ ਘੜਿਆ, ਇਸ ਵਿੱਚ ਰਹਿੰਦਿਆਂ ਜਿਨ੍ਹਾਂ ਨੇ ਆਪਣੀ ਬੁੱਧ ਸੋਨੇ ਵਰਗੀ ਨਿਰਮਲ ਭਾਵ ਆਤਮ ਵਿਸ਼ੈਣੀ ਬਣਾ ਲਈ ਹੈ, ਤੇ ਉਹਨਾਂ ਨੂੰ ਫਿਰ ਹਿਰਦੇ ਵਿੱਚੋਂ ਬੋਲਦੇ ਵਿੱਚ ਹਰ
ਵਿੱਚ ਹਰ ਹਰ ਸਿੱਧਾ,
ਉਹਨਾਂ ਨੇ ਹਿਰਦੇ ਵਿੱਚ ਅੰਦਰੋਂ ਹੀ ਹਰ ਹਰੀ ਪਰਮੇਸ਼ਰ ਹਰ ਪਰਮੇਸ਼ਰ ਸਿੱਧਾ ਪ੍ਰਾਪਤ ਹੋ ਗਿਆ, ਤੇ ਇਸੇ ਪ੍ਰਕਾਰ ਕਿਹਾ ਹੈ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ, ਇਹ ਕਾਇਆ ਸਰੀਰ ਕੋਟ ਕਿਲ੍ਹੇ ਦੀ ਨਿਆਈ ਹੈ, ਜਿਨ੍ਹਾਂ ਨੇ ਸਰੀਰ ਰੂਪੀ ਗੜ ਕਿਲ੍ਹੇ ਦੇ ਵਿੱਚ ਕੰਚਨ ਸੋਨੇ ਵਰਗੀ ਸ਼ੁੱਧ ਬ੍ਰਹਮਾਕਾਰ ਬਿਰਤੀ ਬਣਾ ਲਈ ਹੈ, ਜਾਂ ਜੋ ਸੰਸਾਰ ਰੂਪੀ ਕੋਟ ਕਿਲ੍ਹਾ ਹੈ ਇਹਦੇ ਅੱਗੇ ਸਥੂਲ ਸਰੀਰ ਰੂਪੀ ਕੋਟ ਕਿਲ੍ਹਾ ਹੈ, ਇਹਦੇ ਸਰੀਰ ਰੂਪੀ ਕਿਲ੍ਹੇ 'ਚ ਬੁੱਧੀ ਸੋਨੇ ਵਰਗੀ ਸ਼ੁੱਧ ਬ੍ਰਹਮਾਕਾਰ ਬਿਰਤੀ ਜੇ ਜਿਨ੍ਹਾਂ ਦੀ ਹੋ ਗਈ ਹੈ, ਉਹਨਾਂ ਨੇ ਹਰੀ ਪਰਮੇਸ਼ਵਰ ਨੂੰ ਹਿਰਦੇ ਸਿੱਧਾ ਸਿੱਧ ਕਰ ਲਿਆ, ਭਾਵ ਕੀ ਹੈ ਪ੍ਰਾਪਤ ਕਰ ਲਿਆ ਹੈ ਜੀ।
ਹਰ ਹਰ ਹੀਰਾ ਰਤਨ ਹੈ,
ਤੇ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲਾ ਤੇ ਹਰ ਪਰਮੇਸ਼ਰ ਆਪ ਹੀਰਾ ਅਮੋਲਕ ਹੈ, आप ही रतन जवाहर रूप है, हर हर हीरा रतन है, हरी बैराग रूपी रतन करके हीरे दी न्याई है, हर परमेश्वर दा नाम हीरा, कबीर हर हीरा जन जौरी, ते गुरु उपदेश जेड़ा है ए रतन दी न्याई है जे।
मेरा मन तन विद्धा,
इनू विद्धा बोलना पाए, बिन्नण तो भाव है, अदक सहत पाठ है, जिस करके मेरा साडा मन हिरदा तन शरीर बिद्धा बिन्या गया है प्रेम विच।
तुर भाग वड्डे हर पाया,
ते सतगुरु महाराज साहिब जी अगे हुण उचारण करदे है, जिन्हां गुरमुखां दे तुर मुढ तों भाव चंगे निष्काम कर्मां दे सहत भाग लेखन, उन्हां ने गुरु दी शरण द्वारा, ते उन्हां ने गुरु दी शरण द्वारा हर परमेश्वर नूं पाया, प्राप्त कर लिया, ते अपने मन नूं वाहिगुरु दे आत्म रस दे विच फिर
नानक रस गुद्धा,
ओ वाहिगुरु दे आत्म रस जी गुद्धा गुन लिया, मेल लिया, भाव एकमिक हो गए। अगे हुण महाराज साहिब जी जिग्यासु अवस्था बाबत कथन करनगे।
नानक रस गुद्धा,
ते महाराज साहिब जी ने फरमान कीता, गुरु रामदास जी ने, उन्हां दा मन फिर गुद्धा गुन्या गया आत्मक रस विच, एकमिक हो गए न। अगे सतगुरु जी जिग्यासी अवस्था जिहड़ी जिग्यासु दी उहदा कथन करनगे जी।
पंथ दसावा नित खड़ी,
हे सतगुरु जी ते सारी तुक सारी बोलो जी, दा सारी दा होना।
पंथ दसावा नित खड़ी, मुंद जोवन वाली राम राज,
हे सतगुरु जी मैं मुंद मुगद जोवन जवानी वाली ते वाली इस्त्री सुंदर भगती रूप शौक अवस्था रूप ए चढ़दी जवानी वाली जिग्यास रूप वाली इस्त्री राजे प्रकाश रूप परमेश्वर की प्राप्ति वास्ते नित नेता प्रति समाहत चित होके यानी सावधान होके भाव अंतरमुख लिवला के खड़ी खड़ोती भाव भगती सहित जड़ा ज्ञान है भगती सहित ज्ञान रूपी वह परमात्म रूपी पंथ रस्ते नू दसावा पुछदी हां, पंथ दसावा पुछदी हां तत्वेत्यां दे कोलों।
हर हर नाम चेताए गुर,
हे गुर सतगुरो ते मैनू हर हरी वाहिगुरु हर परमेश्वर दा हर नाम चेताए चेते करौणा करो जी।
हर मार्ग चाली,
जिस करके मैं आपा भाव छड के हर परमेश्वर दे भाव भगती वाले मार्ग रस्ते ते चाली चलना करा जे।
मेरा मन तन नाम आधार है,
मेरे साडे मन चित ते तन शरीर नू नाम दा आधार आसरा, जिस करके साडे अंदरों दस दिन होमे
बिख जाली,
होमे हंगता ममता विषयां दी बिख जहर जाली साड भाव मेटे दिती है।
जन नानक सतगुर मेल हार,
सतगुरु जी कथन करदे हे सतगुरु सचे गुरु जी मैनू जिग्यासु रूप जन दासी नू हर परमेश्वर दे नाल महाराज मेलना करो, सतगुरु मेलो मैनू, जिस करके
हर मिलिया वन वाली,
जिस वन वाली संसार बन दे मालक हर परमेश्वर नाल तू मिलिया होया, हे सतगुरु जी वे तू मिलिया हर मिलिया बन वाली उवे सानू मिल दियो।
गुरमुख प्यारे आए मिल,
हे प्यारे गुरमुख मुखी गुरु साहब जी जां गुरमुख प्यारे मैनू आए आके मिल मिलना कर, ते जिस करके
मैं चिरी विछुने राम राजे,
मैं मैनू चिरी चिरंग काल तो विछुने बिछड़े हुए नू पाप के 84 लख जुने धक्के खादे, कई जन्म पे कीट पतंगा कई जन्म गजमीन कुरंगा, ए फिर बहुत फिरदे फिरदे फिरत फिरत बहुत युग हारे हो मानस दे लई, इस करके मैं गुरु प्यारे आए मैं चिरी विछुने राम जी, ते मैं विछुने नाम विछड़न दा है, ते राजा प्रकाश रूप रमे हुए राम तो विछड़े हुए हैं, एदे नाल महाराज सच्चे पातशाह आए मिल मैनू मिलाउणा कर, जां वाहिगुरु तू आप ही आप ही कृपा करके मिलाउणा कर मैनू, अपने विच अभेद कर लै महाराज बेनती है।
मेरा मन तन बहुत वैरागिया,
साडा मन चित ते तन शरीर बहुत अत्यंत ही वैरागिया विराग दे सहत हो गया है।
हर नैन रस भिन्ने,
साडे प्रतख नेत्र भी ਉਹ ਵੈਰਾਗ ਦੇ ਵਿੱਚ ਸਿੱਲੇ ਹੋ ਜਾਂਦੇ ਨੇ ਯਾਦ ਕਰਕੇ, ਮੈਂ ਨੀਰ ਵਹਿ ਵਹਿ ਚੱਲੇ ਜੀਓ, ਜਾਂ ਮਨ ਤੇ ਬੁੱਧ ਰੂਪੀ ਨੇਤਰ ਹਰ ਵਾਹਿਗੁਰੂ ਦੇ ਰਸ ਪ੍ਰੇਮ ਵਿੱਚ ਪ੍ਰੇਮ ਰੂਪੀ ਜਲ ਦੇ ਨਾਲ ਭਿੰਨੇ ਭਿੱਜੇ ਹੋਏ ਹਨ।
ਮੈਂ ਹਰ ਪ੍ਰਭ ਪਿਆਰਾ ਦਸ ਗੁਰ,
ਹੇ ਸਤਿਗੁਰੂ ਜੀ, ਮੈਂ ਮੈਨੂੰ ਪਿਆਰੇ ਹਰ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਦਸ ਪਾਓ। ਇਹਨੂੰ ਦਸ ਬੋਲਣਾ ਭਾਈ, ਅਧਿਕ ਸਹਿਤ ਪਾਠ ਹੈ, ਦਸ ਨਾ ਬਣ ਜਾਏ, ਦਸ ਗਿਣਤੀ ਹੁੰਦੀ ਹੈ, ਦਸ ਦੱਸਣਾ ਹੁੰਦਾ ਹੈ। ਤੋ ਇਸ ਕਰਕੇ ਮੈਨੂੰ ਦੱਸ ਪਾਓ ਜੀ, ਹਰ ਹਰੀ ਪਰਮੇਸ਼ਰ ਦੇ ਨਾਲ ਸਾਡਾ ਮਨ ਕਿਵੇਂ ਮਿਲ ਸਕਦਾ ਹੈ?
ਮਿਲ ਹਰ ਮਨ ਮੰਨੇ,
ਉਹ ਹਰ ਹਰੀ ਨਾਲ ਮਿਲ ਕੇ ਸਾਡਾ ਮਨ ਹਿਰਦਾ ਪਰਮੇਸ਼ਰ ਉਪ ਮੰਨੇ ਪਤੀਜ ਆਵੇ। ਇਸ ਕਰਕੇ ਮੈਂ ਹਰ ਪਰ ਪਿਆਰਾ ਦਸ ਗੁਰ, ਮਿਲ ਹਰ ਮਨ ਮੰਨੇ, ਹੇ ਪਿਆਰੇ ਹਰ ਹਰੀ ਪਰਮੇਸ਼ਰ ਪ੍ਰਭੂ ਜੀ, ਮੈਂ ਮੈਨੂੰ ਪੂਰਨ ਗੁਰ ਸਤਿਗੁਰੂ ਦਸ ਦੱਸਣਾ ਕਰੋ, ਜਿਨ੍ਹਾਂ ਸਤਿਗੁਰਾਂ ਦੇ ਨਾਲ ਮਿਲ ਕੇ ਮੇਰਾ ਮਨ ਹਿਰਦਾ ਹਰ ਵਾਹਿਗੁਰੂ ਤੁਹਾਡੇ ਉੱਪਰ ਮੰਨੇ ਮੰਨ ਜਾਵੇ।
ਹੋ ਮੂਰਖ ਕਰ ਲਾਈਆ,
ਤੇ ਹੋ ਮੈਂ ਵਿਵਹਾਰਕ ਗਿਆਤ ਤੋਂ ਰਹਿਤ ਹੋਣ ਕਰਕੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਐਸਾ ਅੰਮ੍ਰਿਤ ਰੂਪ ਬਚਨ ਜਿਹੜੇ ਨੇ ਬੜੇ ਪਿਆਰ ਦੇ ਸਹਿਤ ਨਿਮਰਤਾ ਜਨਾਉਣ ਵਾਸਤੇ ਕਿ ਇਉਂ ਬੇਨਤੀ ਕਰੋ। ਇਸ ਕਰਕੇ ਮਹਾਰਾਜ ਸਾਡੇ ਵਿੱਚ ਵਿਵਹਾਰਕ ਗਿਆਤ ਨਾ ਹੋਣ ਕਰਕੇ, ਹਾਂ ਅਸੀਂ ਤਾਂ ਇਸ ਪ੍ਰਕਾਰ ਦੇ ਮੂਰਖ ਮੂੜ ਹੀ ਹਾਂ, ਮੈਨੂੰ ਆਪ ਜੀ ਦੀ ਭਗਤੀ ਰੂਪ ਕਾਰੇ ਕਾਰ ਵਿੱਚ ਲਾ ਲਿਆ ਹੈ, ਇਹ ਤਾਂ ਤੁਹਾਡੀ ਆਪਣੀ ਬੜੀ ਕਿਰਪਾ ਹੈ ਮਹਾਰਾਜ। ਹਾਂ ਮੂਰਖ ਕਾਰੇ ਲਾਈਆ, ਭਗਤੀ ਰੂਪੀ ਕਾਰ ਦੇ ਵਿੱਚ ਤੁਸੀਂ ਲਾ ਲਿਆ ਹੈ ਸਾਨੂੰ।
ਨਾਨਕ ਹਰ ਕੰਮੇ,
ਸਾਨੂੰ ਕਮੀਆਂ ਵਾਲਿਆਂ ਨੂੰ, ਜਿਹਦੇ ਵਿੱਚ ਬਹੁਤ ਕਮੀਆਂ ਸੀ ਸਾਡੇ ਵਿੱਚ, ਬੜੀਆਂ ਕਮਜ਼ੋਰੀਆਂ ਸੀ ਵਿਕਾਰਾਂ ਦੀਆਂ, ਨਿਕੰਮਿਆਂ ਨੂੰ ਤੁਸੀਂ ਮਹਾਰਾਜ ਆਪਣੇ ਕਾਰਜਾਂ ਵਿੱਚ ਲਾ ਲਿਆ, ਇਹ ਤੁਹਾਡਾ ਕੰਮ ਹੈ ਭਗਤੀ ਦਾ। ਤੇ ਜਾਂ ਫਿਰ ਨਾਨਕ ਹਰ ਕੰਮੇ, ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਤੁਸੀਂ ਧੰਨੇ ਦੀਆਂ ਗਊਆਂ ਚਾਰੀਆਂ, ਨਾਮਦੇਵ ਦੀ ਛੱਪੜੀ ਬੰਨੀ, ਕਬੀਰ ਦਾ ਜਗ ਸੰਪੂਰਨ ਕੀਤਾ, ਇਉਂ ਹਰ ਹਰੀ ਵਾਹਿਗੁਰੂ, ਤੇ ਉਵੇਂ ਸਾਡੇ ਕੰਮੀ ਕਾਰਜਾਂ ਵਿੱਚ ਵੀ ਲੱਗ ਗਿਆ ਹੈ, ਭਾਵ ਤੂੰ ਹੀ ਕਰ ਰਿਹਾ, ਸਭ ਕੁਝ ਰੋਜੀ ਤੂੰ ਦੇ ਰਿਹਾ, ਸਭ ਕੁਝ ਤੇਰੀਆਂ ਦਾਤਾਂ ਨੇ, ਇਉਂ ਭਗਤਾਂ ਦੇ ਕਾਰਾਂ ਦੇ ਵਿੱਚ ਲੱਗਿਆ ਹੋਇਆ ਹੈ।
ਗੁਰ ਅੰਮ੍ਰਿਤ ਭਿੰਨੀ ਦੇਹੋਰੇ,
ਤੇ ਮਹਾਰਾਜ ਸਾਹਿਬ ਜੀ ਅੱਗੇ ਪ੍ਰਮਾਣ ਕਰਦੇ ਹੈ, ਇਹ ਸਾਰੀ ਤੁਕ ਬੋਲ ਦੋ ਜੀ, ਇਹ ਸਾਰੀ
ਅੰਮ੍ਰਿਤ ਬੁਰਕੇ ਰਾਮ ਰਾਜੇ,
ਹੇ ਰਾਜੇ ਪ੍ਰਕਾਸ਼ ਰੂ ਰਾਮ ਪਰਮੇਸ਼ਰ ਦੇ ਪਿਆਰਿਓ, ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਰੂਪੀ ਜਲ ਦੇ ਬੁਰਕੇ, ਨਾਮ ਛਿੜਕਣ ਤੋਂ ਹੁੰਦਾ, ਛਿੜਕੇ ਮਾਰ ਮਾਰ ਕੇ ਛਿੱਟੇ ਜਿਹੜੇ ਨੇ ਗੁਰੂ ਸਤਿਗੁਰੂ ਜੀ ਨੇ ਸਾਡੀ ਦਿਹੋਰੀ ਦੇਹ ਨਾਮ ਰੂਪੀ ਅੰਮ੍ਰਿਤ ਜਲ ਦੇ ਨਾਲ ਭਿੰਨੀ ਭਿਉਂ ਦਿੱਤੀ ਹੈ। ਅੰਮ੍ਰਿਤ ਬੁਰਕੇ ਰਾਮ ਜੈ, ਸਾਡੀ ਬੁੱਧੀ ਅੰਮ੍ਰਿਤ ਰੂਪੀ ਬ੍ਰਹਮਾਨੰਦ ਦੇ ਰਸ ਦੇ ਨਾਲ ਭਿਉਂ ਦਿੱਤੀ ਹੈ।
ਜਿਨ੍ਹਾਂ ਗੁਰਬਾਣੀ ਮਨ ਭਾਈਆ,
ਤੇ ਜਿਨ੍ਹਾਂ ਸੱਚੇ ਸਤਿਗੁਰਾਂ ਦੀ ਬਾਣੀ ਹਿਰਦੇ ਭਾਈਆ, ਭਾ ਗਈ ਚੰਗੀ ਲੱਗੀ ਹੈ।
ਅੰਮ੍ਰਿਤ ਛਕ ਛਕੇ,
ਉਹ ਅੰਮ੍ਰਿਤ ਰਸਦਾਇਕ ਆਤਮਕ ਆਨੰਦ ਰੂਪੀ ਭੋਜਨ ਨੂੰ ਛਕੇ ਛਕਦੇ ਹਨ, ਤੇ ਛਕ ਤ੍ਰਿਪਤ ਹੋ ਗਏ ਨੇ। ਇਹਨੂੰ ਭਾਈ ਛਕ ਛਕੇ ਕਹਿਣਾ, ਛਕ ਛੱਕੇ ਨਾ ਬਣ ਜਾਏ, ਇਹ ਕਰਕੇ ਛਕ ਛਕੇ ਪੋਲਾ ਪਾਠ ਹੈ ਇਹ। ਤੇ ਇਸ ਪ੍ਰਕਾਰ ਅਸੀਂ ਤ੍ਰਿਪਤ ਹੋ ਗਏ, ਹੋਰਨਾਂ ਨੂੰ ਵੀ ਛਕਾਉਂਦੇ ਹਾਂ।
ਗੁਰ ਤੁਠੈ ਹਰ ਪਾਇਆ,
ਤੇ ਆਪ ਛਕਦੇ ਹਾਂ ਤੇ ਹੋਰਨਾਂ ਨੂੰ ਛਕਾਉਂਦੇ ਹਾਂ, ਪਰ ਗੁਰੂ ਦੀ ਪ੍ਰਸੰਨਤਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ ਇਹਦੇ ਹੱਥ ਸਤਿਗੁਰਾਂ ਦੇ। ਇਹਨੂੰ ਤੁਠੈ ਨਹੀਂ ਬੋਲਣਾ, ਤੁਠੈ ਕੱਸ ਕੇ ਬੋਲਣਾ, ਤੁਠੈ ਪ੍ਰਸੰਨ ਹੋਏ ਹੋ ਤੁਸੀਂ ਮਹਾਰਾਜ, ਜਿਨ੍ਹਾਂ ਦੇ ਉੱਤੇ ਗੁਰੂ ਸਤਿਗੁਰੂ ਜੀ ਤੁਠੈ ਪ੍ਰਸੰਨ ਹੋਏ ਹਨ, ਉਹਨਾਂ ਨੇ ਹਰ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਹਰ ਪਾਇਆ, ਪਾ ਲਿਆ ਹੈ ਉਹਨਾਂ ਨੇ।
ਚੁੱਕੇ ਤੱਕ ਧੱਕੇ,
ਤੇ ਇਹਨੂੰ ਤੱਕ ਧੱਕੇ, ਧੱਕ ਧੱਕੇ ਨਾ ਹੋਵੇ, ਤੱਕ ਧੱਕੇ ਥੋੜਾ ਜਿਹਾ ਕਸਕੇ, ਉਹਨਾਂ ਨੇ ਤੇ ਸੰਸਾਰ ਚ ਕਾਮ ਕ੍ਰੋਧ ਦੇ ਜਿਹੜੇ ਤੱਕ ਧੱਕੇ ਤੇ ਅੱਗੇ ਪ੍ਰਲੋਕ ਦੇ ਵਿੱਚ ਜਮਾਂ ਦੇ ਧੱਕੇ ਲੱਗਣੇ ਸੀ, ਉਹ ਚੁੱਕੇ ਗਏ, ਨਿਵਰਤ ਹੋ ਗਏ। ਚੁੱਕੇ ਤੱਕ ਧੱਕੇ, ਮਾਤਾ ਦੇ ਗਰਭ ਵਿੱਚ ਧੱਕ ਧੱਕਣ ਵਾਲੇ, ਜੋ ਨਰਕਾਂ ਵਿੱਚ ਧੱਕੇ ਧੱਕਣ ਵਾਲੇ, ਉਹ ਕੌਣ ਸੀ? ਅਸ਼ੁਭ ਕਰਮ ਸੀ, ਉਹ ਸਾਰੇ ਚੁੱਕੇ ਨਿਵਰਤ ਹੋ ਗਏ, ਹੁਣ ਨਰਕਾਂ ਵਿੱਚ ਕਾਹਨੂੰ ਜਾਵਾਂਗੇ? ਤੋ ਇਸ ਕਰਕੇ, ਤੇ ਜਿਵੇਂ ਕਈ ਵਾਰੀ ਕੋਈ ਵਿਪਤਾ ਪੈ ਗਈ, ਧਨ ਨਾਸ ਹੋ ਗਿਆ, ਪੁੱਤਰ ਆਦਿਕ, ਇਹ ਇਸ ਤਰ੍ਹਾਂ ਦੇ ਕਹਿੰਦੇ ਵੀ ਬੜਾ ਧੱਕਾ ਲੱਗਿਆ ਫਲਾਣੇ ਨੂੰ, ਧਨ ਨਾਸ ਹੋ ਗਿਆ, ਉਹਨੂੰ ਧੱਕਾ ਲੱਗਿਆ, ਤੇ ਉਹਦੀ ਜੀ ਸੰਤਾਨ ਮਰ ਗਈ, ਇਸ ਕਰਕੇ ਬੜਾ ਧੱਕਾ ਲੱਗਿਆ। ਇਹ ਵੀ ਚੁੱਕੇ ਜਾਂਦੇ ਨੇ ਗਿਆਨ ਅਵਸਥਾ ਦੇ ਵਿੱਚ। ਮਹਾਰਾਜ ਅੱਗੇ ਫਰਮਾਉਂਦੇ ਹਨ ਜੀ,
ਹਰ ਜਨ ਹਰ ਹਰ ਹੋਇਆ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ, ਹਰ ਹਰੀ ਪਰਮੇਸ਼ਵਰ ਦੇ ਪਿਆਰੇ ਜਨ ਸੇਵਕ ਤੇ ਹਰ ਪਰਮੇਸ਼ਵਰ, ਉਹ ਪਰਮੇਸ਼ਵਰ ਦਾ ਸਿਮਰਨ ਕਰਕੇ ਹਰ ਵਾਹਿਗੁਰੂ ਦਾ ਰੂਪ ਹੀ ਹੋਇਆ ਹੋ ਗਏ ਹਨ।
ਨਾਨਕ ਹਰ ਇੱਕ,
ਕਿਉਂ ਫਿਰ ਉਹਨਾਂ ਨੇ ਹਰ ਪਰਮੇਸ਼ਵਰ ਦੇ ਨਾਲ ਮਿਲ ਕੇ ਇੱਕ ਏਕਤਾ ਪਾ ਲਈ ਹੈ, ਇੱਕੋ ਹੀ ਹੋ ਗਏ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕੁਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ, ਇੱਕ ਸਰੂਪ ਹੋ ਗਏ।
ਆਸਾ ਮਹੱਲਾ ਚੌਥਾ,
ਤੇ ਆਸਾ ਰਾਗ ਦੇ ਅੰਦਰੇ ਮਹਾਰਾਜ ਸਾਹਿਬ ਜੀ ਅੱਗੇ ਹੁਣ ਕਿਰਪਾ ਕਰ ਰਹੇ ਹਨ, ਸੰਤ ਅੱਗੇ ਵਿਚਾਰਨ ਕਰਦੇ ਹਨ। ਚੌਥੇ ਪਾਤਸ਼ਾਹ,
ਹਰ ਅੰਮ੍ਰਿਤ ਭਗਤ ਭੰਡਾਰ ਹੈ,
ਸਾਰੇ ਬੋਲ ਦੋ ਜੀ, ਤੂੰ ਸਾਰੀ ਬੋਲ।
ਗੁਰ ਸਤਿਗੁਰ ਪਾਸੇ ਰਾਮ
ਰਾਜੇ, ਇਹ ਰਾਜੇ ਪ੍ਰਕਾਸ਼ ਰੂਪ ਰਾਮ ਪਰਮੇਸ਼ਵਰ ਦੇ ਪਿਆਰੇ ਹੋ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਸਾਹਿਬਾਨਾਂ ਦੇ ਪਾਸੇ ਕੋਲ। ਕਹਿੰਦੇ ਕੀ ਹੈ, ਗੁਰੂ ਸਾਹਿਬ ਦੇ ਕੋਲ ਗੁਰ ਪੂਜਨੀ ਸਤਿਗੁਰੂ ਬ੍ਰਹਮ ਰੂਪ ਹੋ ਕੇ ਉਹਨਾਂ ਦੇ ਪਾਸੇ ਕੋਲ ਹਰ ਪਰਮੇਸ਼ਰ ਦੀ ਭਗਤ ਭਗਤੀ ਦਾ ਨਾਮ ਰੂਪੀ ਅੰਮ੍ਰਿਤ ਦਾ ਭੰਡਾਰਾ ਖਜ਼ਾਨਾ ਹੈ, ਹਰ ਅੰਮ੍ਰਿਤ ਭਗਤ ਭੰਡਾਰ ਹੈ। ਗੁਰ ਸਤਿਗੁਰ ਪਾਸੇ ਰਾਮ ਰਾਜ, ਸਤਿਗੁਰਾਂ ਦੇ ਪਾਸੇ, ਸਤਿਗੁਰਾਂ ਦੇ ਕੋਲ ਇਹ ਨਾਮ ਬਾਣੀ ਦਾ ਗਿਆਨ ਦਾ ਭੰਡਾਰਾ ਹੈ, ਇਹ ਅੰਮ੍ਰਿਤ ਭਗਤ ਭੰਡਾਰ ਸਤਿਗੁਰਾਂ ਦੇ ਕੋਲ ਹੈ ਜੀ।
ਗੁਰ ਸਤਿਗੁਰ ਸੱਚਾ ਸਾਹੋ ਹੈ,
ਗੁਰ ਚੇਤਨ ਸਰੂਪ ਸਤਿਗੁਰੂ ਸੱਚੇ ਸਾਹੋ ਸਾਹੂ ਕਾਰਨ, ਜੋ ਪਰਮੇਸ਼ਰ ਦੀ ਪ੍ਰਾਪਤੀ ਸ਼ਰਧਾ ਰੂਪ ਰਾਸੇ ਪੂੰਜੀ ਸਿੱਖ ਨੂੰ ਅੱਗੇ ਦਿੰਦੇ। ਬੋਲੋ ਜੀ,
ਸਿੱਖ ਦੇ ਹਰ ਰਾਸੇ,
ਉਹ ਸ਼ਰਧਾ ਰੂਪੀ ਰਾਸੇ ਪੂੰਜੀ ਸਿੱਖ ਨੂੰ ਦੇ ਦਿੰਦੇ ਹੈ, ਹਰ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਭਗਤੀ ਰੂਪ ਰਾਸੇ ਪੂੰਜੀ ਉਹ ਸਿੱਖ ਸਿੱਖਿਆ ਬਖਸ਼ ਦਿੰਦੇ ਨੇ, ਇਹ ਸਿੱਖਿਆ ਦਿੰਦੇ ਨੇ ਉਹ, ਕਿ ਇਸ ਕਰਕੇ ਕਿ ਗੁਰਸਿੱਖਾ ਨਾਮ ਜਪਿਆ ਕਰ ਭਾਈ। ਭਗਤੀ ਰੂਪੀ ਰਾਸੇ ਪੂੰਜੀ ਰਾਸ ਨਾਮ ਪੂੰਜੀ ਦਾ ਹੁੰਦਾ ਹੈ, ਇਹ ਸਿੱਖ ਨੂੰ ਬਖਸ਼ ਦਿੰਦੇ ਹਨ।
ਧੰਨ ਧੰਨ ਵਣਜਾਰਾ ਵਣਜ ਹੈ,
ਹੇ ਪਿਆਰੇ ਜੀ, ਕਹਿੰਦੇ ਉਹ ਵਣਜਾਰਾ ਵਣਜ ਕਰਨ ਵਾਲੇ ਗੁਰਸਿੱਖ ਵੀ ਧੰਨਤਾ ਦੇ ਯੋਗ ਨੇ ਤੇ ਉਹਨਾਂ ਦੇ ਭਾਈ ਮਾਤਾ ਪਿਤਾ ਵੀ ਧੰਨਤਾ ਦੇ ਯੋਗ ਨੇ, ਉਹ ਆਪ ਵੀ ਧੰਨਤਾ ਦੇ ਯੋਗ ਹਨ ਜੋ ਨਾਮ ਦਾ ਵਣਜ ਕਰਦੇ ਹਨ, ਵਣਜ ਕਰਨ ਲੱਗ ਜਾਣ। ਇਹ ਵਣਜ ਵਪਾਰ ਨਾਮ ਜਪਣ ਜਪਾਉਣ ਰੂਪੀ ਕਰਨ ਜਿਹੜੇ,
ਗੁਰ ਸਾਹੋ ਸਾਹ ਵਾਸੇ,
ਤੇ ਗੁਰੂ ਸਾਹਿਬ ਜੀ ਸਾਹੋ ਸਾਹੂਕਾਰ ਉਹ ਵੀ ਸਾਹ ਵਾਸੇ ਧੰਨਤਾ ਦੇ ਯੋਗ ਹੈ, ਜਿਹੜਾ ਨਾਮ ਦੇਣ ਵਾਲਾ ਗੁਰੂ ਹੈ ਉਹ ਸਾਹੂਕਾਰ, ਸਤਿਗੁਰੂ ਵੀ ਧੰਨਤਾ ਯੋਗ ਹਨ।
ਜਨ ਨਾਨਕ ਗੁਰ ਤਿਨੀ ਪਾਇਆ,
ਇਹ ਸਤਿਗੁਰੂ ਜੀ ਕਥਨ ਕਰਦੇ ਹੈ, ਤਿਨੀ ਉਹਨਾਂ ਨੇ ਜਨ ਪੁਰਸ਼ਾਂ ਨੇ ਗੁਰੂ ਗੁਰੂ ਨੂੰ ਪਾਇਆ ਪ੍ਰਾਪਤ ਕੀਤਾ ਹੈ, ਉਹਨਾਂ ਜਨ ਪੁਰਖਾਂ ਨੇ ਗੁਰੂ ਗੁਰੂ ਨੂੰ ਪਾਇਆ ਪ੍ਰਾਪਤ ਕੀਤਾ ਹੈ, ਤੇ ਜਿਨ੍ਹਾਂ ਦੇ ਜਿਨ ਤੁਰ
ਲਿਖਤ ਲਿਲਾਟ ਲਿਖਾਸੇ,
ਜਿਨ੍ਹਾਂ ਦੇ ਤੁਰ ਮੁੱਢੋਂ ਲਿਲਾਟ ਮਸਤਕ ਦੇ ਸ੍ਰੇਸ਼ਟ ਲਿਖਾਸੇ ਲੇਖ ਲਿਖਤ ਲਿਖੇ ਹੋਏ ਨੇ, ਅੱਗੇ ਨੂੰ ਜਿਨ੍ਹਾਂ ਦੇ ਮੱਥੇ ਤੇ ਲੇਖ ਲਿਖੇ ਹੋਣਗੇ ਉਹੀ ਪਾਉਣਗੇ।
ਸੱਚ ਸਾਹੋ ਹਮਾਰਾ ਤੂੰ ਧਣੀ,
ਇਹ ਮਹਾਰਾਜ ਤੂੰ ਹੀ ਹਮਾਰਾ ਸਾਡਾ ਸੱਚਾ ਸਾਹੋ ਸਾਹੂਕਾਰ ਹੈ, ਤੇ ਤੂੰ ਹੀ ਸਾਰਿਆਂ ਗੁਣਾਂ ਦਾ ਧਣੀ ਮਾਲਕ ਹੈ ਮਹਾਰਾਜ।
ਸਭ ਜਗਤ ਵਣਜਾਰਾ ਰਾਮ ਰਾਜੇ,
ਇਹ ਰਾਜੇ ਪ੍ਰਕਾਸ਼ ਰੂਪ ਰਾਮ ਪਰਮੇਸ਼ਵਰ ਵਾਹਿਗੁਰੂ, ਸਭ ਸਾਰਾ ਜਗਤ ਸੰਸਾਰ ਆਪ ਜੀ ਦਾ ਵਣਜਾਰਾ, ਆਪ ਜੀ ਦੀ ਪ੍ਰਾਪਤੀ ਦਾ ਵਣਜ ਕਰਨ ਵਾਲਾ ਹੀ ਹੈ।
ਸਭ ਭਾਂਡੇ ਤੁਧੈ ਸਾਜਿਆ,
ਇਹ ਸਭ ਸਰੀਰਾਂ ਰੂਪੀ ਭਾਂਡੇ ਇਹ ਤੁਸੀਂ ਹੋ ਸਾਜੇ ਨੇ ਮਹਾਰਾਜ, ਉੱਤਮ ਮੱਧਮ ਕਨਿਸ਼ਟ ਅਧਮ ਇਹ ਭਾਂਡੇ ਤੁਸੀਂ ਹੋ ਸਾਜੇ ਹੋਏ ਨੇ, ਜਿਹਨੇ ਵੱਖਰੇ ਵੱਖਰੇ ਸੁਭਾਵਾਂ ਵਾਲੇ ਜੀਵ ਬਣਾਏ ਨੇ, ਵੱਖਰੇ ਵੱਖਰੇ ਸ਼ਕਲਾਂ ਬਣਾਈਆਂ ਨੇ, ਇਹ ਭਾਂਡੇ ਨੇ ਤੇਰੇ ਮਹਾਰਾਜ ਬਣਾਏ ਹੋਏ।
ਵਿੱਚ ਵਸਤ ਹਰ ਥਾਰਾ,
ਹਰ ਪਰਮੇਸ਼ਰ ਸਾਰਿਆਂ ਵਿੱਚ ਅੰਦਰ ਥਾਰਾ ਤੇਰੀ ਚੇਤਨ ਸੱਤਾ ਰੂਪੀ ਵਸਤ ਪਾਈ ਹੋਈ ਹੈ, ਇਸ ਕਰਕੇ ਤਾਂ ਇਹ ਕਥਨ ਕੀਤਾ ਹੈ, ਜਿਚ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲ ਹੈ, ਬਿਨ ਜੋਤੀ ਕੋਈ ਕਿਛ ਕਰੇ ਹੋ ਦਿਖਾ ਸਿਆਣੀਆਂ, ਕਰਕੇ ਜਦੋਂ ਜੋਤ ਖਿੱਚ ਲੈਣਾ ਫਿਰ ਬੋਲ ਕੇ ਦਿਖਾਵੇ, ਅੱਖਾਂ ਝਮਕ ਕੇ ਦਿਖਾਵੇ, ਤੁਰ ਕੇ ਦਿਖਾਵੇ, ਨਹੀਂ ਕੁਛ ਕਰ ਸਕਦਾ। ਇਹ ਤੇਰੀ ਸੱਤਾ ਨਾਲ ਹੀ ਸਭ ਕੁਛ ਹੋ ਰਿਹਾ ਹੈ।
ਜੋ ਪਾਵ ਹੈ ਭਾਂਡੇ ਵਿੱਚ ਵਸਤ ਸਾਹ ਨਿਕਲੇ।
ਜੋ ਜਿਹੋ ਜੀ ਕਿਸੇ ਨੇ ਅੰਤਸ਼ਕਰਨ ਰੂਪੀ ਭਾਂਡੇ ਵਿੱਚ ਅੰਦਰ ਕਰਮਾਂ ਅਨੁਸਾਰ ਚੰਗੀ ਮੰਦੀ ਵਾਸ਼ਨਾ ਰੂਪੀ ਵਸਤੂ ਨੂੰ ਪਾਵੇ ਪਾਉਣਾ ਕੀਤੀ ਹੈ, ਸਾਹ ਨਿਕਲੇ, ਉਹੀ ਸਰੀਰ ਦੇ ਅੰਦਰੋਂ ਪ੍ਰਗਟ ਹੁੰਦੀ ਹੈ।
ਕਿਆ ਕੋਈ ਕਰੇ ਵਿਚਾਰਾ,
ਇਸ ਲਈ ਕਹਿੰਦੇ ਕੋਈ ਵਿਚਾਰਾ ਜੀਵ ਕਿਆ ਕੀ ਕਰ ਸਕਦਾ ਹੈ, ਉਹ ਤਾਂ ਕਰਮਾਂ ਅਨੁਸਾਰ ਉਹ ਵਸਤੂ ਵਾਸ਼ਨਾ ਰੂਪ ਹੋ ਕੇ ਪਈ ਹੈ ਪਹਿਲਾਂ ਹੀ, ਉਹ ਨਿਕਲਦੀ ਆ ਉਸੇ ਤਰ੍ਹਾਂ ਦੇ।
ਜਨ ਨਾਨਕ ਕੋ ਹਰ ਬਖਸ਼ਿਆ,
ਸਤਿਗੁਰੂ ਜੀ ਕਸਨ ਕਰਦੇ ਹੈ ਕਿ ਹੇ ਪਰਮੇਸ਼ੁਰ ਵਾਹਿਗੁਰੂ ਹਰ ਹਰੀ ਪਰਮੇਸ਼ੁਰ ਜੀ, ਆਪ ਜੀ ਨੇ ਭਗਤ ਭਗਤੀ ਦਾ ਜਿਹੜਾ ਭੰਡਾਰਾ ਖਜ਼ਾਨਾ ਇਹ ਮਹਾਰਾਜ ਤੁਸੀਂ ਆਪਣਾ ਜਾਣ ਕਰਕੇ ਸੇਵਕ ਨੂੰ ਬਖਸ਼ਿਆ, ਬਖਸ਼ਣਾ ਕੀਤਾ ਹੈ। ਬੋਲੋ ਜੀ,
ਹਰ ਭਗਤ ਭੰਡਾਰਾ,
ਇਹ ਭਗਤੀ ਦਾ ਭੰਡਾਰਾ ਹੈ। ਜਨ ਦਾਸ ਨੂੰ ਤੁਸੀਂ ਬਖਸ਼ ਦਿੱਤਾ ਮਹਾਰਾਜ, ਮੇਰੇ ਹਿਰਦੇ ਚ ਫਿਰ ਸੰਤਰੇ ਦਾ ਭੰਡਾਰ ਹੋ ਗਿਆ, ਇਹ ਤੁਸੀਂ ਉਹ ਬਖਸ਼ਿਆ ਹੈ, ਇਹ ਭੰਡਾਰਾ ਤੁਹਾਡਾ ਹੀ ਦਿੱਤਾ ਹੋਇਆ ਹੈ ਜੀ।
ਹਮ ਕਿਆ ਗੁਣ ਤੇਰੇ ਵਿਤਰ ਹੈ ਸਵਾਮੀ,
ਹੇ ਸਰਬ ਕੇ ਸਵਾਮੀ ਮਾਲਕ ਪਰਮੇਸ਼ਰ, ਹਮ ਅਸੀਂ ਤੇਰੇ ਤੁਹਾਡੇ ਕਿਆ ਕਿਹੜੇ ਕਿਹੜੇ ਗੁਣਾਂ ਨੂੰ ਵਿਤਰ ਉਹ ਵਿਸਤਾਰ ਕਰਕੇ ਕਹਿਣਾ ਕਰੀਏ, ਕਿਹੜੇ ਕਿਹੜੇ ਗੁਣ ਕਹੀਏ, ਕਿਹੜਾ ਇੱਕ ਗੁਣ ਹੈ ਤੇਰੇ ਵਿੱਚ, ਬੇਅੰਤ ਗੁਣ ਤੇਰੇ ਮਹਾਰਾਜ।
ਤੂੰ ਅਪਰ ਅਪਾਰੋ ਰਾਮ ਰਾਜ,
ਇਹ ਮਹਾਰਾਜ ਤੂੰ ਸਵਾਮੀ ਮਾਲਕ ਹੈ ਸਾਰਿਆਂ ਦਾ, ਤੇ ਰਾਜੇ ਰਾਜੇ ਪ੍ਰਕਾਸ਼ ਰੂਪ ਹੈ, ਰਾਮ ਰਮਿਆ ਹੋਇਆ ਹੈ ਪਰਮੇਸ਼ੁਰ, ਤੁਸੀਂ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋ, ਪ੍ਰਕਿਰਤੀ ਅਪਰ ਤੇ ਇਸ ਤੋਂ ਉੱਚੇ ਹੋ, ਬੇਅੰਤ ਹੋ, ਤੁਹਾਡਾ ਅੰਤ ਨਹੀਂ ਕੋਈ ਪਾ ਸਕਦਾ ਹੈ।
ਹਰ ਨਾਮ ਸਾਲਾਹ ਦਿਨ ਰਾਤ,
ਹੇ ਹਰ ਪਰਮੇਸ਼ੁਰ ਜੀ ਸਾਡੇ ਤੇ ਕਿਰਪਾ ਕਰੋ ਕਿ ਆਪ ਜੀ ਦੇ ਨਾਮ ਦੀ ਜਿਹੜੀ ਰਾਤ ਦਿਨ ਸ਼ਲਾਘਾ ਕਰਦੇ ਰਹੀਏ, ਇਹ ਕਿਰਪਾ ਕਰ ਦਿਓ।
ਇਹ ਆਸ ਆਧਾਰੋ,
ਤੇ ਇਹੋ ਹੀ ਸਾਡੇ ਮਨ ਵਿੱਚ ਆਸ ਉਮੀਦ ਹੈ, ਸਰੀਰ ਕਰਕੇ ਨਾਮ ਨੂੰ ਆਧਾਰੋ ਆਸਰਾ, ਸਾਡਾ ਸਾਡੇ ਤੇਰੇ ਨਾਮ ਦਾ ਹੀ ਆਸਰਾ ਮਹਾਰਾਜ, ਇਹੋ ਇੱਕ ਲੋਕ ਦੀ ਆਸ ਹੈ, ਇਸ ਲੋਕ ਦੀ ਇਹੀ ਆਸ ਹੈ, ਇਹੋ ਪ੍ਰਲੋਕ ਵਾਸਤੇ ਆਧਾਰੋ ਆਸਰਾ ਹੈ, ਇਹ ਕਿਰਪਾ ਕਰੋ।
ਹਮ ਮੂਰਖ ਕਿਛੂ ਨਾ ਜਾਣ,
ਹੇ ਮਹਾਰਾਜ ਹਮ ਅਸੀਂ ਸ਼ਾਸਤਰ ਗਿਆਨ ਤੋਂ ਮੂਰਖ ਬੇਸਮਝ, ਕੁਝ ਵੀ ਭਾਵ ਥੋੜੇ ਮਾਤਰ ਵੀ ਅਸੀਂ ਮਹਾਰਾਜ ਜਾਣਦੇ ਨਹੀਂ ਹਾਂ। ਇਹ ਭਾਈ ਜਿਵੇਂ ਕੱਕੇ ਨੂੰ ਸਿਆਰੀ, ਛੱਛੇ ਨੂੰ ਦਲੈਂਕੜਾ, ਐੜਾ ਮੁਕਤ ਹੈ, ਇਹਨੂੰ ਬੋਲਣ ਦੇ ਵਿੱਚ ਥੋੜੀ ਜਿਹੀ ਕਠਿਨਾਈ ਹੁੰਦੀ ਹੈ, ਐੜਾ ਵੀ ਬੋਲੇ ਤੇ ਐੜੇ ਨੂੰ ਕਿੰਨਾ ਮਨਾ ਲੱਗੇ। ਇਸ ਕਰਕੇ ਮਹਾਰਾਜ ਆਪ ਕਿਰਪਾ ਕਰੋ, ਅਸੀਂ ਨਹੀਂ ਜਾਣਦੇ ਮਹਾਰਾਜ ਕੁਛ ਵੀ, ਆਪ ਕਿਰਪਾ ਕਰੋ।
ਕੇਵ ਪਾਵਹ ਪਾਰੋ,
ਆਪਣੇ ਆਪ ਤਾਂ ਅਸੀਂ ਮੁਕਤੀ ਰੂਪ ਪਾਰ ਲੰਘ ਨਹੀਂ ਸਕਦੇ, ਸੰਸਾਰ ਰੂਪੀ ਸਮੁੰਦਰ ਤੋਂ ਮੁਕਤੀ ਰੂਪੀ ਪਰਲੇ ਕਿਨਾਰੇ ਕਿਵੇਂ ਪਾਰੋ ਪਾਰ ਹੋਣਾ, ਇਹ ਪਾਰ ਹੋਣਾ ਕਿਵੇਂ ਪਾਵੇ ਪਾਈਏ, ਭਾਵ ਨਹੀਂ ਕਰ ਸਕਦਾ, ਅਸੀਂ ਪਾਰ ਹੋ ਨਹੀਂ ਸਕਦੇ, ਤੂੰ ਹੀ ਕਿਰਪਾ ਕਰਕੇ ਪਾਰ ਕਰ ਸਕਦਾ ਹੈ।
ਜਨ ਨਾਨਕ ਹਰ ਕਾ ਦਾਸ ਹੈ,
ਸਤਿਗੁਰੂ ਜੀ ਕਥਨ ਕਰਦੇ ਜੋ ਹਰੀ ਪਰਮੇਸ਼ਰ ਦਾ ਦਾਸ ਸੇਵਕ ਹੈ, ਤੇ ਜਾਂ ਫਿਰ ਮੈਂ ਜਨ ਦਾਸ ਹਰ ਪਰਮੇਸ਼ਰ ਦੇ, ਉਸ ਦਾਸ ਸੇਵਕ ਦਾ ਜਿਹੜੇ ਤੁਹਾਡੇ ਦਾਸ ਹੋਏ ਹਨ।
ਹਰ ਦਾਸ ਪਨਿਹਾਰੋ,
ਅਸੀਂ ਤਾਂ ਉਹਨਾਂ ਦਾ ਵੀ ਪਾਣੀ ਭਰਨ ਵਾਲੇ ਹਾਂ, ਇਸ ਕਰਕੇ ਜਾਂ ਵੀ ਹੇ ਹਰੀ ਪਰਮੇਸ਼ਰ, ਮਨ ਬਾਣੀ ਸਰੀਰ ਕਰਕੇ ਤੇਰਾ ਪਨਿਹਾਰੋ ਪਾਣੀ ਭਰਨ ਵਾਲੇ ਹਾਂ, ਅਸੀਂ ਉਹਨਾਂ ਦਾਸਾਂ ਦੇ ਵੀ ਤੇਰੇ ਦਾਸ ਹਾਂ, ਸ਼ਸ਼ਾ ਸ਼ੋਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ, ਅਸੀਂ ਤੁਹਾਡੇ ਦਾਸ ਹਾਂ ਮਹਾਰਾਜ, ਉਹਨਾਂ ਦੇ ਵੀ ਅੱਗੇ ਪਾਣੀ ਭਰਨ ਵਾਲੇ ਜਿਹੜੇ ਤੁਹਾਡੇ ਦਾਸ ਦਾਸਨ।
ਜਿਉ ਭਾਵੈ ਤਿਉ ਰਾਖ ਲੈ,
ਸਾਰੀ ਬੋਲਦੇ ਜੀ।
ਹਮ ਸਰਣ ਪ੍ਰਭ ਆਏ ਰਾਮ ਰਾਜੇ,
ਹੇ ਰਾਜੇ ਪ੍ਰਕਾਸ਼ ਗੁਰੂ ਰਾਮ ਪਰਮੇਸ਼ੁਰ ਜੀ, ਜਿਉਂ ਜਿਵੇਂ ਆਪ ਜੀ ਨੂੰ ਭਾਵੇ ਪਾਉਂਦਾ ਤਿਉਂ ਤਿਵੇਂ ਕਿਰਪਾ ਕਰਕੇ ਰਾਖ ਰੱਖ ਲੈ, ਰੱਖ ਲੈਣਾ ਕਰੋ, ਤੇ ਹਮ ਅਸੀਂ ਪ੍ਰਭ ਪਰਮੇਸ਼ੁਰ ਜੀ ਆਪ ਜੀ ਦੀ ਸ਼ਰਨ ਓਟ ਵਿੱਚ ਆਏ ਹਾਂ, ਹਮ ਸ਼ਰਨ ਪ੍ਰਭ ਆਏ, ਪ੍ਰਭੂ ਜੀ ਤੁਹਾਡੀ ਸ਼ਰਨ ਆਏ ਹਾਂ।
ਹਮ ਭੂਲ ਵਿਗਾੜ ਹੈ ਦਿਨ ਸਰਾਤ,
ਹੇ ਮਹਾਰਾਜ ਹਮ ਅਸੀਂ ਤੁਹਾਡੇ ਨਾਮ ਨੂੰ ਭੁੱਲ ਕਰਕੇ ਰਾਤ ਦਿਨ ਤੁਹਾਡੇ ਉਪਕਾਰਾਂ ਨੂੰ ਮਹਾਰਾਜ ਵਿਗਾੜ ਹੈ, ਵਿਗਾੜ ਭਾਵ ਵਿਸਾਰ ਦਿੰਦੇ ਹਾਂ, ਤੁਹਾਡੇ ਉਪਕਾਰ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ। ਇਹ ਵਿਗਾੜ ਸਾਡੇ ਚ ਪੈ ਗਿਆ ਭੁੱਲ ਦੇ ਕਾਰਨ ਮਹਾਰਾਜ, ਰਾਤ ਦਿਨ ਐਸਾ ਕਰਦੇ ਹਾਂ।
ਹਰ ਲਾਜ ਰਖਾਏ,
ਪਰ ਫਿਰ ਵੀ ਮਹਾਰਾਜ ਤੁਹਾਡੀ ਸ਼ਰਨ ਆਏ ਹਾਂ। ਹਰ ਪਰਮੇਸ਼ਰ ਜੀ ਸਾਨੂੰ ਆਪਣੇ ਜਾਣ ਕੇ ਸਾਡੀ ਲਾਜ ਇੱਜ਼ਤ ਇਹ ਲੋਕ ਵਿੱਚ ਵੀ ਰੱਖਣੀ, ਪਰਲੋਕ ਦੇ ਵਿੱਚ ਵੀ ਇੱਜ਼ਤ ਰੱਖਣੀ।
ਹਮ ਵਾਰਿਕ ਤੂੰ ਗੁਰ ਪਿਤਾ ਹੈ,
ਅਸੀਂ ਆਪ ਜੀ ਦੇ ਬਾਰਕ ਬੱਚੇ ਹਾਂ, ਤੂੰ ਸਾਡਾ ਗੁਰ ਪੂਜਨੀਕ ਪਿਤਾ ਪਿਓ ਹੈ ਤੂੰ, ਇਸ ਕਰਕੇ
ਦੇ ਮਤ ਸਮਝਾਏ।
ਮਹਾਰਾਜ ਜਦੋਂ ਅਸੀਂ ਕੋਈ ਗਲਤੀ ਕਰਦੇ ਹਾਂ ਉਦੋਂ ਫਿਰ ਮਤ ਚ ਫਰਕ ਪਿਆ ਹੁੰਦਾ ਹੈ, ਤਾਂ ਗਲਤੀ ਕਰਦੇ ਹਾਂ। ਤੁਸੀਂ ਮਹਾਰਾਜ ਸਾਨੂੰ ਮਤ ਦਿਓ, ਸਿੱਖਿਆ ਦਿਓ, ਅਸੀਂ ਮਾੜੇ ਕਰਮਾਂ ਦੇ ਪ੍ਰਵਿਰਤ ਨਾ ਹੋਈਏ। ਸਾਨੂੰ ਸਮਝਾਏ ਸਮਝਾਉਣਾ ਕਰੋ ਮਹਾਰਾਜ, ਮਤ ਦੇ ਕਰਕੇ ਚੰਗੀ ਸਿੱਖਿਆ ਦਿਓ, ਆਤਮ ਵਿਸ਼ੈਣੀ ਸਾਡੀ ਮਤ ਬਣ ਜਾਏ, ਵਿਸ਼ੇ ਵਿਸ਼ੈਣੀ ਜਿਹੜੀ ਮਤ ਹੈ ਇਹ ਵਿਸਰਜਨ ਹੋ ਜਾਏ।
ਜਨ ਨਾਨਕ ਦਾਸ ਹਰ ਕਾਂਡਿਆ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਹਰ ਪਰਮੇਸ਼ਰ ਮੈਂ ਜਨ ਦਾਸ ਆਪ ਜੀ ਦਾ ਦਾਸ ਸੇਵਕ ਕਾਂਡਿਆ ਕਹੀ ਦਾ ਹਾਂ, ਤੁਹਾਡੇ ਜੁੰਮੇ ਲੱਗਦੇ ਹਾਂ।
ਹਰ ਪੈਜ ਰਖਾਏ,
ਇਸ ਕਰਕੇ ਹਰੀ ਪਰਮੇਸ਼ਰ ਸਾਡੀ ਪੈਜ ਲਾਜ ਨੂੰ ਰਖਾਏ ਰੱਖਣਾ ਕਰੋ, ਕਿਉਂਕਿ ਅਸੀਂ ਤੁਹਾਡੇ ਹੋਣ ਪਿਛਲੇ ਯੁੱਗਾਂ ਚ ਰੱਖਦੇ ਆਏ ਹੋ, ਹਰ ਯੁੱਗ ਯੁੱਗ ਭਾਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਪਿੱਛੇ ਕਿਹੜਾ ਰੱਖਦੇ ਨਹੀਂ ਆਏ, ਕੋਈ ਨਵੀਂ ਗੱਲ ਨਹੀਂ। ਇਸ ਕਰਕੇ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਤੁਸੀਂ ਸਾਡੀ ਪੈਜ ਰੱਖੋ ਮਹਾਰਾਜ।
ਆਸਾ ਮਹੱਲਾ ਚੌਥਾ,
ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ।
ਜਿਨ ਮਸਤਕ ਤੁਰ ਹਰ ਲਿਖਿਆ,
ਸਾਰੀ ਬੋਲ ਦੋ ਜੀ,
ਤਿਨਾ ਸਤਿਗੁਰ ਮਿਲਿਆ ਰਾਮ ਰਾਜੇ।
ਹੇ ਰਾਮ ਰਾਜੇ, ਇਹ ਪਿਆਰੇ ਜੀ ਜਾਂ ਫਿਰ ਰਾਮ ਰਮੇ ਹੋਏ ਪਰਮੇਸ਼ਰ ਰਾਜੇ ਪ੍ਰਕਾਸ਼ ਰੂਪ ਵਾਹਿਗੁਰੂ ਜੀ, ਤੇ ਜਿਨ੍ਹਾਂ ਤੇ ਜਿਨ ਮਸਤਕ ਧੁਰ ਹਰ ਲਿਖਿਆ, ਜਿਨ੍ਹਾਂ ਦੇ ਮੱਥੇ ਤੇ ਪਰਮੇਸ਼ਰ ਨੇ ਧੁਰ ਮੁੱਢ ਕਦੀਮਾਂ ਤੋਂ ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਨੇ, ਤੇ ਗੁਰ ਪ੍ਰਾਪਤੀ ਦਾ ਵੀ ਇਹਨੂੰ ਗੁਰੂ ਦੀ ਪ੍ਰਾਪਤੀ ਹੋਊਗੀ ਇਸ ਜਨਮ ਚ, ਇਹ ਲਿਖਤ ਪਾ ਦਿੱਤੀ ਹੈ। ਹਰ ਲਿਖਿਆ ਜਿਹੜਾ ਧੁਰ ਹਰ ਲਿਖਿਆ, ਧੁਰ ਤੋਂ ਲਿਖ ਦਿੱਤਾ ਹੈ, ਦੈਸੀ ਕਲਮ ਬੁੜੀ ਹੈ ਬਸ, ਤਿਨਾਂ ਉਹਨਾਂ ਨੇ ਹੀ ਨਿਸ਼ਕਾਮੀਆਂ ਪੁਰਖਾਂ ਨੂੰ ਇਸ ਮਨੁੱਖਾ ਜਨਮ ਚ ਸਤਿਗੁਰ ਸੱਚੇ ਗੁਰੂ ਦਾ ਤੇ ਜਿਹੜਾ ਮਿਲਿਆ ਮਿਲਾਪ ਹੋਇਆ, ਉਹਨਾਂ ਨੂੰ ਸਤਿਗੁਰੂ ਮਿਲਦੇ ਹਨ। ਗੁਰੂ ਨਾਨਕ ਸਾਹਿਬ
ਅਗਿਆਨ ਅਧੇਰਾ ਕੱਟਿਆ,
ਸਤਿਗੁਰ ਨੇ ਉਹਨਾਂ ਦਾ ਗੁਰਮੁਖ ਜਨਾਂ ਦੇ ਅੰਦਰੋਂ ਅਗਿਆਨ ਅਵਿਦਿਆ ਦਾ ਅਵਰਨ ਦਾ ਪਰਦਾ ਜਿਹੜਾ ਕੱਟਿਆ, ਕੱਟ ਦਿੱਤਾ, ਕੁਤਰ ਕੁਤਰ ਦਿੱਤਾ ਹੈ, ਨਾਸ ਕਰ ਦਿੱਤਾ।
ਗੁਰ ਗਿਆਨ ਘੱਟ ਬਲਿਆ,
ਉਹਨਾਂ ਦੇ ਘੱਟ ਹਿਰਦੇ ਵਿੱਚ ਗੁਰੂ ਸਾਹਿਬ ਜੀ ਦੇ ਅਪਰੋਕ ਗਿਆਨ ਦੇ ਦੀਵੇ ਦੀ ਨਿਆਈ ਬਲਿਆ, ਪ੍ਰਕਾਸ਼ ਹੋ ਗਿਆ ਹੈ ਜਿਵੇਂ ਦੀਵਾ ਬਲਦਾ, ਤੇ ਅਪਰੋਕਸ ਗਿਆਨ ਦਾ ਦੀਵਾ ਬਲ ਗਿਆ।
ਹਰ ਲੱਦਾ ਰਤਨ ਪਦਾਰਥ,
ਤੇ ਇਸ ਕਰਕੇ ਉਸ ਪ੍ਰਕਾਸ਼ ਕਰਕੇ ਹਰ ਹਰੀ ਉਸ ਵਾਹਿਗੁਰੂ ਰੂਪ ਰਤਨ ਅਦਭੁਤ ਪਦਾਰਥ ਲੱਦਾ ਫਿਰ ਲੱਭ ਗਿਆ ਹੈ। ਹਰ ਲੱਦਾ ਰਤਨ ਪਦਾਰਥੋਂ ਉਹ ਕੀਮਤੀ ਪਦਾਰਥ ਲੱਭ ਗਿਆ, ਉਹ ਐਸਾ ਰਤਨ ਹੈ। ਫਿਰ ਮੁੜ ਕੇ ਮਹਾਰਾਜ ਦੱਸਦੇ ਨੇ,
ਫਿਰ ਬਹੁੜ ਨਾ ਚੱਲਿਆ,
ਸੰਸਾਰ ਦੇ ਰਤਨ ਤਾਂ ਨਾਸ ਹੋ ਜਾਂਦੇ ਨੇ, ਉਹ ਫਿਰ ਇਹ ਰਤਨ ਹੈ, ਫਿਰ ਮੁੜ ਕੇ ਬਹੁੜ ਪੁਨਾ ਫਿਰ 84 ਲੱਖ ਜੂਨਾਂ ਵਿੱਚ ਨਹੀਂ ਚੱਲਿਆ ਚੱਲਦਾ ਇਹ ਜੀ, ਫਿਰ ਚਲਾਏ ਮਾਨ ਨਹੀਂ ਹੁੰਦਾ, ਸਗੋਂ ਅਖੰਡ ਚੇਤਨ ਦੇਹ ਨੂੰ ਪਾ ਕੇ ਅਖੰਡ ਚੇਤਨ ਦਾ ਰੂਪ ਹੀ ਹੋ ਜਾਂਦਾ ਹੈ। ਫਿਰ ਬਹੁੜ ਨਾ ਚੱਲਿਆ, ਉਹ ਚੱਲ ਕੇ ਜੂਨਾਂ ਚ ਜਾਂ ਨਰਕਾਂ ਚ ਨਹੀਂ ਜਾਏਗਾ। ਫਿਰ
ਜਨ ਨਾਨਕ ਨਾਮ ਆਰਾਧਿਆ,
ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਪਿਆਰੇ ਜਿਨ੍ਹਾਂ ਨੇ ਗੁਰਮੁਖ ਜਨਾਂ ਨੇ ਜਾਂ ਗੁਰਮੁਖ ਜਨਾਂ ਦੁਆਰਾ ਸਤਸੰਗਤ ਦੁਆਰਾ ਜਾਂ ਸੰਤ ਜਨਾਂ ਦੀ ਸੰਗਤ ਦੁਆਰਾ ਨਾਮ ਪਰਮੇਸ਼ਵਰ ਨੂੰ ਆਰਾਧਨਾ ਕੀਤਾ ਹੈ,
ਆਰਾਧ ਹਰ ਮਿਲਿਆ,
ਉਹਨਾਂ ਨੂੰ ਭਾਵਨਾ ਨਾਲ ਆਰਾਧੇ ਹੋਇਆਂ ਨੂੰ ਤੇ ਵਾਹਿਗੁਰੂ ਅਕਾਲ ਪੁਰਖ ਮਿਲਿਆ ਮਿਲ ਗਿਆ ਹੈ।
ਜਿਨੇ ਐਸਾ ਹਰ ਨਾਮ ਨਾ ਚੇਤਿਓ,
ਤੇ ਜਿਨ੍ਹਾਂ ਨੇ ਇਹੋ ਜਿਹਾ ਵਾਹਿਗੁਰੂ ਪਰਮੇਸ਼ਰ ਕਦੇ ਚੇਤੇ ਨਹੀਂ ਕੀਤਾ, ਉਹਦਾ ਨਾਮ ਨਹੀਂ ਚੇਤੇ ਕੀਤਾ,
ਸੇ ਕਾਹੇ ਜਗ ਆਏ ਰਾਮ ਰਾਜੇ।
ਹੇ ਰਾਮ ਰਾਜੇ ਕੀ ਹੇ ਪਿਆਰੇ, ਉਹ ਪੁਰਸ਼ ਕਾਹੇ ਜਗ ਆਏ, ਕਾਹਦੇ ਲਈ ਆਏ ਜਦੋਂ ਨਾਮ ਹੀ ਨਹੀਂ ਜਪਣਾ ਸੀ। ਇਹੋ ਜਿਹੇ ਆਤਮ ਗਿਆਨ ਦੇਣ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਤੇ ਜਿਨ੍ਹਾਂ ਨੇ ਇਹ ਨਹੀਂ ਜਪਿਆ ਹੈ, ਆਤਮ ਗਿਆਨ ਨਾਮ ਨੇ ਦੇਣਾ, ਚੇਤੇ ਨਹੀਂ ਕੀਤਾ, ਜਪਿਆ ਨਹੀਂ, ਉਹ ਕਿਸ ਵਾਸਤੇ ਜਗਤ ਵਿੱਚ ਆਏ ਮਨੁੱਖਾ ਜਨਮ ਵਿੱਚ? ਨਿਸਫਲ ਗਵਾਲ ਤਾਂ ਨਾਮ ਦੇ ਉਹ ਚੰਗਾ ਸੀ ਇਹਦੇ ਨਾਲੋਂ।
ਇਹੋ ਮਾਨਸ ਜਨਮ ਦੁਲੰਭ ਹੈ,
ਇਹ ਮਨੁੱਖਾ ਜਨਮ ਬੜਾ ਦੁਲੰਭ ਕਠਿਨਤਾਈ ਦੇ ਨਾਲ ਲੱਭਿਆ ਹੈ। ਪਰ ਇਹ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾ,
ਨਾਮ ਬਿਨਾ ਬਿਰਥਾ ਸਭ ਜਾਏ,
ਨਾਮ ਤੋਂ ਬਿਨਾਂ ਵਿਅਰਥ ਹੀ ਜਾ ਰਿਹਾ, ਕੋਈ ਅਰਥ ਨਹੀਂ ਹੈ। ਜਦੋਂ ਭਗਤੀ ਨਹੀਂ ਕਰਦਾ, ਸੇਵਾ ਨਹੀਂ ਕਰਦਾ, ਕਿਸ ਅਰਥ ਲੱਗਿਆ, ਇਹ ਸਫਲਾ ਨਹੀਂ ਹੋਇਆ।
ਹੁਣ ਵੱਤੈ ਹਰ ਨਾਮ ਨਾ ਬੀਜਿਓ,
ਜਿਹੜੇ ਜਿਮੀਦਾਰ ਨੇ ਬੱਤ ਲੰਘਾ ਦਿੱਤੀ ਉਹ ਕਦੇ ਦਾਣੇ ਥੋੜੀ ਜੰਮਦੇ ਹੁੰਦੇ ਨੇ। ਹੁਣ ਬੱਤੈ, ਇਹ ਬੱਤਰ ਵੇਲੇ ਭਾਵ ਮਨੁੱਖਾ ਜਨਮ, ਇਸ ਵਿੱਚ ਇਹ ਰੁੱਤ ਆਈ ਹੋਈ ਹੈ, ਨਾਮ ਦੇ ਬੀਜਣ ਦੀ ਰੁੱਤ ਹੈ। ਅਬ ਕਲੂ ਆਇਓ ਰੇ ਇੱਕ ਨਾਮ, ਵੋ ਵੋ ਬਹੁ ਵੋ ਅਨਰੁੱਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਇਹ ਰੁੱਤ ਹੈ ਹੁਣ ਇਸ ਬੱਤਰ ਦੇ, ਭਾਵ ਮਨੁੱਖਾ ਜਨਮ ਵਿੱਚ ਹਰ ਪਰਮੇਸ਼ਰ ਦੇ ਨਾਮ ਰੂਪੀ ਬੀਜ ਨੂੰ ਜੇ ਨਹੀਂ ਬੀਜਿਆ ਫਿਰ
ਅੱਗੇ ਭੁੱਖਾ ਕਿਆ ਖਾਏ,
ਅੱਗੇ ਬਾਈ ਫਿਰ ਭੁੱਖਾ ਹੀ ਰਹੇਗਾ, ਕੀ ਖਾਏਗਾ, ਉੱਥੇ ਕੁਛ ਨਹੀਂ ਮਿਲਣਾ ਪ੍ਰਲੋਕ ਦੇ ਵਿੱਚ। ਤੇ ਨਾਮ ਨੇ ਤ੍ਰਿਪਤੀ ਦੇਣੀ ਸੀ ਤੈਨੂੰ, ਤੇ ਨਾਮ ਤੋਂ ਬਿਨਾਂ ਭਾਈ ਫਿਰ ਦੁੱਖਾਂ ਰੂਪ ਇਸ ਤਰ੍ਹਾਂ ਦੇ ਤੈਨੂੰ ਨਰਕਾਂ ਦੇ ਵਿੱਚ ਤਪਾਉਣਾ, ਜੂਨਿਆਂ ਚ ਜਾਣਾ, ਜਿਹੜੀ ਜੂਨੀ ਜਾਂਦਾ ਕੁੱਤੇ ਨੂੰ ਭੁੱਖੇ ਰਹਿੰਦੇ ਨੇ, ਰੋਟੀ ਕਿਤੇ ਬੁਰਕੀ ਮਿਲ ਗਈ ਕਿਤੇ ਨਾ ਮਿਲ ਗਈ, ਅਵਾਰਾ ਪਸ਼ੂ ਫਿਰਦੇ ਨੇ ਕਿਤੇ ਮੂੰਹ ਮਰਨ ਨੂੰ ਘਾਹ ਮਿਲ ਗਿਆ ਕਿਤੇ ਨਾ ਮਿਲਿਆ, ਭੁੱਖੇ ਹੀ ਰਹੇ ਹਨ। ਇਹ ਨਾਮ ਤੋਂ ਬਿਨਾਂ ਐਸਾ ਹੋਵੇ, ਕੀ ਖਾਏਗਾ ਅੱਗੇ ਅਗਲੇ ਜਨਮ ਜਾ ਕੇ।
ਮਨਮੁੱਖਾ ਨੂੰ ਫਿਰ ਜਨਮ ਹੈ,
ਮਨਮੁੱਖ ਜੀਵਾਂ ਨੂੰ ਮੁੜ ਮੁੜ ਕੇ 84 ਵਿੱਚ ਜਨਮ ਧਾਰਨੇ ਪੈਣਗੇ।
ਨਾਨਕ ਹਰ ਭਾਈ,
ਇਹ ਗੱਲ ਪਰਮੇਸ਼ਰ ਨੂੰ ਪਾਉਂਦੀ ਹੈ, ਚੰਗੀ ਲੱਗਦੀ ਹੈ ਵੀ ਜਿਹੜੇ ਨਾਮ ਨਹੀਂ ਜਪਦੇ ਉਹ ਜੂਨਾਂ ਚ ਜਾਣ।
ਨਾਨਕ ਹਰ ਭਾਈ,
ਤੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਵੀ ਇਹ ਗੱਲ ਪਰਮੇਸ਼ਰ ਨੂੰ ਪਾਉਂਦੀ ਹੈ, ਇਹ ਉਹਨੂੰ ਭਾਗ ਹੀ ਹੈ, ਚੰਗੀ ਲੱਗਦੀ ਹੈ ਵੀ ਜਿਹੜੇ ਨਾਮ ਨਹੀਂ ਜਪਦੇ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਜੂਨਾਂ ਚ ਭਰਮਣ ਕਰਦੇ ਫਿਰਨਗੇ। ਫਿਰ
ਤੂੰ ਹਰ ਤੇਰਾ ਸਭ ਕੋ,
ਇਹ ਹਰੀ ਪਰਮੇਸ਼ਰ ਤੂੰ ਸਾਰਿਆਂ ਦਾ ਮਾਲਕ ਹੈ, ਸਾਰਾ ਕੁਝ ਤੇਰਾ ਤੁਹਾਡਾ ਹੀ ਹੈ, ਤੁਸੀਂ ਮਹਾਰਾਜ ਸਾਰਿਆਂ ਦੇ ਮਾਲਕ ਹੋ।
ਸਭ ਤੁਧ ਉਪਾਏ ਰਾਮ ਰਾਜੇ,
ਇਹ ਰਾਜੇ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਰਮੇ ਹੋਏ, ਸਾਰਾ ਸੰਸਾਰ ਤੋਂ ਤੁਹਾਡਾ ਹੀ ਉਪਾਅ ਪੈਦਾ ਕੀਤਾ ਹੋਇਆ ਹੈ।
ਕਿਛ ਹਾਥ ਕਿਸੈ ਦੇ ਕਿਛ ਨਾਹੀ,
ਜੇ ਕਹੀਏ ਕਿਸੇ ਜੀਵ ਦੇ ਹੱਥ ਬਸ ਕੋਈ ਵੀ ਚੀਜ਼ ਨਹੀਂ ਹੈ, ਕਰਮਾਂ ਅਨੁਸਾਰ ਸਭ ਚੱਲਦਾ ਹੈ।
ਸਭ ਚੱਲੈ ਚਲਾਏ,
ਤਾਂ ਕੁਝ ਵੀ ਨਹੀਂ ਹੈ ਕਿਸੇ ਦੇ ਹੱਥ, ਕਿਉਂਕਿ ਸਭ ਸਾਰੇ ਪਰਮੇਸ਼ਰ ਦੀ ਰਜ਼ਾ ਵਿੱਚ ਚਲਾਏ ਹੋਏ ਚੱਲਦੇ ਹਨ।
ਜਿਨ ਤੂੰ ਮਿਲੈ ਪਿਆਰੇ ਸੇ ਤੁਧ ਮਿਲੈ,
ਹੇ ਪਿਆਰੇ ਵਾਹਿਗੁਰੂ, ਜਿਨ੍ਹਾਂ ਨੂੰ ਤੂੰ ਤੁਸੀਂ ਆਪਣੇ ਨਾਲ ਮੇਲੇ ਮੇਲਣਾ ਚਾਹੁੰਦੇ ਹੋ, ਸੇ ਉਹ ਸੰਤ ਜਨ ਤੁਧ ਤੁਹਾਡੇ ਨਾਲ ਸੱਚੇ ਪਾਤਸ਼ਾਹ ਜੀ ਮਿਲ ਜਾਂਦੇ ਹੈ, ਇਸ ਕਰਕੇ ਉਹ ਤੁਹਾਡੇ ਨਾਲ ਮਿਲਦੇ ਹਨ ਜੇ।
ਜੋ ਹਰ ਮਨ ਭਾਏ,
ਜਿਹੜੇ ਹਰੀ ਵਾਹਿਗੁਰੂ ਤੇਰੇ ਮਨ ਹਿਰਦੇ ਨੂੰ ਭਾਏ ਪਾਉਂਦੇ ਨੇ, ਚੰਗੇ ਲੱਗਦੇ ਹਨ।
ਜਨ ਨਾਨਕ ਸਤਿਗੁਰ ਭੇਟਿਆ,
ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਨੂੰ ਗੁਰਮੁਖ ਜਨਾਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਭੇਟਿਆ ਮਿਲੇ ਹਨ, ਉਹ ਜਿਹੜੇ ਗੁਰਮੁਖ ਹਨ
ਹਰ ਨਾਮ ਤਰਾਏ,
ਉਹਨਾਂ ਨੂੰ ਗੁਰਾਂ ਨੇ ਹਰ ਪਰਮੇਸ਼ਰ ਦਾ ਨਾਮ ਜਪਾ ਕੇ ਸੰਸਾਰ ਸਮੁੰਦਰ ਤੋਂ ਤਰਾਏ ਤਾਰ ਦਿੱਤਾ ਹੈ, ਉਹਨਾਂ ਦੇ ਜੀਵਨ ਹੋਰਨਾਂ ਨੂੰ ਤਾਰਨ ਵਾਸਤੇ ਜਹਾਜ਼ ਦੀ ਨਿਆਈ ਬਣਾ ਦਿੱਤੇ ਨੇ, ਉਹ ਤਾਰਦੇ ਨੇ ਫਿਰ ਸੰਸਾਰ ਨੂੰ।
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ,
ਤੇ ਭਾਈ ਕੋਈ ਰਾਗੀ ਰਾਗਾਂ ਵਿੱਚ ਬਹੁਤ ਵੱਡਾ ਰਾਗ ਦਾ ਬੇਤਾ ਹੋ ਕੇ ਗਾਵੇ ਗਾਉਂਦਾ, ਗਾਉਣਾ ਜਾਣਦਾ ਹੋਵੇ, ਭਾਵੇਂ ਨਾਦੀ ਬਾਜੇ ਵਜਾਉਣ ਜਾਣਦਾ ਹੋਵੇ, ਸਾਜੀ ਹੋਵੇ, ਹਰ ਇੱਕ ਕਿਸਮ ਦਾ ਸਾਜ਼ ਵਜਾਉਣ ਜਾਣਦਾ ਹੋਵੇ, ਜਾਂ ਫਿਰ ਕੋਈ ਵਿਆਕਰਨ ਅਨੁਸਾਰ ਸ਼ਬਦੀ ਸੁਧੀ ਸੁਧੀ ਪਰਖਣ ਵਾਲਾ ਹੋਵੇ, ਬੇਦੀ ਬੇਦਾਂ ਦਾ ਪਾਠੀ ਹੋਵੇ, ਬਹੁਤ ਭਾਂਤ ਤਰੀਕਿਆਂ ਕਰਕੇ, ਤੇ ਸ਼ਾਸਤਰਕ ਗਿਆਨੀ ਹੋਵੇ, ਸ਼ਾਸਤਰਾਂ ਦਾ ਬੇਤਾ ਹੋਵੇ, ਜਾਣਦਾ ਹੋਵੇ, ਪਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਸਾਹਿਬ ਜੀ ਕਹਿੰਦੇ ਹਨ
ਨਹੀਂ, ਹਰ ਹਰ ਭੀਜੈ ਰਾਮ ਰਾਜੇ,
ਇਸ ਤਰ੍ਹਾਂ ਕਰਨ ਦੇ ਨਾਲ ਉਹ ਹਰ ਹਰੀ ਪਰਮੇਸ਼ਰ ਜੋ ਹਰ ਇੱਕ ਦੇ ਅੰਦਰ ਹੈ ਉਹ ਫਿਰ ਭਿੱਜਦਾ ਨਹੀਂ ਹੈ, ਨਹੀਂ ਭਿੱਜਦਾ, ਪ੍ਰਸੰਨ ਨਹੀਂ ਹੁੰਦਾ ਹੈ, ਇਸ ਕਰਕੇ ਫਰਮਾਨ ਕੀਤਾ ਉਹ ਵਾਹਿਗੁਰੂ ਨਾ ਭੀਜੈ ਰਾਗੀ ਨਾਦੀ ਬੇਦ, ਨਾ ਭੀਜੈ ਸੁਰਤੀ ਗਿਆਨੀ ਯੋਗ, ਨਾ ਭੀਜੈ ਸੋਗੀ ਕੀਤਾ ਰੋਜ਼, ਨਾ ਭੀਜੈ ਰੂਪੀ ਮਾਨੀ ਰੰਗ, ਉਹ ਪਰਮੇਸ਼ਰ ਨਾ ਭੀਜੈ ਤੀਰਥ ਭਵਿਆ ਨੰਗ, ਨਾ ਭੀਜੈ ਦਾਤੀ ਕੀਤਾ ਪੁੰਨ, ਨਾ ਭੀਜੈ ਬਾਹਰ ਬੈਠਿਆ ਸੁਣ, ਨਾ ਭੀਜੈ ਭੇੜ ਮਰਹਿ ਭਿੜ ਸੂਰ, ਨਾ ਭੀਜੈ ਕੇਤੇ ਹੋਵੇ ਧੂੜ, ਲੇਖਾ ਲਿਖੀਐ ਮਨ ਕਹਿ ਭਾਏ, ਨਾਨਕ ਭੀਜੈ ਸਾਚੈ ਨਾਏ। ਉਹ ਨਾਮ ਨਾਲ ਹੀ ਪ੍ਰਸੰਨ ਹੁੰਦਾ, ਇਹ ਖੰਡਨ ਕੀਤਾ ਸਾਰਾ ਸਾਰਣ ਅੰਗ ਦੇ ਅੰਦਰ ਮਹਾਰਾਜ ਦਾ ਹੀ ਸ਼ਬਦ ਹੈ ਚੌਥਿਆਂ ਦਾ ਹੀ ਚੌਥੇ ਪਾਤਸ਼ਾਹ ਦਾ ਹੀ
ਨਹੀਂ ਹਰ ਹਰ ਭੀਜੈ ਰਾਮ ਰਾਜੇ
ਹੇ ਰਾਮ ਦੇ ਪਿਆਰੇ ਇਹ ਸੰਤ ਜਨੋ ਰੱਬ ਦੇ ਪਿਆਰੇ ਉਹ ਰਾਮ ਰਮਿਆ ਹੋਇਆ ਪਰਮੇਸ਼ਰ ਰਾਜਾ ਜੋ ਪ੍ਰਕਾਸ਼ ਰੂਪ ਹੈ ਤੇ ਉਹ ਨਾ ਗਾਉਣ ਦੇ ਨਾਲ ਤੇ ਨਾ ਸਾਜੀਆਂ ਦੀ ਇਸ ਪ੍ਰਕਾਰ ਦੀ ਇਹ ਭਾਵ ਲੈ ਕਰਕੇ ਉਹ ਇਉਂ ਨਹੀਂ ਭੇਜਦਾ ਹੈ। ਨਹੀਂ ਹਰ ਹਰ ਭੀਜਾ ਰਾਮ ਰਾਜ ਪ੍ਰਸੰਨ ਨਹੀਂ ਹੁੰਦਾ ਭੇਜਦਾ ਕੀ ਹੈ ਉਹ ਸੱਚੇ ਪਰਮੇਸ਼ਰ ਦੇ ਨਾਮ ਨਾਲ ਹੀ ਭੇਜਦਾ ਹੈ।
ਜਿਨ੍ਹਾਂ ਅੰਤਰ ਕਪਟ ਵਿਕਾਰ ਹੈ
ਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਕਪਟ ਛਲ ਤੇ ਕਾਮ ਆਦਿਕ ਵਿਕਾਰ ਇਹ ਵਿਕਾਰ ਭੋਗਣ ਦੀ ਇੱਛਾ ਬਣੀ ਰਹਿੰਦੀ ਹੈ
ਤਿਨਾਂ ਰੋਏ ਕਿਆ ਕੀਜੈ
ਉਹ ਉੱਪਰ ਤੋਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਹੰਝੂ ਬਹਾ ਬਹਾ ਕੇ ਜਾਂ ਅੱਖਾਂ ਨੂੰ ਤੇਲ ਲਾ ਕੇ ਉਹਦੇ ਚ ਹੰਝੂ ਬਹਾਣੇ ਕੁਝ ਹੋਰ ਦਵਾਈਆਂ ਲੈ ਲੈਣੀਆਂ ਜਿਵੇਂ ਡਰਾਮੇ ਕਰਨ ਵਾਲੇ ਕਰਦੇ ਆ ਉਹ ਇਸ ਤਰ੍ਹਾਂ ਦਾ ਡਰਾਮਾ ਹੀ ਹੈ ਲੋਕਾਂ ਨੂੰ ਪ੍ਰਭਾਵਿਤ ਕਰਨਾ। ਤਿੰਨਾਂ ਰੋਏ ਕਿਆ ਕੀਜੈ ਕੀ ਕਰਨਗੇ ਰੋਕੇ ਹੋਏ ਅੰਦਰ ਤਾਂ ਕਪਟ ਛਲ ਹੈ ਉਹਨਾਂ ਦੇ ਰੋ ਕੇ ਦੱਸਦੇ ਮੈਨੂੰ ਬਹੁਤ ਵਿਰਾਗ ਹੈ ਤੇ ਇਸ ਕਰਕੇ ਉਹਨਾਂ ਦੀ ਕੀ ਰੋਏ ਸੋਭਾ ਕਰੀਏ ਉਹਨਾਂ ਦੀ ਸੋਭਾ ਬਣਦੀ ਨਹੀਂ ਉਹਨਾਂ ਦੇ ਰੋਏ ਯਤਨ ਕੀਤਿਆਂ ਕੀ ਹੋਏਗਾ ਤਿੰਨਾਂ ਰੋਏ ਕਿਆ ਕੀਜੈ ਉਹਨਾਂ ਦੇ ਰੋਏ ਚਿਹਰੇ ਨੂੰ ਰੂਹ ਨੂੰ ਵੇਖ ਕੇ ਕੀ ਕਰੀਏ ਕੁਛ ਨਹੀਂ ਪ੍ਰਾਪਤ ਹੋਣਾ ਹੈ।
ਹਰ ਕਰਤਾ ਸਭ ਕਿਛ ਜਾਣਦਾ
ਕਰਤਾ ਰਚਨਹਾਰ ਹਰ ਪਰਮੇਸ਼ਰ ਸਭ ਸਾਰਾ ਕੁਝ ਜਾਣਦਾ ਉਹ ਕਪਟ ਵਾਲਿਆਂ ਦੇ ਫਿਰ ਮਹਾਰਾਜ ਕਹਿੰਦੇ ਨੇ ਸਿਰ
ਰੋਗ ਹੱਥ ਦੀਜੈ
ਕਪਟ ਕਰਨ ਵਾਲਿਆਂ ਦੇ ਸਿਰ ਰੋਗ ਬਿਮਾਰੀ ਦੇ ਹੱਥ ਦੀਜੈ ਦੇ ਦਿੰਦਾ ਉਹਨਾਂ ਦਾ ਸਿਰ ਬਿਮਾਰੀ ਦੇ ਹੱਥ ਦੇ ਦਿੰਦਾ ਸਿਰ ਰੋਗ ਹੱਥ ਦੀਜੈ ਕਪਟ ਵਾਲੇ ਰੋਗਾਂ ਦੇ ਸਿਰ ਸ਼੍ਰੋਮਣੀ ਰੋਗ ਕੋੜ ਦੇ ਹੱਥ ਦਿੱਤੇ ਜਾਂਦੇ ਨੇ ਸਿਰ ਰੋਗ ਹੱਥ ਦੀਜੈ ਜੰਮਣ ਮਰਨ ਰੂਪੀ ਰੋਗ ਉਹਨਾਂ ਦੇ ਹੱਥ ਦਿੱਤੇ ਜਾਂਦੇ ਨੇ ਸਿਰ ਰੋਗ ਹੱਥ ਦੀਜੈ ਉਹਨਾਂ ਦਾ ਮਨ ਰੂਪੀ ਹੱਥ ਰੋਗਾਂ ਦੇ ਸਿਰ ਪਕੜਿਆ ਜਾਂਦਾ ਭਾਵ ਕੀ ਹੈ ਵੀ ਜੇਕਰ ਜਿਹੜਾ ਵੈਦ ਹੈ ਹਕੀਮ ਹੈ ਉਹ ਹੱਥ ਉਹਦੇ ਹੱਥ ਵਿੱਚ ਦੇ ਦਈਏ ਉਹ ਫਿਰ ਦੱਸ ਦਿੰਦਾ ਵੀ ਸਿਰ ਦਾ ਰੋਗ ਦੱਸ ਦਿੰਦਾ ਵੀ ਤੈਨੂੰ ਆਹ ਬਿਮਾਰੀ ਹੈ। ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਸਤਿਗੁਰੂ ਸਾਹਿਬ ਜੀ ਨੇ ਆਪਣਾ ਮਨ ਰੂਪੀ ਹੱਥ ਦੇ ਦਈਏ ਤਾਂ ਸਤਿਗੁਰੂ ਜੀ ਦੱਸ ਦਿੰਦੇ ਨੇ ਇਹਦੇ ਸਿਰ 'ਚ ਹੰਕਾਰ ਦਾ ਰੋਗ ਲੱਗਿਆ ਹੋਇਆ ਸਿਰ ਰੋਗ ਹੱਥ ਦੀਜੈ ਸਿਰ ਰੋਗ ਹੱਥ ਦੀਜੈ। ਇਸੇ ਪ੍ਰਕਾਰ ਜੇਕਰ ਕਿਸੇ ਪੁਰਖ ਦੇ ਸਿਰ ਵਿੱਚ ਗੰਜ ਹੋਵੇ ਗੰਜ ਦਾ ਰੋਗ ਹੋਵੇ ਕੇਸ ਨਾ ਉੱਗੇ ਹੋਣ ਉਹ ਸਿਰ 'ਤੇ ਜੇ ਹੱਥ ਵੀ ਰੱਖ ਲਵੇ ਉਹ ਲੁਕਿਆ ਨਹੀਂ ਰਹਿੰਦਾ ਲੋਕ ਦੇਖਦੇ ਸਮਝ ਜਾਂਦੇ ਨੇ ਵੀ ਸਿਰ ਤਾਂ ਗੰਜਾ ਹੀ ਹੈ। ਇਸੇ ਪ੍ਰਕਾਰ ਅੰਤਸ਼ਕਰਨ ਨੂੰ ਵੀ ਸਿਰ ਵਿੱਚ ਵਿਸ਼ਿਆਂ ਦਾ ਵਿਸ਼ਿਆਂ ਦੀ ਇੱਛਾ ਜਾਂ ਮਾਇਆ ਦੀ ਇੱਛਾ ਰੂਪ ਗੰਜ ਹੈ ਸ਼ਰਧਾ ਰੂਪੀ ਕੇਸ ਨਾ ਗਏ ਹੋਣ ਕਿਸੇ ਕੋਲ ਨਿਸ਼ਰਧਕ ਪੁਣਾ ਹੋਵੇ ਨਿਸ਼ਕਾਮ ਕਰਨ ਰੂਪੀ ਕੇਸਾਂ ਤੋਂ ਹੀਣਾ ਹੋਵੇ ਉਹ ਸਾਰੇ ਸਿਰ ਉੱਤੇ ਭੇਖ ਧਾਰਨ ਰੂਪੀ ਹੱਥ ਰੱਖ ਲਵੇ ਤਾਂ ਵੀ ਨਿਰਸ਼ਰਧਕ ਪੁਣਾ ਲੁਕਿਆ ਨਹੀਂ ਰਹਿੰਦਾ ਪ੍ਰਗਟ ਹੋ ਜਾਂਦਾ ਕਿਉਂਕਿ ਇਹਨੇ ਜਦੋਂ ਬੋਲਣਾ ਨਾਸਤਕਪਣੇ ਵਿੱਚ ਬੋਲੂਗਾ। ਇਹ ਫਰਮਾਨ ਕੀਤਾ ਹੈ ਜੀ
ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ
ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਗੁਰਮੁਖਾਂ ਦਾ ਤੇ ਹਰੀ ਪਰਮੇਸ਼ਵਰ ਵਾਹਿਗੁਰੂ ਦਾ ਸਿਮਰਨ ਕਰਕੇ ਜਿਨ੍ਹਾਂ ਗੁਰਮੁਖਾਂ ਦਾ ਹਿਰਦਾ ਚਿੱਤ ਸ਼ੁੱਧ ਨਿਰਮਲ ਹੋ ਗਿਆ ਉਹ ਫਿਰ ਕੀ ਕਰਦੇ ਨੇ ਦੱਸਦੇ ਨੇ
ਹਰ ਭਗਤ ਹਰ ਲੀਜੈ
ਉਹ ਹਰੀ ਪਰਮੇਸ਼ਰ ਦੀ ਭਗਤੀ ਕਰਕੇ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਲੀਜਾ ਲੈਂਦੇ ਹਨ।
ਆਸਾ ਮਹੱਲਾ ਚੌਥਾ
ਆਸਾ ਰਾਗ ਦੇ ਅੰਦਰ ਅੱਗੇ ਸ਼ੰਤ ਵਿਚਾਰਨ ਕਰਦੇ ਨੇ ਮਹਾਰਾਜ ਸਾਹਿਬ ਜੀ
ਜਿਨ ਅੰਤਰ ਹਰ ਹਰ ਪ੍ਰੀਤ ਹੈ
ਸਾਰਾ ਜੀ
ਤੇ ਜਨ ਸੁਗੜ ਸਿਆਣੇ ਰਾਮ ਰਾਜੇ
ਹੇ ਰਾਜੇ ਪ੍ਰਕਾਸ਼ ਨੂੰ ਰਾਮ ਪਰਮੇਸ਼ਰ ਦੇ ਪਿਆਰੇ ਹੋ ਜੇ ਜਿਨ੍ਹਾਂ ਦੇ ਅੰਤਰ ਹਿਰਦੇ ਦੇ ਹਰੀ ਪਰਮੇਸ਼ਰ ਦੀ ਪ੍ਰੀਤੀ ਹੈ ਉਹ ਪੁਰਖ ਵਿਵਹਾਰਾਂ ਕਰਕੇ ਸੁਗੜ ਚਤਰ ਸ਼ਾਸਤਰ ਗਿਆਨ ਕਰਕੇ ਸਿਆਣੇ ਬੁੱਧੀਮਾਨ ਹਨ ਸੇਵਾ ਵਿੱਚ ਸੁਗੜ ਪਰਮਾਰਥ ਵੱਲ ਲਿਵ ਲਾਉਣ ਕਰਕੇ ਉਹਨਾਂ ਨੂੰ ਸਿਆਣੇ ਕਿਹਾ ਜਾਂਦਾ ਹੈ।
ਜੇ ਵਾਹ ਰਹੋ ਭੁੱਲ ਚੁੱਕ ਬੋਲਦੇ
ਹੇ ਭਾਈ ਜੇਕਰ ਨਿਸਕਪਟ ਜਿਹੜੇ ਮਹਾਂਪੁਰਖ ਬਾਹਰ ਤੋਂ ਕਿਤੇ ਭੁੱਲ ਗਲਤੀ ਨਾਲ ਚੁੱਕ ਕੇ ਹੋਰ ਦਾ ਹੋਰ ਸ਼ਬਦ ਕਿਹਾ ਜਾਵੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ
ਭੀ ਖਰੇ ਹਰ ਭਾਣੇ
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਭੀ ਬੋੜੋ ਉਹ ਫਿਰ ਵੀ ਪਰਮੇਸ਼ੁਰ ਨੂੰ ਭਾਣੇ ਪਾਉਂਦੇ ਨੇ ਚੰਗੇ ਲੱਗਦੇ ਨੇ ਖਰੇ ਨਾ ਜੇ ਬਾਹਰੋਂ ਭੁੱਲ ਜਾਣ ਵਿਹਾਰਾਂ ਵੱਲੋਂ ਚੁੱਕ ਜਾਣ ਉਹ ਸੁਧੇਪਣ ਵਿੱਚ ਤੇ ਕਿਸੇ ਦਾ ਸਤਿਕਾਰ ਕਰਨ ਤੋਂ ਬੋਲ ਪੈਣ ਤਾਂ ਉਹ ਖਰੇ ਉੱਤਮ ਪੁਰਖ ਭਾਣੇ ਪਾਉਂਦੇ ਨੇ ਵੀ ਇਸ ਪ੍ਰਕਾਰ ਐਸੇ ਜਿਹੜੇ ਪੁਰਖ ਨੇ ਉਹਨਾਂ ਦੇ ਬੜੇ ਪ੍ਰਸੰਗ ਆਉਂਦੇ ਨੇ। ਭਾਈ ਨੱਥਾ ਸਿਉਂ ਸੀ ਇਹ, ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਸ਼ਿਕਾਇਤ ਕੀਤੀ ਜਦੋਂ ਮਹਾਰਾਜ ਯਾਤਰਾ ਨੂੰ ਕੋਈ, ਕਹਿੰਦੇ ਮਹਾਰਾਜ ਨੱਥਾ ਸਿਉਂ ਬੋਲਦਾ ਬਹੁਤ ਗਲਤ ਹੈ, ਇਤਿਹਾਸ ਦੇ ਵਿੱਚ ਬੜੇ ਖੁੱਲ੍ਹੇ ਬਚਨ ਵੀ ਆਉਂਦੇ ਹੈ, ਗਾਲਾਂ ਕੱਢਦਾ। ਅਤੇ ਮਹਾਰਾਜ ਸਾਹਿਬ ਜੀ ਨੇ ਬੁਲਾ ਕੇ ਜਦੋਂ ਉਹਨੂੰ ਪੁੱਛਿਆ ਉਸੇ ਤਰ੍ਹਾਂ ਦਾ ਕਬੂਲ ਉਹਦੇ ਮੂੰਹ ਤੋਂ ਨਿਕਲ ਗਿਆ, ਕੋਈ ਪੱਕਿਆ ਹੋਇਆ ਸੀ। ਮਹਾਰਾਜ ਕਹਿੰਦੇ ਭਾਈ ਅੰਦਰੋਂ ਤਾਂ ਸੁਧ ਹੀ ਹੈ, ਇਹ ਸੁਧਾ ਭਗਤ ਹੈ, ਇਸ ਕਰਕੇ ਇਹਨੂੰ ਨਾ ਤੁਸੀਂ ਖਿਆਲ ਨਾ ਕਰੋ, ਅੰਦਰ ਤੋਂ ਠੀਕ ਹੈ। ਅਤੇ ਮਹਾਰਾਜ ਸਾਹਿਬ ਜੀ ਨੇ ਉਹ 'ਤੇ ਖੁਸ਼ੀ ਰੱਖੀ ਹੈ। ਅਤੇ ਪਰ ਇਹ ਹੈ ਵੀ ਇਸ ਤਰ੍ਹਾਂ ਦੀ ਇੱਕ ਕਲਗੀਧਰ ਪਾਤਸ਼ਾਹ ਦੇ ਕੋਲ ਮਾਤਾ, ਉਹਦਾ ਪ੍ਰਸੰਗ ਆਉਂਦਾ। ਮਹਾਰਾਜ ਸਾਹਿਬ ਸੱਚੀ ਪਾਤਸ਼ਾਹ ਦੇ ਜੰਗ ਵਿੱਚ ਉਹਦੀ ਸੰਤਾਨ ਜਿਹੜੀ ਸੀ ਸਾਧ ਸਿੰਘ ਸ਼ਹੀਦ ਹੋਣ ਤੋਂ ਮਹਾਰਾਜ ਪ੍ਰਸੰਨ ਸੀ ਉਹਦੇ 'ਤੇ, ਪਰ ਉਹ ਭਾਣੇ ਦੇ ਵਿੱਚ ਰਹੀ। ਮਹਾਰਾਜ ਨੂੰ ਮੱਥਾ ਟੇਕ ਕੇ, ਮਹਾਰਾਜ ਤੁਸੀਂ ਦੀਨ ਮੈਂ ਦਿਆਲੂ, ਤੁਸੀਂ ਪਾਪੀ ਮੈਂ ਪਤਤ ਪਾਵਨ, ਉਹ ਇਸ ਤਰ੍ਹਾਂ ਦੇ ਸ਼ਬਦ ਜਦੋਂ ਦੋ ਤਿੰਨ ਕਹੇ ਭਾਈ ਦਿਆ ਸਿੰਘ, ਕਹਿੰਦੇ ਮਾਈ ਇਉਂ ਨਹੀਂ ਬੋਲੀਦਾ ਹੁੰਦਾ, ਸਤਿਗੁਰੂ ਨੂੰ ਐਂ ਕਹੀਦਾ। ਮਹਾਰਾਜ ਨੇ ਉਸੇ ਵੇਲੇ ਭਾਈ ਦਿਆ ਸਿੰਘ ਨੂੰ ਟੋਕਿਆ, ਕਹਿੰਦੇ ਭਾਈ ਦਿਆ ਸਿੰਘ ਅੰਦਰ ਤੋਂ ਆਹੀ ਕੁਛ ਕਹਿਣਾ ਹੀ ਕਹਿੰਦੀ ਹੈ ਜਿਹੜਾ ਕੁਛ ਤੂੰ ਕਹਾਉਣਾ ਚਾਹੁੰਦਾ, ਇਹ ਮੈਨੂੰ ਪਤਤ ਪਾਵਨੇ ਕਹਿੰਦੀ ਹੈ ਅੰਦਰੋਂ, ਪਰ ਕਹਿਣ ਚ ਉਕਾਈ ਹੋਊਗੀ, ਤੇ ਮੈਨੂੰ ਦੀਨ ਦਿਆਲ ਹੀ ਕਹਿੰਦੀ ਹੈ, ਆਪ ਦੀਨ ਕਹਿੰਦੀ ਹੈ ਆਪਣੇ ਆਪ ਨੂੰ, ਇਹ ਬਾਹਰੋਂ ਭੁੱਲ ਚੁੱਕਾ ਹੈ। ਇਸ ਕਰਕੇ ਉਹ ਫਿਰ ਗੁਰੂ ਨੂੰ ਪਾਉਂਦੇ ਹਨ ਜਿਹੜੇ ਐਸੇ
ਹਰ ਸੰਤਾਨ ਹੋਰ ਥਾਉ ਨਾਹੀ।
ਮਹਾਂਪੁਰਸ਼ਾਂ ਨੂੰ ਭਾਈ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਹੇ ਹਰੀ ਪਰਮੇਸ਼ਰ, ਸੰਤਾਂ ਨੂੰ ਮਹਾਤਮਾ ਜਨਾਂ ਨੂੰ ਪਰਮੇਸ਼ਰ ਤੇ ਤੋਂ ਬਿਨਾਂ ਪਹਿਲਾਂ ਕਿਹੜਾ ਟਿਕਾਣਾ ਹੈ ਉਹਨਾਂ ਨੂੰ, ਹੋਰ ਕੋਈ ਟਿਕਾਣਾ ਹੀ ਨਹੀਂ ਹੈ।
ਹਰ ਮਾਣ ਨਿਮਾਣੇ,
ਹਰੀ ਪਰਮੇਸ਼ਰ ਨਿਮਾਣਿਆਂ ਨੂੰ ਮਾਣ ਦੇਣ ਵਾਲਿਆਂ ਤੁਸੀਂ, ਹਰ ਜੀ ਉਹ ਨਿਮਾਣਿਆਂ ਤੋਂ ਮਾਣ, ਐਸਾ ਵਾਹਿਗੁਰੂ ਹੈ।
ਜਨ ਨਾਨਕ ਨਾਮ ਦੀਵਾਨ ਹੈ,
ਸਤਿਗੁਰੂ ਜੀ ਕਥਨ ਕਰਦੇ ਉਹਨਾਂ ਗੁਰਮੁਖਾਨਾਂ ਨੂੰ, ਪਰਮੇਸ਼ਰ ਦੇ ਨਾਮ, ਨਾਮ ਹੀ ਲੋਕ ਪ੍ਰਲੋਕ ਵਿੱਚ, ਦੀਵਾਨ ਆਸਰੇ ਦਾ ਨਾਮ ਹੁੰਦਾ, ਆਸਰਾ ਹੈ। ਤੇ ਇਹ ਪਰਮੇਸ਼ਰ ਜੀ
ਹਰ ਤਾਣ ਸਤਾਣੇ,
ਹਰ ਪਰਮੇਸ਼ਰ ਨੇ ਆਪਣਾ ਤਾਣ ਬਲ ਸ਼ਕਤੀਆਂ ਦੇ ਕੇ ਆਪਣੇ ਸੰਤ ਜਨਾਂ ਨੂੰ ਸਤਾਣੇ ਸਹਿਤ ਬਲ ਦੇ ਬਣਾ ਦਿੱਤਾ। ਹਰ ਤਾਣ ਸਤਾਣੇ, ਹਰੀ ਆਪਣੇ ਸੰਤ ਜਨਾਂ ਦੇ ਹਿਰਦੇ ਵਿੱਚੋਂ ਕਾਮ ਕਰੋ ਲੋਭ ਮੋਹ ਹੰਕਾਰ ਆਦਿ ਦਾ ਤਾਣ ਜਿਹੜਾ ਬਲ ਮੇਟ ਕੇ ਉਹਨਾਂ ਨੂੰ ਵਿਵੇਕ ਰੂਪੀ ਸਤਾਣੇ ਬਲ ਦੇ ਸਹਿਤ ਕਰ ਦਿੱਤਾ, ਬਣਾ ਦਿੱਤਾ ਹੈ।
ਜਥਾ ਜਾਏ ਬਹਿ ਮੇਰਾ ਸਤਿਗੁਰੂ,
ਸਾਰੇ ਬੋਲਦੇ
ਸੋ ਥਾਨ ਸੁਹਾਵਾ ਰਾਮ ਰਾਜੇ,
ਹੇ ਰਾਜੇ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਦੇ ਪਿਆਰੇ ਹੋ, ਜਿੱਥੇ ਜਿਸ ਜਗ੍ਹਾ ਮੇਰਾ ਸਾਡਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਜਾ ਕੇ ਬਹਿ ਬੈਠਦੇ ਹੈ, ਨਿਵਾਸ ਕਰਦੇ ਹੈ, ਉਹ ਥਾਨ ਸੁਹਾਵਾ ਸੋਭਨੀਕ ਹੋ ਜਾਂਦਾ। ਅੜਸੜ ਤੀਸ ਜਾਂ ਸਾਧ ਭਗਤ ਰਹਿ ਤਾਂ ਮੈਂ ਕੁੰਡ ਜਾਂ ਨਾਮ ਉਚਰੇ, ਜਿਸ ਹਿਰਦੇ ਚ ਮੇਰੇ ਸਤਿਗੁਰੂ ਜੀ ਜਾ ਕੇ ਥਾਨ ਬਣਾ ਕੇ ਬਹਿ ਬੈਠਦੇ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਗੁਰ ਕੀ ਮੂਰਤ ਮਨ ਮੈਂ ਧਿਆਨ, ਧਿਆਨ ਦੁਆਰਾ ਬੈਠ ਜਾਂਦੇ ਨੇ ਜਿਹਦੇ ਗੁਰਸਿੱਖਾਂ ਦੇ ਹਿਰਦੇ ਚ, ਉਹ ਅੰਤਸ਼ਕਰਨ ਰੂਪੀ ਥਾਨ ਸੋਭਨੀਕ ਹੋ ਜਾਂਦਾ। ਸੋ ਥਾਨ ਸੁਹਾਵਾ ਰਾਮ ਰਾਜੇ, ਜੇ ਸਤਸੰਗਤ ਰੂਪੀ ਥਾਂ ਦੇ ਮੇਰੇ ਸਤਿਗੁਰੂ ਜੀ ਬੈਠਦੇ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਜਾਂ ਸਤਿਗੁਰੂ ਪੰਜ ਭੌਤਿਕ ਦੇਹ ਦੇ ਵਿੱਚ ਵਿਰਾਜਮਾਨ ਸੀ, ਉਹ ਸਤਸੰਗ ਰੂਪੀ ਸੋਭਨੀਕ ਹੋਈ ਹੈ। ਜੈ ਸਤਿਗੁਰ ਤੈ ਸਤਸੰਗਤ ਬਣਾਈ। ਅੱਗੇ ਦੱਸਦੇ ਨੇ
ਗੁਰਸਿੱਖੀ ਸੋ ਥਾਨ ਭਾਲਿਆ,
ਗੁਰਸਿੱਖਾਂ ਨੇ ਜਿੱਥੇ ਸਤਿਗੁਰੂ ਚਰਨ ਪਾਉਂਦੇ ਹੈ ਉਹ ਥਾਨ ਅਸਥਾਨ ਨੂੰ ਭਾਲਿਆ, ਖੋਜਿਆ, ਲੱਭਿਆ ਵੀ ਇੱਥੇ ਸਾਡੇ ਸਤਿਗੁਰੂ ਜੀ ਬੈਠੇ ਸੀ ਕਿਸੇ ਵੇਲੇ, ਤੇ ਉਹ ਕਾਹਦੇ ਵਾਸਤੇ ਆਪਣੇ ਫਿਰ ਜਿਹੜੇ ਬੁਰੇ ਲੇਖ ਨੇ
ਲੈ ਧੂੜ ਮੁੱਖ ਲਾਵਾ,
ਉਹ ਫਿਰ ਲੈ ਕੇ ਧੂੜ ਮੁੱਖ ਕਾਹਦੇ ਲਈ ਲਾਉਂਦੇ ਸੀ, ਮੇਰੇ ਧੂੜੀ ਲੇਖ ਮਿਟਾਇਆ, ਬੁਰੇ ਲੇਖ ਮੇਟਣ ਵਾਸਤੇ ਚਰਨ ਧੂੜੀ ਲੈ ਕੇ ਮੁਖੜੇ ਦੇ ਉੱਤੇ ਮੱਥੇ ਦੇ ਉੱਤੇ ਲਾਉਣਾ ਕੀਤੀ ਹੈ। ਅਨੇਕਾਂ ਗੁਰਸਿੱਖਾਂ ਦੇ ਪ੍ਰਸੰਗ, ਧੂੜੀ ਮੱਜਣ ਸਾਧ ਸਾਧ ਕੇ ਸਾਈਂ ਥੀਏ ਪਰ ਕਿਰਪਾਲ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ ਹੈ, ਗੁਰਸਿੱਖਾਂ ਨੇ ਸੋ ਉਹ ਸਤਸੰਗ ਰੂਪੀ ਥਾਨ ਨੂੰ ਭਾਲਿਆ, ਗੁਰਸਿੱਖੀ ਸੋ ਥਾਨ ਭਾਲਿਆ, ਖੋਜਿਆ ਲੱਭਿਆ, ਗੁਰਸਿੱਖਾਂ ਨੇ ਗੁਰਮੁਖਾਂ ਦਾ ਰਿਦਾ ਰੂਪੀ ਥਾਂ ਖੋਜ ਲਿਆ, ਸ਼ਰਧਾ ਰੂਪੀ ਧੂੜੀ ਲੈ ਕੇ अपने अंतस्करण रूपी मथे ते लौना कीती है।
गुरसिखा की काल थाए पई,
उन्हां गुरसिखां दी कमाई कीती हुई थां पैगी लेखे विच।
जिन हर नाम त्यावा,
जिन्हां त्याकार बीती द्वारा हरि परमेश्वर वाहिगुरु तुहाडे नाम नूं त्याया है।
जिन नानक सतगुर पूजया,
जिन्हां ने सतगुरु दी पूजा कीती है गुरु साहिब दे,
जिन हर पूज करावा,
उन्हां दी पूजा सारा संसार करदा है, सारा संसार उन्हां दी पूजा विच हो जांदा है, सत्कार करदा है।
जिन नानक सतगुर पूजया,
ए प्यारे जी, जिन्हां ने श्रद्धा सहित सतगुरु सच्चे गुरु नानक साहिब जी दा पूजन कीता है, पूजा है जिन्हां ने,
तिन हर पूज करावा,
उन्हां दी हरि परमेश्वर सारी दुनिया विच पूज पूजा करवा देंदे है, सत्कार करा देंदे हन।
गुरसिखा मन हर प्रीत है,
ते गुरसिखां दे मन च हरि परमेश्वर वाहिगुरु तेरी प्राप्ति दी प्रीति लगी हुई है।
हर नाम हर तेरी राम राजे,
ते गुरसिखां दे मन दे विच हरि वाहिगुरु तेरे मिलन दी प्रीति है, तेरे नाम दी, ते इस करके तेरी प्राप्ति वास्ते ते हरि नाम जपण दी गुरसिखां दे मन हिरदे विच हर वक्त प्रीति लगी हुई है। हे राम राजे परमेश्वर दे प्यारे गुरसिखो, ते जां फिर राम रमे होए राजे प्रकाश रूप जो वाहिगुरु दे नाम दी, इउं हिरदे दी प्रीति हमेशा लगी हुई है उन्हां दे। हरेक तरह दे तेरी तुहाडी प्राप्ति वास्ते हर हरि नाम जपण दी भगती रूपी प्रीति लगी हुई है महाराज, ओ प्रीत कर देन भगती दे विच।
कर सेवा पूरा सतगुरु,
ओ गुरमुख जन, पूरम पूर्ण सतगुरु तेरा स्वरूप समझ के, अकाल पुरख दा स्वरूप समझ करके, कर सेवा पूरा सतगुरु, पूरे सतगुरु नू ते पूर्ण रूप जान करके, तेरा स्वरूप जान के, हे वाहिगुरु जी पूजदे हन।
भुख जाए लह मेरी,
ओ पूजन करदे आ ते भुख जाए लह मेरी, जिस करके उन्हां गुरमुख जनां दी मेरी मेर तेर दी, ए जड़ी ए मेरी तो भाव मेर तेर दी भुख लह गई, ए चाहत मिट गई, उन्हां दी नाम दी चाहत रह गई।
गुरसिखा की भुख सब गई,
गुरसिखां दी सब सारियां आसा त्रिशना दी भुख निवृत हो गई।
दिन पिछे होर खाए कनेरी,
उन्हां गुरसिखां दीआं ऐसियां बरकतां नूं पिछे लग के होर कनेरी बहुती सृष्टि नाम रूपी भोजन नूं खाए खांदी है, नाम जपदी है उन्हां दी संगत करके।
जन नानक हर पुन बीजया,
सदवी कथन करदे जिन्हां गुरमुख जना ने हर परमेश्वर दे नाम जपन रूपी ए पुन शुभ कर्म हिरदे रूपी धरती विच बीजया बीजन कीता है।
फिर तोट न आवे हर पुन केरी,
उन्हां नूं परमेश्वर दे नाम जपन रूप पुन दे प्रताप करके फिर मुड़ के पदार्थां, केरी दे अर्थ है दी, पदार्थां दी तोट कमी नहीं आवे आउंदी कदे भी।
गुरसिखा मन वाधाईया,
सारी बोलदे
जिन मेरा सतगुरु डिठा राम राजे,
हे राम राजे, हे राम राजे प्यारे, जां हे राम रमे होए राम दे ते स्वरूप जिहड़ा सारिक जगह दे विच है, राजे प्रकाश रूप जो जिहड़ा है ओहदे मनण वाले हो, हे गुरसिखो, जिन्हां गुरसिखां दे मन हिरदे च गुरसिखां मन वधाईयां ते उन्हां गुरसिखां दे मन हिरदे वधाईयां खुशियां वध गईयां न, ते जिन जिन्हां ने मेरा सतगुरु सतगुरु दे दर्शन कीते, इन्हां नेत्र नाल प्रत्यक्ष जां फिर से अखड़ियां बयान जिन्नी दिसन दो मां पिरी दर्शन कीते हन।
कोई कर गल सुनावे हर नाम की,
जे कोई पुरख परमेश्वर दे नाम दी गल बात सुनावे सुनाउणा करदा है,
सो लगै गुरसिखा मन मिठा,
ओ गुरसिखां दे मन हिरदे नूं मिठा प्यारा लगदा है। जे कोई चुगलियां करे निंदिया करे ओ नहीं सुनदे, उहनां नूं चंगियां नहीं लगदियां। तै साहिब की बात जे आखै कहो नानक कह दीजै, शीस बड़े कर वैसन दीजै बिन सिर सेव करीजै, उन्हां दी ये भावना बनी हुंदी है।
हर दरगह गुरसिख पहनाईया है,
ते उन्हां गुरसिखां नूं दरगाह दे विच जस रूप गुरु साहिब जी प्रसन्न हो करके ओह जस दे सिरोपो दित्ते जांदे हन।
जिन्हां मेरा सतगुर तुठा,
इहनूं उहनूं जिहड़ा मन मिठा जिहनी मिठा ना बने, इहनूं तुठा ना बने, तुठा दोने पद जिहड़े ने इस तरह पकौने पाई। हर दरगह गुरसिख पहनाई है, जिन्हां मेरा सतगुर तुठा, ते जिन्हां ते मेरा सतगुरु सच्चा गुरु तुठा प्रसन्न हो गया,
ਉਹ ਗੁਰਸਿੱਖਾਂ ਨੂੰ ਹਰ ਪਰਮੇਸ਼ੀ ਦਰਗਾਹ ਨਿਆਂ ਸਭਾ ਜਿੱਥੇ ਨਾ ਸੱਚਖੰਡ ਸੱਚਖੰਡ ਵਸੇ ਨਿਰੰਕਾਰ ਭਗਤੀ ਰੂਪੀ ਸਰੂਪ ਪਹਿਨਾਈਆ ਪਹਿਨਾਇਆ ਜਾਂਦਾ ਹੈ। ਉਹ ਪ੍ਰਭੂ ਦੀ ਦਰਗਾਹ ਜੀ ਭਗਤੀ ਰੂਪੀ ਸਰੂਪ ਪਹਿਨ ਕੇ ਵਡਿਆ ਉਹਨਾਂ ਨੂੰ ਪਹਿਨਾਇਆ ਜਾਂਦਾ ਤੇ ਵਡਿਆਏ ਜਾਂਦੇ ਹਨ ਵੀ ਇਹ ਨਾਮ ਜਪ ਕੇ ਆਏ ਹੈ।
ਜਨ ਨਾਨਕ ਹਰ ਹਰ ਹੋਇਆ
ਤੇ ਸਤਿਗੁਰੂ ਜੀ ਕਥਨ ਕਰਦੇ ਆ ਜਿਹਨਾਂ ਗੁਰਮੁਖਾਂ ਨੇ ਮਨ ਹਿਰਦੇ ਵਿੱਚ ਹਰ ਹਰੀ ਪਰਮੇਸ਼ਰ ਦਾ ਨਾਮ ਤੇ ਉਹਨਾਂ ਨੇ ਧਿਆਉਣਾ ਕੀਤਾ ਜਨ ਨਾਨਕ ਹਰ ਹਰ ਹੋਇਆ ਹਰੀ ਪਰਮੇਸ਼ਰ ਦਾ ਹਰ ਦਾ ਰੂਪ ਹੀ ਹੋ ਗਏ ਹਨ।
ਹਰ ਹਰ ਮਨ ਉੱਠਾ
ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਜਿਹਨਾਂ ਗੁਰਸਿੱਖਾਂ ਦੇ ਮਨ ਹਿਰਦੇ ਵਿੱਚ ਹਰੀ ਪਰਮੇਸ਼ਰ ਉਹਦਾ ਨਾਮ ਬੁੱਠਾ ਵਸ ਗਿਆ ਹੈ ਉਹ ਗੁਰਮੁਖ ਜਨ ਵਾਹਿਗੁਰੂ ਦਾ ਸਿਮਰਨ ਕਰਕੇ ਹਰ ਹਰੀ ਸਰੂਪ ਹੋਇਆ ਹੋ ਗਏ ਨੇ ਤੇ ਉਹਦਾ ਸਰੂਪ ਹੀ ਪਰਮੇਸ਼ਰ ਹੋ ਗਏ ਨੇ। ਸਤਿਗੁਰੂ ਮਹਾਰਾਜ ਸਾਹਿਬ ਨੇ ਅਨੇਕਾਂ ਥਾਵਾਂ ਤੇ ਐਸੇ ਸ਼ਬਦ ਉਚਾਰਨ ਕੀਤੇ ਨੇ ਤੁਕਾਂ ਉਚਾਰਨ ਕੀਤੇ ਨੇ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਉਹਦਾ ਰੂਪ ਬਣ ਗਏ ਹਨ।
ਆਸਾ ਮਹੱਲਾ ਚੌਥਾ
ਆਸਾ ਰਾਗ ਦੇ ਅੰਦਰ ਅੱਗੇ ਸੰਤ ਉਚਾਰਨ ਕਰਦੇ ਨੇ ਮਹਾਰਾਜ ਸਾਹਿਬ ਜੀ ਚੌਥੇ ਪਾਤਸ਼ਾਹ
ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ
ਸਾਰੇ ਜੀ
ਤਿੰਨ ਹਰ ਰਾਮ ਦਿਰੜਾ ਵੈ ਰਾਮ ਰਾਜੇ
ਇਹ ਰਾਜੇ ਪ੍ਰਕਾਸ਼ ਗੁਰੂ ਰਾਮ ਪਰਮੇਸ਼ਰ ਦੇ ਪਿਆਰਿਓ ਤੇ ਜਿਨ੍ਹਾਂ ਗੁਰਮੁਖਾਂ ਨੂੰ ਮੇਰਾ ਸਾਡਾ ਪੂਰਾ ਪੂਰਨ ਸਤਿਗੁਰੂ ਸੱਚਾ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਭੇਟਿਆ ਮਿਲਿਆ ਹੈ ਤੇ ਉਹ ਐਸੇ ਨੇ ਤਿੰਨ ਹਰ ਨਾਮ ਦ੍ਰਿੜਾਵੈ ਰਾਮ ਰਾਜੇ ਤਿੰਨ ਉਹਨਾਂ ਨੂੰ ਸਤਿਗੁਰੂ ਜੀ ਹਰੀ ਪਰਮੇਸ਼ਰ ਦੇ ਨਾਮ ਨੂੰ ਦ੍ਰਿੜਾਵੈ ਦ੍ਰਿੜ ਕਰਾਉਂਦੇ ਪੱਕਾ ਕਰਾ ਦਿੰਦੇ ਹਨ।
ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉੱਤਰ
ਤਿਸ ਉਸ ਦੀ ਬ੍ਰਹਮ ਲੋਕ ਦੀ ਪ੍ਰਾਪਤੀ ਦੀ ਸਵਰਗ ਲੋਕ ਦੀ ਪ੍ਰਾਪਤੀ ਦੀ ਮਾਤ ਲੋਕ ਦੇ ਪਦਾਰਥਾਂ ਦੀ ਪ੍ਰਾਪਤੀ ਜਿਹੜੀ ਤ੍ਰਿਸ਼ਨਾ ਸੀ ਵੀ ਤੇ ਆ ਤ੍ਰਿਪਤੀ ਜਿਹੜੀ ਸੀ ਉਹ ਫਿਰ ਸਾਰੀ ਜੀ ਨਾ ਇਹ ਭੁੱਖ ਸਾਰੀ ਉਹਨਾਂ ਦੀ ਉੱਤਰ ਗਈ ਆਸਾ ਰੂਪੀ ਭੁੱਖ ਜਿਹੜੀ ਲੱਗੀ ਹੋਈ ਸੀ ਉਹ ਸਾਰੀ ਉੱਤਰ ਗਈ। ਕਿਹਨਾਂ ਦੀ ਦੱਸਦੇ ਨੇ
ਜੋ ਹਰ ਨਾਮ ਧਿਆਵੇ
ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਉਂਦੇ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ ਉਹ ਪਰਮੇਸ਼ਰ ਦੇ ਨਾਮ ਜਪਣਗੇ ਤ੍ਰਿਸ਼ਨਾ ਬੁੱਝ ਜਾਂਦੀ ਹੈ ਜਿਵੇਂ ਅੱਗ ਤੇ ਪਾਣੀ ਪਾ ਕੇ ਬੁਝਾ ਦੇਈਦਾ ਨਾਮ ਰੂਪੀ ਜਲਦੀ ਨੇ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ।
ਜੋ ਹਰ ਹਰ ਨਾਮ ਧਿਆਏ ਦੇ
ਇਹ ਪਿਆਰੇ ਜੀ ਜਿਹੜੇ ਗੁਰਮੁਖ ਜਨ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਂਦੇ ਹਨ ਜੀ
ਤਿੰਨ ਜਮ ਨੇੜ ਨਾ ਆਵੇ
ਉਹ ਨਾਮ ਜਪਣ ਦੇ ਪ੍ਰਤਾਪ ਕਰਕੇ ਬਾਈ ਜਮਦੂਤ ਉਹਨਾਂ ਦੇ ਨੇੜੇ ਵੀ ਨਹੀਂ ਆਉਂਦੇ ਮਾਰਨਾ ਕੁੱਟਣਾ ਦਾ ਇੱਕ ਪਾਸੇ ਰਿਹਾ ਨੇੜੇ ਵੀ ਨਹੀਂ ਆਉਂਦੇ ਸਤਸੰਗੀਆਂ ਦੇ
ਜਨ ਨਾਨਕ ਕਉ ਹਰਿ ਕਿਰਪਾ ਕਰ
ਸਤਿਗੁਰੂ ਜੀ ਕਥਨ ਕਰਦੇ ਨੇ ਇਉਂ ਬੇਨਤੀ ਕਰੀਏ ਹੇ ਹਰ ਪਰਮੇਸ਼ਰ ਵਾਹਿਗੁਰੂ ਸਾਡੇ ਜਨ ਦਾਸਾਂ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਕਰੋ ਮਹਾਰਾਜ
ਨਿਤ ਜਪੈ ਹਰ ਨਾਮ ਤਰਾਵੈ
ਜਿਸ ਕਰਕੇ ਨਿਤਾ ਪ੍ਰਤੀ ਪਰਮੇਸ਼ਰ ਜੀ ਆਪ ਜੀ ਦੇ ਨਾਮ ਨੂੰ ਜਪਦੇ ਰਹੀਏ ਸੰਸਾਰ ਸਮੁੰਦਰ ਤੋਂ ਹਰ ਪਰਮੇਸ਼ਰ ਆਪ ਜੀ ਦਾ ਨਾਮ ਹੀ ਤਰਾਵੈ ਤਾਰੇਗਾ ਤੇ ਇਉਂ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ ਇਹਦੇ ਚਾਰ ਪ੍ਰਕਾਰ ਦੀ ਇੱਛਾ ਜਿਹੜੀ ਮਨੁੱਖ ਨੂੰ ਬਣੀ ਰਹਿੰਦੀ ਹੈ। ਗੁਰਸਿੱਖਾਂ ਨੇ ਸਵਾਲ ਕੀਤਾ ਇੱਕ ਤਾਂ ਸੰਸਾਰਕ ਅਤੇ ਪਰਮਾਰਥਕ ਕੰਮਾਂ ਦੇ ਕੋਈ ਵਿਘਨ ਨਾ ਪਵੇ ਦੱਸੋ ਕਿ ਇਹਨੂੰ ਇਹ ਇੱਛਾ ਹੈ ਵੀ ਮੇਰੇ ਕੰਮ ਚ ਵਿਘਨ ਪੈ ਜਾਵੇ ਐਸਾ ਤਾਂ ਕੋਈ ਨਹੀਂ ਜਾਣਦਾ ਵੀ ਵਿਘਨ ਨਾ ਪਵੇ ਐਸੀ ਭਾਵਨਾ ਬਣੀ ਰਹਿੰਦੀ ਹੈ ਰੁਕਾਵਟ ਨਾ ਆਵੇ ਸਾਰੇ ਲੋਕ ਮੈਨੂੰ ਸਤਿਕਾਰ ਦੇਣ ਇਹ ਵੀ ਇੱਛਾ ਬਣੀ ਰਹਿੰਦੀ ਹੈ ਵੀ ਇਹਦਾ ਨਿਰਾਦਰ ਕਿਤੇ ਨਾ ਹੋਵੇ ਤੇ ਸਦਾ ਹੀ ਮੈਨੂੰ ਸੁੱਖ ਹੋਵੇ ਦੁੱਖ ਕਦੇ ਨਾ ਮਿਲੇ ਇਹ ਵੀ ਇੱਛਾ ਤੇ ਫਿਰ ਨਾਲ ਜਦੋਂ ਸਤਸੰਗ ਜੀ ਬੈਠਦਾ ਕਿਤੇ ਨਾ ਕਿਤੇ ਰੱਬ ਦੇ ਮਿਲਣ ਦੀ ਇੱਛਾ ਆਉਂਦੀ ਹੈ ਵੀ ਰੱਬ ਮਿਲਣਾ ਚਾਹੀਦਾ ਇਹ ਚਾਰ ਪ੍ਰਸ਼ਨ ਗੁਰਸਿੱਖਾਂ ਦੇ ਵੀ ਮਹਾਰਾਜ ਇਹ ਕਿਵੇਂ ਪੂਰਤੀ ਹੋ ਸਕਦੀ ਹੈ ਕਿਵੇਂ ਵਿਘਨ ਚੱਕੇ ਜਾ ਸਕਦੇ ਨੇ ਲੋਕਾਂ ਵਿੱਚ ਸਤਿਕਾਰ ਕਿਵੇਂ ਹੋ ਸਕਦਾ ਹੈ ਸੁੱਖਾਂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਵਾਹਿਗੁਰੂ ਕਿਵੇਂ ਮਿਲ ਸਕਦਾ ਇਹ ਇੱਛਾ ਹੈ ਬਣੀ ਰਹਿੰਦੀ ਇਹਦੇ ਉੱਤਰ ਵਿੱਚ ਮਹਾਰਾਜ ਸਾਹਿਬ ਜੀ ਉਚਾਰਦੇ ਹਨ ਜੀ
ਜਿਨੇ ਗੁਰਮੁਖ ਨਾਮ ਧਿਆਇਆ
ਇਹ ਪਿਆਰੇ ਹੋ ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕੀਤਾ ਹੈ
ਤਿੰਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ
ਉਹਨਾਂ ਨੂੰ ਫਿਰ ਸੰਸਾਰਕ ਤੇ ਪਰਮਾਰਥਕ ਕੰਮਾਂ ਦੇ ਵਿੱਚ ਕੋਈ ਵਿਘਨ ਰੁਕਾਵਟ ਨਹੀਂ ਹੁੰਦੀ ਹੈ
ਜਿਨੇ ਸਤਿਗੁਰ ਪੁਰਖ ਮਨਾਇਆ
ਤੇ ਜਿਨ੍ਹਾਂ ਨੇ ਸਤਿਗੁਰ ਪੁਰਖ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ ਜਿਨ੍ਹਾਂ ਗੁਰਮੁਖਾਂ ਨੇ ਪੁਰਖ ਪੂਰਨ ਸਤਿਗੁਰੂ ਜੀ ਨੂੰ ਮਨ ਦੀ ਭਾਵਨਾ ਦੇ ਨਾਲ ਮਨਾਇਆ ਹੈ ਜਿਹਨੇ ਸਤਿਗੁਰ ਪੁਰਖ ਮਨਾਇਆ ਅੱਗੇ ਦੱਸਦੇ ਨੇ
ਤਿੰਨ ਪੂਜੇ ਸਭ ਕੋਈ
ਉਹਨਾਂ ਨੂੰ ਸਾਰੇ ਪੂਜਦੇ ਆ ਭਾਈ ਇਹ ਤਰੀਕਾ ਦੱਸਿਆ
ਜਿਹਨੇ ਸਤਿਗੁਰ ਪਿਆਰਾ ਸੇਵਿਆ
ਜਿਹਨਾਂ ਗੁਰਮੁਖਾਂ ਨੇ ਪਿਆਰੇ ਸਤਿਗੁਰੂ ਨੂੰ ਸੇਵਨ ਕੀਤਾ ਹੈ
ਤਿਨਾਂ ਸੁੱਖ ਸਦ ਹੋਈ
ਉਹਨਾਂ ਨੂੰ ਸਦਾ ਸੁੱਖ ਹੋਏਗਾ ਜਿਹੜਾ ਸਵਾਲਸ ਵੀ ਸੁੱਖ ਕਿਵੇਂ ਮਿਲਦਾ ਹਮੇਸ਼ਾ
ਜਿਹਨਾਂ ਨਾਨਕ ਸਤਿਗੁਰ ਭੇਟਿਆ
ਸਤਿਗੁਰੂ ਜੀ ਕਥਨ ਕਰ ਜਿਹਨਾਂ ਗੁਰਮੁਖਾਂ ਨੂੰ ਸਤਿਗੁਰੂ ਭੇਟਿਆ ਮਿਲਿਆ ਹੈ ਤੇ ਉਹਨਾਂ ਨੂੰ ਫਿਰ ਦੱਸਦੇ ਹਨ ਕਿ ਜਿਹੜੀ ਇਹ ਇੱਛਾ ਸੀ ਵੀ ਵਾਹਿਗੁਰੂ ਕਿਵੇਂ ਮਿਲਦਾ
ਤਿਨਾ ਮਿਲਿਆ ਹਰ ਸੋਈ
ਉਹਨਾਂ ਨੂੰ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਮਿਲਦਾ ਜਿਹਨਾਂ ਨੂੰ ਸਤਿਗੁਰੂ ਮਿਲਿਆ
ਜਿਹਨਾਂ ਅੰਤਰ ਗੁਰਮੁਖ ਪ੍ਰੀਤ ਹੈ
ਤੇ ਜਿਹਨਾਂ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਪ੍ਰੀਤੀ ਹੈ ਵਾਹਿਗੁਰੂ ਦੇ
ਤਿਨਾ ਹਰ ਰੱਖਣ ਹਾਰਾ ਰਾਮ ਰਾਜੇ
ਹੇ ਰਾਮ ਰਾਜੇ ਹੇ ਪਿਆਰੇ ਹੇ ਰਾਮ ਰਮੇ ਹੋਏ ਪਰਮੇਸ਼ਰ ਜੋ ਰਾਜੇ ਪ੍ਰਕਾਸ਼ ਰੂਪ ਹੈ ਤਿੰਨ ਹਰ ਰੱਖਣ ਵਾਲਾ ਉਹ ਉਹਨਾਂ ਦੀ ਰੱਖਿਆ ਕਰਨ ਵਾਲਾ ਹੋ ਜਾਂਦਾ ਜਿਹਨਾਂ ਦੇ ਅੰਦਰ ਪ੍ਰੀਤੀ ਹੈ ਉਸ ਵਾਹਿਗੁਰੂ ਦੇ
ਤਿੰਨ ਕੀ ਨਿੰਦਾ ਕੋਈ ਕਿਆ ਕਰੇ
ਉਹਨਾਂ ਦੀ ਨਿੰਦਿਆ ਕਰਕੇ ਕੀ ਵਿਗਾੜ ਲੂਗਾ ਉਹਨਾਂ ਦਾ ਕੁਛ ਨੀ ਵਿਗਾੜ ਸਕਦਾ
ਜਿਨ ਹਰ ਨਾਮ ਪਿਆਰਾ
ਉਹਨਾਂ ਦੀ ਬਦਨਾਮੀ ਕਰਕੇ ਕੀ ਕੋਈ ਕਰ ਲੂਗਾ ਜਿਹਨਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਉਹਨਾਂ ਦੇ ਔਗੁਣ ਦੀ ਨਿੰਦਿਆ ਕਰਕੇ ਕੀ ਕੀ ਕਰੂਗਾ ਜਿਹਨਾਂ ਪਰਮੇਸ਼ਰ ਦਾ ਨਾਮ ਹੀ ਹਰ ਵੇਲੇ ਪਿਆਰਾ ਲੱਗਦਾ ਜਿਹਨ ਹਰ ਨਾਮ ਪਿਆਰਾ ਉਹ ਹਰ ਵੇਲੇ ਨਾਮ ਦੇ ਜਗਰੋਚ ਹੋ ਜਾਂਦੇ ਭਾਵੇਂ ਕੋਈ ਬੁਰਾ ਕਹੇ ਭਾਵੇਂ ਭਲਾ ਕਹੇ ਉਹਨਾਂ ਨੂੰ ਫਰਕ ਨਹੀਂ ਪੈਂਦਾ
ਹਰ ਸੇਤੀ ਮਨ ਮਾਨਿਆ
ਜਿਹਨਾਂ ਦੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਨ ਮੰਨ ਗਿਆ ਅੰਦਰੋਂ ਮਨ ਮਾਨਿਆ ਤਾਂ ਹਰ ਜਾਣਿਆ
ਸਭ ਦੁਸ਼ਟ ਝੱਖ ਮਾਰਾ
ਉਹ ਤਾਂ ਭਾਈ ਦੁਸ਼ਟ ਪੁਰਸ਼ ਨੇ ਜਿਹੜੇ ਝੱਖਾਂ ਹੀ ਮਾਰਦੇ ਨੇ ਝੱਗ ਹੀ ਸਿੱਟਦੇ ਰਹਿੰਦੇ ਆ ਨਿੰਦਿਆ ਰੂਪ ਝੱਗ ਸਿੱਟਦੇ ਨੇ ਉਹਨਾਂ ਦਾ ਵਿਗਾੜ ਕੁਛ ਨਹੀਂ ਸਕਦੇ
ਸਭ ਦੁਸ਼ਟ ਝੱਖ ਮਾਰਾ
ਸਭ ਸਾਰੇ ਉਹਨਾਂ ਜਿੰਨੇ ਵੀ ਨਿੰਦਕ ਪੁਰਸ਼ ਨੇ ਉਹ ਝੱਖਾਂ ਹੀ ਮਾਰਦੇ ਨੇ ਦੋਸ਼ ਵਿੱਚ ਝੱਗ ਹੀ ਸਿੱਟਦੇ ਰਹਿੰਦੇ ਨੇ ਉਹਨਾਂ ਦਾ ਵਿਗਾੜ ਨਹੀਂ ਸਕਦੇ ਕੁਛ
ਜਨ ਨਾਨਕ ਨਾਮ ਧਿਆਇਆ
ਸਤਿਗੁਰੂ ਜੀ ਕਥਨ ਕਰਦੇ ਹਨ ਉਹ ਗੁਰਮੁਖਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਤਿਆਕਾਰ ਬੇਤੀ ਦੁਆਰਾ ਧਿਆਉਣਾ ਕੀਤਾ ਹੈ
ਹਰ ਰੱਖਣ ਹਰ
ਉਹਨਾਂ ਦੀ ਇੱਜ਼ਤ ਲੋਕ ਪ੍ਰਲੋਕ ਦੇ ਰੱਖਣ ਵਾਲਾ ਵਾਹਿਗੁਰੂ ਹੈ
ਹਰ ਜੁਗ ਜੁਗ ਭਗਤ ਉਹ ਪਾਇਆ
ਤੇ ਇਹੋ ਸਾਧ ਸਿੰਘ ਜੀ ਜੁਗਾਂ ਜੁਗਾਂ ਦੇ ਵਿੱਚ ਭਗਤਾਂ ਨੂੰ ਪੈਦਾ ਕੀਤਾ ਜਿਸ ਵਾਹਿਗੁਰੂ ਨੇ ਹਰੀ ਪਰਮੇਸ਼ਰ ਨੇ
ਪੈਜ ਰੱਖਦਾ ਆਇਆ ਰਾਮ ਰਾਜੇ
ਹੇ ਪਿਆਰੇ ਜੀ ਰਾਮ ਰਾਜੇ ਹੇ ਪਿਆਰੇ ਜੀ ਜਾਂ ਹੇ ਰਾਮ ਰਮੇ ਹੋਏ ਰਾਜੇ ਪ੍ਰਕਾਸ਼ ਰੂਪ ਵਾਹਿਗੁਰੂ ਤੂੰ ਕੈਸਾ ਹੈ ਹਰ ਅਕਾਲ ਪੁਰਖ ਜੁਗਾਂ ਜੁਗਾਂਤਰ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਵਿੱਚ ਆਪ ਹੀ ਭਗਤਾਂ ਨੂੰ ਉਪਾਇਆ ਪੈਦਾ ਕਰਦੇ ਭਗਤ ਉਪਾਇਆ ਫਿਰ ਪੈਦਾ ਕਰਕੇ ਆਪ ਹੀ ਪ੍ਰਕਾਸ਼ ਰੂਪ ਵਾਹਿਗੁਰੂ ਉਹਨਾਂ ਦੀ ਪੈਜ ਪ੍ਰਤਿਗਿਆ ਇੱਜ਼ਤ ਰੱਖਦੇ ਜਨ ਕੇ ਤੁਮ ਹਰ ਰਾਖੇ ਸੁਆਮੀ ਤੁਮ ਜੁਗ ਜੁਗ ਜਨ ਰੱਖਿਆ ਉਹ ਜੁਗਾਂ ਜੁਗਾਂਤਰਾਂ ਦੇ ਵਿੱਚ ਰੱਖਦਾ ਆਇਆ ਤੇ ਹਰ ਯੁੱਗ ਦੇ ਵਿੱਚ ਪੈਜ ਰੱਖਦਾ ਆਇਆ ਮਹਾਰਾਜ
ਹਰ ਨਾਖਸ਼ ਦੁਸ਼ਟ ਹਰ ਮਾਰਿਆ
ਹਰਨਾਖਸ਼ ਵਰਗੇ ਦੁਸ਼ਟ ਖੋਟੇ ਪੁਰਸ਼ਾਂ ਨੂੰ ਹਰੀ ਵਾਹਿਗੁਰੂ ਨੇ ਮਾਰਨਾ ਕੀਤਾ ਗੁਰੂ ਰਾਮਦਾਸ ਜੀ ਕਹਿੰਦੇ ਹਨ
ਪ੍ਰਹਿਲਾਦ ਤਰਾਇਆ
ਪ੍ਰਹਿਲਾਦ ਨੂੰ ਤਰਾ ਦਿੱਤਾ ਤਾਰ ਦਿੱਤਾ ਉਹਨੂੰ ਕੱਲੇ ਨੂੰ ਨਹੀਂ ਤਾਰਿਆ ਬਲਕਿ ਇੱਕੀ ਕੁਲਾਂ ਦੇ ਸਮੇਤ ਉਹਦੀ ਕੁੱਲ ਤਾਰ ਦਿੱਤੀ ਉਹਨੇ ਜਦੋਂ ਬੇਨਤੀ ਕੀਤੀ ਸੀ
ਅਹੰਕਾਰੀਆ ਨਿੰਦਕਾ ਪਿੱਠ ਦੇ
ਤੇ ਫਿਰ ਜਿਹੜੇ ਵੇਦ ਵਿਦਿਆ ਨੂੰ ਪੜ੍ਹ ਕੇ ਹੰਕਾਰੀ ਅਭਿਮਾਨੀ ਅਭਿਮਾਨ ਕਰਨ ਵਾਲੇ ਤੇ ਆਪਣੇ ਆਪ ਤੋਂ ਸੂਦਰਾਂ ਨੂੰ ਨੀਵੇਂ ਮੰਨ ਕੇ ਉਹ ਜਿਹੜੇ ਨਿੰਦਕ ਪੁਰਸ਼ੀ ਉਹ ਨਿੰਦਕ ਅਪਜਸ ਕਰਨ ਵਾਲੇ ਨਿੰਦਕ ਬ੍ਰਾਹਮਣ ਸੀ ਉਹ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਉਹਨਾਂ ਨੂੰ ਪਿੱਠ ਕੰਢ ਕਰਕੇ ਹੇ ਪਰਮੇਸ਼ਰ ਤੂੰ ਆਪਣੇ ਪਿਆਰੇ
ਨਾਮ ਦੇਵ ਮੁਖ ਲਾਇਆ
ਨਾਮ ਦੇਵ ਨੂੰ ਆਪਣੇ ਮੁਖ ਸਨਮੁਖ ਲਾਇਆ ਨਾਮਦੇਵ ਜੀ ਪਰਮੇਸ਼ਰ ਦੇ ਸੰਪੂਰਨ ਭਗਤ ਹੋਏ ਹੈ 15 ਭਗਤਾਂ ਵਿੱਚ ਬੜਾ ਨਾਮ ਹੈ ਇਹਨਾਂ ਦਾ ਉਹ ਸ਼੍ਰੋਮਣੀ ਭਗਤ ਨਾਮਦੇਵ ਜੀ ਵਿਸ਼ੇਸ਼ ਕਰਕੇ ਨਾਮੇ ਨਾਰਾਇਣ ਨਾ ਹੀ ਭੇਦ ਪਰਮੇਸ਼ਰ ਅਭੇਦ ਹੋ ਗਏ ਨੇ ਇਹਨਾਂ ਦਾ ਜਨਮ ਨਰਸੀ ਬਾਮਣੀ ਨਗਰ ਦੇ ਵਿੱਚ ਹੋਇਆ ਸੀ ਜ਼ਿਲ੍ਹਾ ਸਤਾਰਾ ਮਹਾਰਾਸ਼ਟਰ ਵਿੱਚ ਪੈਂਦਾ ਇਹ ਦਾਮ ਸੇਟੀ ਸ਼ੀਪੇ ਦੇ ਘਰ ਮਾਤਾ ਗੋਨਾਬਾਈ ਦੇ ਉਦਰ ਤੋਂ 1328 ਇਹ ਬਿਕਰਮੀ ਸੰਮਤ ਹੈ ਕੱਤਕ ਸੁਦੀ ਇਕਾਦਸ਼ੀ ਨੂੰ ਹੋਇਆ ਸੀ ਬਚਪਨ ਦੇ ਵਿੱਚ ਇਹ ਸ਼ਿਵ ਉਪਾਸਕ ਜਾਂ ਵਿਸ਼ਨੂੰ ਦੀ ਉਪਾਸਨਾ ਕਰਦੇ ਸੀ ਜਿਵੇਂ ਉਮਰ ਵੱਧਦੀ ਗਈ ਵੱਡੇ ਹੋਏ ਗੂੜੀ ਪ੍ਰੀਤੀ ਰੰਗਣ ਚੜ੍ਹ ਗਈ ਪਿਤਾ ਦੀ ਗੈਰ ਹਾਜ਼ਰੀ ਠਾਕੁਰ ਨੂੰ ਪ੍ਰਤੱਖ ਦੁੱਧ ਪਿਆਉਣ ਕਰਕੇ ਇਹਨਾਂ ਦੀ ਇੰਨੀ ਸ਼ੋਭਾ ਹੋਈ ਲੋਕੀ ਦਰਸ਼ਨ ਕਰਨ ਆਉਂਦੇ ਹੰਕਾਰੀ ਜਿਹੜੇ ਬ੍ਰਾਹਮਣ ਸੀ ਉਹ ਕਿਤੇ ਨਾ ਕਿਤੇ ਅਪਮਾਨ ਕਰਨਾ ਚਾਹੁੰਦੇ ਸੀ ਉਹ ਨਾਮਦੇਵ ਦਾ ਵਿਗਾੜ ਤਾਂ ਨਹੀਂ ਸਕੇ ਇਹ ਤਾੜ ਦੇ ਵਿੱਚ ਰਹੇ ਇਹ ਮੌਕਾ ਫਿਰ ਉਹਨਾਂ ਨੂੰ ਉਦੋਂ ਮਿਲਿਆ ਜਦੋਂ ਨਾਮਦੇਵ ਜੀ ਔਂਡਾ ਸ਼ਹਿਰ ਦੇ ਸ਼ਿਵਨ ਮੰਦਿਰ ਬਣਿਆ ਹੋਇਆ ਪਾਂਡਵਾਂ ਦੇ ਵੇਲੇ ਦਾ ਉਹਦੇ ਦਰਸ਼ਨ ਕਰਨ ਵਾਸਤੇ ਗਏ ਹਜ਼ੂਰ ਸਾਹਿਬ ਤੋਂ 40 ਮੀਲ ਦੇ ਉੱਤੇ ਸਾਧ ਸਿੰਘ ਜੀ ਪੈਂਦਾ ਹੈ। ਹਸਤ ਖੇਲ ਤੇਰੇ ਦਿਓ ਰਾਇਆ ਭਗਤ ਕਰਨਾਮਾ ਪ੍ਰਗਟ ਉਠਾਇਆ, ਉੱਥੇ ਇਸ ਪ੍ਰਕਾਰ ਦੇ ਸ਼ਬਦ ਜਿਹੜੇ ਨੇ, ਹਸਤ ਖੇਲ ਤੇਰੇ ਦਿਹੋਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ, ਸੂਦ ਸੂਦ ਕਰ ਮਾਰ ਉਠਾਇਆ, ਉਹ ਕਹਾਂ ਕਰੋ ਬਾਪ ਬੀਠਲਾ। ਉੱਥੇ ਮਹਾਰਾਜ ਸਾਹਿਬ ਨੇ ਫਿਰ ਇਹਨਾਂ ਦੀ ਪੈਜ ਰੱਖੀ ਸੀ ਤੇ ਮੰਦਰ ਦਾ ਮੂੰਹ ਫੇਰ ਦਿੱਤਾ। ਬ੍ਰਾਹਮਣਾਂ ਵੱਲ ਪਿੱਠ, ਨਾਮਦੇਵ ਜੀ ਵੱਲ ਮੂੰਹ ਕਰਤਾ ਮੰਦਰ ਦਾ, ਤੇ ਭਗਤ ਜੀ ਤੇਰੇ ਵਾਸਤੇ ਅਸੀਂ ਮੰਦਰ ਫੇਰ ਦਿੱਤਾ, ਨਿੰਦਕਾਂ ਵੱਲ ਪਿੱਠ ਕਰ ਦਿੱਤੀ ਹੈ, ਮੂੰਹ ਕੀਤਾ ਮੰਦਰ ਦਾ ਉੱਧਰ ਨੂੰ। ਇੱਕੋ ਹੀ ਮੰਦਰ ਹੈ ਜਿਹਦਾ ਸਾਧ ਸਿੰਘ ਜੀ ਪੱਛਮ ਵੱਲ ਜਿਹਦਾ ਦਰਵਾਜ਼ਾ ਹੁਣ ਪਾਇਆ ਜਾਂਦਾ, ਕਿਉਂਕਿ ਘੁਮਾ ਦਿੱਤਾ ਸੀ। ਚਰਨ ਕੁੰਡ ਉਸੇ ਤਰ੍ਹਾਂ ਦੂਸਰੇ ਪਾਸੇ ਬਣੀ ਹੋਈ ਹੈ, ਪਛਵਾੜੇ ਵਾਲੇ ਪਾਸੇ, ਉਹ ਪੂਰਬ ਦੇ ਵੱਲ ਹੈ, ਚਰਨ ਕੁੰਡ ਉਸੇ ਤਰ੍ਹਾਂ ਮੌਜੂਦ ਹੈ। ਤੇ ਇਉਂ ਮੰਦਰ ਦਾ ਜਿਹੜਾ ਮੂੰਹ ਹੈ ਪੱਛਮ ਵੱਲ ਹੈ। ਨਾਮਦੇਵ ਦੀਆਂ ਖੜਾਮਾਂ ਪਈਆਂ ਨੇ, 2 ਖੜਾਮਾਂ ਇਹ ਪਹਿਨੀਆਂ ਹੋਈਆਂ ਸੀ ਨਾਮਦੇਵ ਦੇ ਉਸ ਵੇਲੇ। 1 ਖੜਾਮ ਤਾਂ ਖਸਤਾ ਹਾਲਤ ਦੀ ਹੋ ਗਈ ਹੈ, ਦੂਸਰੀ ਸਹੀ ਸਲਾਮਤ ਹੈ। ਨਾਮਦੇਵ ਜੀ ਨੇ ਉਸ ਸਮੇਂ ਹੋਰ ਵੀ ਘਟਨਾ ਪ੍ਰਤੱਖ ਹੋਈ ਹੈ। ਉੱਥੇ ਚੱਕੀ ਖਰਾਸ ਜਿਹੜਾ ਨਾ ਬੈਲ ਦੇ ਨਾਲ ਚੱਲਦੀ ਹੁੰਦੀ ਸੀ, ਜਦੋਂ ਜੋੜ ਮੇਲਾ ਭਰਦਾ ਸੀ ਨਾਗ ਮੰਦਰ ਤੇ, 3 ਦਿਨ ਲੰਗਰ ਚੱਲਦਾ ਵੱਡਾ। ਨਾਮਦੇਵ ਜੀ ਨੇ ਫਿਰ ਉਹ ਆਪਣੇ ਹੱਥ ਨਾਲ ਐਸੀ ਚਲਾਈ, ਰਾਤ ਦਿਨ ਚੱਲਦੀ ਰਹੀ, ਜਿੰਨੀ ਦੇਰ ਤੱਕ ਆਟਾ ਪੂਰੀ ਤਰ੍ਹਾਂ ਨਾਲ ਪੀਸਿਆ ਗਿਆ, ਜਿੰਨੀ ਜ਼ਰੂਰਤ ਸੀ ਚੱਕੀ ਘੁੰਮਦੀ ਰਹੀ ਸੀ, ਉਹ ਵੀ ਯਾਦਗਾਰ ਉਸੇ ਤਰ੍ਹਾਂ ਮੌਜੂਦ ਹੈ। ਤੇ ਆਟਾ ਤਿਆਰ ਹੁੰਦਾ ਰਿਹਾ। ਇਹਦੀ ਪੁਸ਼ਟੀ ਲਈ ਗੁਰੂ ਰਾਮਦਾਸ ਮਹਾਰਾਜ ਨੇ ਐਸਾ ਇਹ ਬਚਨ ਕੀਤਾ। ਹੁਣ ਸਮਾਪਤੀ ਕਰਦੇ ਹਨ ਜੀ।
ਜਨ ਨਾਨਕ ਐਸਾ ਹਰ ਸੇਵਿਆ,
ਇਹੋ ਜਿਹੜਾ ਪਰਮਾਤਮਾ ਹੈ ਜਨ ਸੇਵਕਾਂ ਨੇ ਜੇ ਉਹ ਉਸ ਨੂੰ ਸੇਵਨਾ ਕੀਤਾ। ਜਨ ਨਾਨਕ ਐਸਾ ਹਰ ਸੇਵਿਆ, ਜੇ ਤੁਸੀਂ ਵੀ ਸੇਵਨਾ ਕਰੋਗੇ ਹੇ ਗੁਰਸਿੱਖੋ,
ਅੰਤ ਲਈ ਛਡਾਇਆ,
ਐਸੇ ਅਕਾਲ ਪੁਰਖ ਦਾ ਸੇਵਨ ਕਰੋਗੇ, ਅੰਤ ਦੇ ਵੇਲੇ ਜਮਦੂਤਾਂ ਦੇ ਕੋਲੋਂ ਉਹੀ ਛਡਾਊਗਾ, ਹੋਰ ਨੀ ਕਿਸੇ ਨੇ ਛਡਾਉਣਾ। ਇਉਂ ਸਤਿਗੁਰੂ ਰਾਮਦਾਸ ਮਹਾਰਾਜ ਦੇ ਇੱਥੇ ਜਿਹੜੇ ਸੰਤ ਜਿਹੜੇ ਸੀ ਸਾਧ ਸਿੰਘ ਜੀ, ਇਹ ਛੱਕੇ ਆਸਾ ਦੀ ਵਾਰ ਦੇ ਜਿਹੜੇ ਪੜ੍ਹੇ ਜਾਂਦੇ ਨੇ, ਇਹ ਸੰਪੂਰਨ ਹੋਏ ਹੈ। ਇਸ ਕਰਕੇ ਥੋੜਾ ਸਮਾਂ ਉੱਤੇ ਹੋਣਾ, ਕਿਉਂਕਿ ਵਿਚਾਲੇ ਨਹੀਂ ਸੀ ਛੱਡੇ ਜਾ ਸਕਦੇ। ਇਹ ਸੰਤਾਂ ਦੀ ਬਾਣੀ ਜਿਹੜੀ ਹੈ ਆਸਾ ਦੀ ਵਾਰ ਦੇ ਵਿੱਚ 24 ਛੱਕੇ ਨੇ, ਇਹਨਾਂ ਦੀ 1 ਦਿਨ ਦੇ ਵਿੱਚ ਇਹ ਕਥਾ ਹੋਣੀ ਚਾਹੀਦੀ ਸੀ। ਕੁਝ ਸਮਾਂ ਉੱਤੇ ਹੋਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਸਮਾਂ ਲੇਖੇ ਲਾਉਣ, ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਆਓ ਇੱਥੇ ਸਮਾਪਤੀ ਹੈ ਜੀ।
ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।